ਤੇਰਾ ਹੈਲੋ ਗੁੱਡ ਆਫਟਰਨੂਨ ਦੋਸਤੋ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਅੱਜ ਬਾਅਦ ਦੁਪਹਿਰ ਦੀਆਂ ਮਹਿਫਲਾਂ ਦੇ ਵਿੱਚ ਪ੍ਰੋਗਰਾਮ ਨੱਚਦਾ ਪੰਜਾਬ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਵੀਰ ਅਮਰੀਕ ਸਿੰਘ ਆਪਣੇ ਰੁਝੇਵਿਆਂ ਕਰਕੇ ਅੱਜ ਹਾਜ਼ਰੀ ਨਹੀਂ ਲਵਾ ਸਕਣਗੇ ਇਸ ਹਫ਼ਤੇ ਅੰਤ ਦੇ ਦੌਰਾਨ ਵੀ ਉਹ ਕਾਫ਼ੀ ਰੁਝੇ ਰਹੇ ਲੇਕਿਨ ਉਹੀ ਰੁਝੇਵੇਂ ਜਿਹੜੇ ਹਾਲੇ ਤੱਕ ਵੀ ਜਾਰੀ ਨੇ ਸੋ ਅਗਲੇ ਮੰਗਲਵਾਰ ਨੂੰ ਜ਼ਰੂਰ ਤੁਹਾਡੀਆਂ ਇਹਨਾਂ ਮਹਿਫਲਾਂ ਦੇ ਵਿੱਚ ਤੁਹਾਡੇ ਰੂਬਰੂ ਹੋਣਗੇ ਬਹਿਰਾਲ ਨੱਚਦਾ ਪੰਜਾਬ ਪ੍ਰੋਗਰਾਮ 3:50 ਤੋਂ ਲੈ ਕੇ 5:50 ਤੱਕ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹੋਵਾਂਗਾ ਜਿਸ ਦੇ ਵਿੱਚ ਕਿ ਪੰਜਾਬ ਦੀਆਂ ਖ਼ਬਰਾਂ ਇਸ ਵਾਰ ਪਾਲੀ ਰਾਜਪੁਰ ਵੀ ਗੈਰ ਹਾਜ਼ਰ ਹੋਣਗੇ ਲੇਕਿਨ ਪਰਮਵੀਰ ਬਾਠ ਆਪਣੀ ਹਾਜ਼ਰੀ ਲਵਾਉਣਗੇ ਤੇ ਨਾਲ ਨਾਲ ਕੁਝ ਹੋਰ ਕਮਿਊਨਿਟੀ ਦੇ ਵਿੱਚ ਜਿਹੜੇ ਈਵੈਂਟਸ ਹੋ ਰਹੇ ਨੇ ਉਹਨਾਂ ਦੀਆਂ ਜਾਣਕਾਰੀਆਂ ਵੀ ਰਹਿਣਗੀਆਂ ਕਮਿਊਨਿਟੀ ਨੋਟਿਸਿਜ਼ ਰਹਿਣਗੇ ਤੇ 5:00 ਵੀਰ ਗੁਰਸਿਮਰਨ ਮਿੰਟੂ ਰੇਡੀਓ ਸਪਾਈਸ ਦੇ ਵੱਲੋਂ ਸਥਾਨਕ ਖ਼ਬਰਾਂ ਦਾ ਬੁਲੇਟਿਨ ਜਿਹੜਾ ਹੈ ਉਹ ਪੰਜਾਬੀ 'ਚ ਲੈ ਕੇ ਹਾਜ਼ਰ ਹੋਣਗੇ 5:30 ਦੇ ਕਰੀਬ ਵੀਰ ਸਵਰਨ ਟਹਿਣਾ ਤੇ ਨਾਲ ਨਾਲ ਕੁਝ ਹੋਰ ਜਿਹੜੀਆਂ ਖ਼ਬਰਾਂ ਨੇ ਉਹਨਾਂ ਨੂੰ ਤੁਹਾਡੇ ਅਸੀਂ ਰੂਬਰੂ ਕਰਦੇ ਚੱਲਾਂਗੇ ਰਾਜ ਕਾਕੜਾ ਬਹੁਤ ਅੱਛੇ ਗੀਤਕਾਰ ਨੇ ਗਾਇਕ ਨੇ ਉਹਨਾਂ ਨੇ ਬਹੁਤ ਖੂਬ ਗੱਲ ਲਿਖੀ ਸੀ ਕਿ ਵਿੰਗੇ ਟੇਢੇ ਮੋੜ ਆਉਣਗੇ ਪੈਰਾਂ ਥੱਲੇ ਰੋੜ ਆਉਣਗੇ ਵਿੰਗੇ ਟੇਢੇ ਮੋੜ ਆਉਣਗੇ ਪੈਰਾਂ ਥੱਲੇ ਰੋੜ ਆਉਣਗੇ ਧੁੱਪਾਂ ਵੇਖ ਕੇ ਡਰ ਨਾ ਜਾਵੀ ਅੱਗੇ ਜਾ ਕੇ ਬੋੜ ਆਉਣਗੇ ਸੋ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਧੁੱਪਾਂ ਛਾਵਾਂ ਦੁੱਖਾਂ ਸੁੱਖਾਂ ਦੇ ਨਾਲ ਲਬਰੇਜ਼ ਇਹ ਕਾਫਲਾ ਇਸੇ ਤਰ੍ਹਾਂ ਅੱਗੇ ਵੱਧਦਾ ਰਹਿੰਦਾ ਲੇਕਿਨ ਸਾਰੇ ਰਾਮਰੋਲੇ ਦੇ ਵਿੱਚ ਅਸੀਂ ਜਿਹੜਾ ਸਾਡਾ ਤੁਹਾਡੇ ਨਾਲ ਵਾਅਦਾ ਉਹਨੂੰ ਜ਼ਰੂਰ ਪਗਾਉਂਦੇ ਚੱਲਾਂਗੇ 104.6 FM ਦੀਆਂ ਤਰੰਗਾਂ ਤੋਂ ਪਲੈਨਟ ਆਡੀਓ ਦੇ ਸਟੂਡੀਓ ਤੋਂ ਇਹ ਪ੍ਰੋਗਰਾਮ ਤੁਹਾਡੇ ਤੱਕ ਹਰੇਕ ਮੰਗਲਵਾਰ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ ਇਸ ਪ੍ਰੋਗਰਾਮ ਨੂੰ ਤੁਸੀਂ ਦੁਬਾਰਾ ਸੁਣਨਾ ਹੋਵੇ ਜਾਂ ਕਿਸੇ ਕਾਰਨ ਹੱਲੇ ਤੁਸੀਂ ਥੋੜ੍ਹੀ ਦੇਰੀ ਦੇ ਨਾਲ ਇਸ ਨੂੰ ਸਵਿੱਚ ਔਨ ਕੀਤਾ ਅਤੇ ਯਾਦ ਰੱਖਣਾ www.planetaudio.org.nz/ਨੱਚਦਾ ਪੰਜਾਬ 'ਤੇ ਜਾ ਕੇ ਤੁਸੀਂ ਇਸ ਨੂੰ ਦੁਬਾਰਾ ਵੀ ਸੁਣ ਸਕਦੇ ਹੋ ਲੋਫਰ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ
ਰੇਡੀਓ ਸਪਾਈਸ ਨਿਊਜ਼ੀਲੈਂਡ ਸੁਣ ਰਹੇ ਸਾਰੇ ਸਰੋਤਿਆਂ ਨੂੰ ਜਲੰਧਰ ਸਟੂਡੀਓ ਤੋਂ ਪਰਮਵੀਰ ਸਿੰਘ ਬਾਠ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਿਉਰਾ ਹੁਣ ਪੇਸ਼ ਹਨ ਪੰਜਾਬ ਦੀਆਂ ਕੁਝ ਖਾਸ ਖਾਸ ਖ਼ਬਰਾਂ ਮਾਣਯੋਗ ਸੁਪਰੀਮ ਕੋਰਟ ਭਾਰਤ ਵੱਲੋਂ ਬੀਤੇ ਦਿਨੀ SC ST ਐਕਟ ਸਬੰਧੀ ਲਏ ਫੈਸਲੇ ਦੇ ਵਿਰੋਧ ਵਿੱਚ ਵੱਖ ਵੱਖ SC ST ਜਥੇਬੰਦੀਆਂ ਵੱਲੋਂ ਭਾਰਤ ਦਾ ਬੰਦ ਕੀਤਾ ਗਿਆ ਭਾਰਤ ਬੰਦ ਦੌਰਾਨ ਪੰਜਾਬ ਦੀਆਂ ਕਈ ਥਾਵਾਂ ਦੇ ਉੱਤੇ ਭੰਨਤੋੜ ਹੋਈ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਆਵਾਜਾਈ ਬੁਰੀ ਤਰ੍ਹਾਂ ਠੱਪ ਰਹੀ ਇਸੇ ਪ੍ਰਦਰਸ਼ਨ ਦੌਰਾਨ ਕਪੂਰਥਲਾ ਦੇ ਵਿੱਚ ਇੱਕ ਪੀਜ਼ਾ ਦੀ ਦੁਕਾਨ ਦੇ ਉੱਤੇ ਪਥਰਾਅ ਕੀਤਾ ਗਿਆ ਇਸੇ ਤਰ੍ਹਾਂ ਪਠਾਨਕੋਟ ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ਵੀ ਸਵੇਰੇ 8:00 ਹੀ ਬੰਦ ਕਰ ਦਿੱਤਾ ਗਿਆ ਇਸ ਸਬੰਧ ਨੂੰ ਵੇਖਦੇ ਹੋਏ ਪੰਜਾਬ ਦੇ ਵਿੱਚ ਸਾਰੀਆਂ ਸਿੱਖਿਆ ਸੰਸਥਾਵਾਂ ਤੇ ਟਰਾਂਸਪੋਰਟ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ ਸੂਬੇ ਦੇ ਵਿੱਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ CBSE ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਸਨ ਤੇ ਲੁਧਿਆਣੇ ਦੇ ਵਿੱਚ ਵੀ ਪੰਜਾਬ ਦੇ ਹੋਰਨਾਂ ਸ਼ਹਿਰਾਂ ਦੇ ਵਾਂਗ ਇਸ ਬੰਦ ਦਾ ਅਸਰ ਵੇਖਣ ਨੂੰ ਮਿਲਿਆ ਲੁਧਿਆਣਾ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਬੰਦ ਰਹੇ ਤੇ ਸਾਰੇ ਮੁੱਖ ਚੌਂਕਾਂ ਤੇ ਭਾਰੀ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਸਰਕਾਰੀ ਬੱਸਾਂ ਸਮੇਤ ਇੰਟਰਨੈਟ ਤੇ ਸਕੂਲ ਕਾਲਜ ਵੀ ਬੰਦ ਰਹੇ ਹਾਲਾਂਕਿ ਜ਼ਰੂਰੀ ਸੇਵਾਵਾਂ ਨੂੰ ਪੰਜਾਬ ਦੇ ਕੁਝ ਇੱਕ ਸ਼ਹਿਰਾਂ ਦੇ ਵਿੱਚ ਇਸ ਬੰਦ ਤੋਂ ਪਰੇ ਰੱਖਿਆ ਗਿਆ ਬਠਿੰਡਾ ਦੇ ਵਿੱਚ ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਸਨ ਕੁਝ ਪ੍ਰਦਰਸ਼ਨਕਾਰੀ ਤਲਵਾਰਾਂ ਬੇਸਬਾਲ ਹਾਕੀਆਂ ਤੇ ਹੋਰ ਹਥਿਆਰਾਂ ਦੇ ਨਾਲ ਲੈਸ ਸਨ ਤੇ ਜਦੋਂ ਧੱਕੇ ਦੇ ਨਾਲ ਲੋਕਾਂ ਦੀਆਂ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਕੀਤੀਆਂ ਗਈਆਂ ਤਾਂ ਇਸ ਭੀੜ ਨੂੰ ਖਦੇੜਨ ਦੇ ਲਈ ਪੁਲਿਸ ਨੇ ਹਲਕਾ ਲਾਠੀਚਾਰਜ ਵੀ ਕੀਤਾ ਤੇ ਪ੍ਰਦਰਸ਼ਨ ਦੇ ਦੌਰਾਨ ਫਗਵਾੜਾ ਦੇ ਵਿੱਚ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਸਥਿਤ ਇੱਕ ਪੈਟਰੋਲ ਪੰਪ ਤੇ ਕੁਝ ਇੱਕ ਲੋਕਾਂ ਨੇ ਹਮਲਾ ਕਰ ਦਿੱਤਾ ਇਸੇ ਦੌਰਾਨ ਹਮਲਾਵਰਾਂ ਵੱਲੋਂ ਪੈਟਰੋਲ ਪੰਪ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਇੱਥੇ ਹੀ ਬਸ ਨਹੀਂ ਇਸ ਪ੍ਰਦਰਸ਼ਨ ਦੌਰਾਨ ਫਗਵਾੜਾ ਬੰਗਾ ਰੋਡ ਤੇ ਸਥਿਤ ਇੱਕ ਦੁਕਾਨ ਤੇ ਹਮਲਾ ਕਰਕੇ ਦੁਕਾਨ ਦੀ ਬੁਰੇ ਤਰੀਕੇ ਭੰਨਤੋੜ ਕੀਤੀ ਗਈ ਦੱਸਣਯੋਗ ਹੈ ਕਿ SC ST ਐਕਟ ਤੇ ਸੁਪਰੀਮ ਕੋਰਟ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਵਿਰੋਧੀ ਧਿਰ ਦੀ ਆਲੋਚਨਾ ਦਾ ਸ਼ਿਕਾਰ ਹੋ ਰਹੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਵੀ ਦਾਖਲ ਕੀਤੀ ਹੈ ਪਰ ਇਸ ਰਿਵਿਊ ਪਟੀਸ਼ਨ ਦੇ ਉੱਤੇ ਫੌਰੀ ਤੌਰ ਤੇ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਨਾ ਕਰ ਦਿੱਤੀ ਹੈ ਦਲਿਤ ਭਾਈਚਾਰੇ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਰਸਤੇ ਦੇ ਵਿੱਚ ਫਸੇ ਰਾਹਗੀਰਾਂ ਦੀ ਮਦਦ ਲਈ ਗੁਰੂ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਸਨ ਜਲੰਧਰ ਕਪੂਰਥਲਾ ਰੋਡ ਤੇ ਪਿੰਡ ਖੋਜੇਵਾਲ ਹਾਈਵੇ ਤੇ ਭਾਰੀ ਜਾਮ ਲੱਗਾ ਹੋਣ ਕਾਰਨ ਵੱਡੀ ਗਿਣਤੀ ਵਿੱਚ ਲੋਕ ਰਸਤੇ ਵਿੱਚ ਫਸ ਗਏ ਰਾਹਗੀਰਾਂ ਦੀ ਮਦਦ ਦੇ ਲਈ ਖੋਜੇਵਾਲ ਸਥਿਤ ਗੁਰੂ ਘਰ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਜਿੱਥੇ ਨਾ ਕੇਵਲ ਰਾਹਗੀਰਾਂ ਨੂੰ ਆਸਰਾ ਦਿੱਤਾ ਗਿਆ ਬਲਕਿ ਪ੍ਰਸ਼ਾਦੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਭਾਰਤ ਬੰਦ ਦੇ ਸੱਦੇ ਦੌਰਾਨ ਪਠਾਨਕੋਟ ਰਾਜਸਥਾਨ ਨੈਸ਼ਨਲ ਹਾਈਵੇ ਜਾਮ ਕਰਕੇ ਧਰਨਾ ਦੇਣ ਵਾਲੇ ਲਗਭਗ 140 ਲੋਕਾਂ ਦੇ ਖਿਲਾਫ ਥਾਣਾ ਸਰਾਲੀ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਦਲਿਤ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਨਸ਼ਹਿਰਾ ਪਨੂਆ ਦੇ ਨਜ਼ਦੀਕ ਪਠਾਨਕੋਟ ਰਾਜਸਥਾਨ ਨੈਸ਼ਨਲ ਹਾਈਵੇ ਤੇ ਧਰਨਾ ਦਿੱਤਾ ਗਿਆ ਸੀ ਜਿਸ ਤੇ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਨੈਸ਼ਨਲ ਹਾਈਵੇ ਰੋਕੇ ਜਾਣ ਤੇ ਕਾਰਵਾਈ ਕਰਦਿਆਂ 140 ਦੇ ਕਰੀਬ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਪੰਜਾਬ ਤੋਂ ਇਲਾਵਾ ਰਾਜਸਥਾਨ ਮੱਧ ਪ੍ਰਦੇਸ਼ ਤੇ ਯੂਪੀ ਦੇ ਵਿੱਚ ਪੰਜਾਬ ਤੋਂ ਵੀ ਕਿਤੇ ਵੱਧ ਗਿਣਤੀ ਦੇ ਵਿੱਚ ਹਿੰਸਕ ਘਟਨਾਵਾਂ ਘਟੀਆਂ ਜਿੱਥੇ ਦਰਜਨਾਂ ਵਹੀਕਲ ਅੱਗ ਲਾ ਕੇ ਫੂਕ ਦਿੱਤੇ ਗਏ ਉੱਥੇ ਬਹੁਤ ਸਾਰੇ ਵਹੀਕਲਸ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਕੁਝ ਇੱਕ ਥਾਵਾਂ ਦੇ ਉੱਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਝੜਪਾਂ ਵੀ ਹੋਈਆਂ ਉਧਰ ਇਰਾਕ ਦੇ ਮਾਸੂਲ ਦੇ ਵਿੱਚ ਅੱਤਵਾਦੀ ਜਥੇਬੰਦੀ ISIS ਵੱਲੋਂ ਮਾਰੇ ਗਏ 39 ਭਾਰਤੀਆਂ ਦੇ ਵਿੱਚੋਂ 38 ਦੀਆਂ ਅਸਥੀਆਂ ਭਾਰਤ ਪਹੁੰਚ ਗਈਆਂ ਨੇ ਭਾਰਤੀਆਂ ਦੀਆਂ ਅਸਥੀਆਂ ਲੈਣ ਵਾਸਤੇ ਵਿਦੇਸ਼ ਰਾਜ ਮੰਤਰੀ VK ਸਿੰਘ ਇਰਾਕ ਦੇ ਲਈ ਰਵਾਨਾ ਹੋਏ ਸਨ VK ਸਿੰਘ ਨੇ ਵਾਪਸ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚ ਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ IS ਵੱਲੋਂ ਕਤਲ ਕੀਤੇ ਭਾਰਤੀਆਂ ਦਾ DNA ਮਿਲਾਉਣ ਦਾ ਕੰਮ ਬਹੁਤ ਮੁਸ਼ਕਲ ਦੇ ਨਾਲ ਨੇਪਰੇ ਚੜਿਆ ਇਹ ਕੰਮ ਸਮਾਜ ਸੇਵੀ ਸੰਸਥਾ ਮਾਰਟੀਅਰ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਹੁਣ ਮ੍ਰਿਤਕਾਂ ਦੀਆਂ ਅਸਥੀਆਂ ਭਾਰਤ ਲਿਆਂਦੀਆਂ ਗਈਆਂ ਨੇ ਪਿਛਲੇ ਦਿਨੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ 2014 ਤੋਂ ਇਹ 39 ਭਾਰਤੀ ਲਾਪਤਾ ਸਨ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮ੍ਰਿਤਕਾਂ ਦੇ ਵਾਰਸਾਂ ਦੇ ਲਈ ਮੁਆਵਜ਼ੇ ਤੇ ਰੁਜ਼ਗਾਰ ਦਾ ਐਲਾਨ ਕੀਤਾ ਸਿੱਧੂ ਨੇ ਅਸਥੀਆਂ ਦੇ ਅੰਮ੍ਰਿਤਸਰ ਪੁੱਜਣ ਤੇ ਪੰਜਾਬ ਸਰਕਾਰ ਵੱਲੋਂ ਇਰਾਕ ਦੇ ਵਿੱਚ ਮਾਰੇ ਗਏ ਹਰੇਕ ਪੰਜਾਬੀ ਦੇ ਵਾਰਸਾਂ ਦੇ ਲਈ 5-5 ਲੱਖ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਇਹ ਖਾਸ ਖ਼ਬਰਾਂ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ ਤੋਂ ਸੁਣ ਰਹੇ ਹੋ ਉਧਰ ਪ੍ਰਸ਼ਾਸਨ ਵੱਲੋਂ ਬੋਰਡਾਂ ਦੇ ਉੱਪਰ ਮਾਂ ਬੋਲੀ ਪੰਜਾਬੀ ਨੂੰ ਬਣਦਾ ਸਥਾਨ ਨਾ ਦੇਣ ਖਿਲਾਫ਼ ਇੱਕ ਵਾਰ ਫਿਰ ਕੂਚੀ ਮੁਹਿੰਮ ਮੱਗ ਗਈ ਹੈ ਕਈ ਥਾਈਂ ਅੰਗਰੇਜ਼ੀ ਤੇ ਹਿੰਦੀ ਵਾਲੇ ਬੋਰਡਾਂ ਦੇ ਉੱਪਰ ਕਾਲੀ ਕੂਚੀ ਫੇਰੀ ਗਈ ਮਾਂ ਬੋਲੀ ਸਤਿਕਾਰ ਕਮੇਟੀ ਨੇ ਬਠਿੰਡਾ ਪਟਿਆਲਾ ਕੌਮੀ ਸ਼ਾਹਰਾਹ ਦੇ ਸੈਂਕੜੇ ਸਾਈਨ ਬੋਰਡਾਂ ਤੇ ਕਾਲੀ ਕੂਚੀ ਫੇਰ ਦਿੱਤੀ ਹੈ ਤੇ ਮੁਹਿੰਮ ਨੂੰ 15 ਅਪ੍ਰੈਲ ਤੱਕ ਚਲਾਉਣ ਦਾ ਐਲਾਨ ਵੀ ਕਰ ਦਿੱਤਾ ਹੈ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਈਨ ਬੋਰਡਾਂ ਤੇ ਰਾਤ ਨੂੰ ਕਾਲਾ ਪੋਚਾ ਫੇਰ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸਾਬਕਾ ਗੈਂਗਸਟਰ ਲੱਖਾ ਸਦਾਣਾ ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਹੋਰ ਕਈ ਜਥੇਬੰਦੀਆਂ ਦੇ ਆਗੂਆਂ ਨੇ ਇਸ ਮੁਹਿੰਮ ਦੀ ਅਗਵਾਈ ਕੀਤੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਕਾਫਲੇ ਵਿੱਚ 300 ਤੋਂ ਜ਼ਿਆਦਾ ਕਾਰਕੁਨ ਸ਼ਾਮਲ ਸਨ ਬਠਿੰਡਾ ਦੇ ਵਿੱਚ ਰਾਤ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੋਂ ਇਲਾਵਾ ਆਮਦਨ ਕਰ ਵਿਭਾਗ ਡਾਕਘਰ ਤੇ ਮੈਕਸ ਹਸਪਤਾਲ ਦੇ ਸਾਈਨ ਬੋਰਡਾਂ ਤੇ ਕਾਲਾ ਪੋਚਾ ਫੇਰਿਆ ਗਿਆ ਕਮੇਟੀ ਆਗੂ ਲੱਖਾ ਸਦਾਣਾ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਕਮੇਟੀ ਵੱਲੋਂ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਸੰਬੰਧੀ ਮੰਗ ਪੱਤਰ ਦਿੱਤੇ ਗਏ ਸਨ ਪਰ ਕਿਸੇ ਨੇ ਵੀ ਮਾਂ ਬੋਲੀ ਦੇ ਸਤਿਕਾਰ ਦੇ ਲਈ ਕੋਈ ਕਦਮ ਨਹੀਂ ਚੁੱਕਿਆ ਉਧਰ ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਮੌਤ ਦੇ ਲਈ ਸਿੱਧੇ ਤੌਰ ਤੇ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਚੰਨੀ ਜਥੇਦਾਰ ਟੌੜਾ ਦੀ ਬਰਸੀ ਮੌਕੇ ਪਿੰਡ ਟੌੜਾ ਦੀ ਅਨਾਜ ਮੰਡੀ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਮੌਕੇ ਸ਼ਰਧਾਂਜਲੀ ਭੇਂਟ ਕਰ ਰਹੇ ਸਨ ਇਸ ਮੌਕੇ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਫਤਿਹਗੜ੍ਹ ਸਾਹਿਬ ਵਿਖੇ ਬਣਾਏ ਜਾ ਰਹੇ ਸਟੇਡੀਅਮ ਦਾ ਨਾਮ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਨਾਮ ਤੇ ਰੱਖਿਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਦੀ ਯਾਦਗਾਰ ਦੇ ਲਈ ਪਿੰਡ ਟੌੜਾ ਵਿਖੇ ਰੱਖੀ 20 ਏਕੜ ਜ਼ਮੀਨ ਦੇ ਵਿੱਚ ITI ਜਾਂ ਹੁਨਰ ਵਿਕਾਸ ਕੇਂਦਰ ਖੋਲ੍ਹਿਆ ਜਾਵੇਗਾ ਫਤਿਹਗੜ੍ਹ ਸਾਹਿਬ ਦੇ ਵਿਕਾਸ ਲਈ 20 ਕਰੋੜ ਰੁਪਏ ਖਰਚੇ ਜਾਣ ਦਾ ਐਲਾਨ ਵੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਚੰਨੀ ਨੇ ਜਥੇਦਾਰ ਟੌੜਾ ਦੇ ਅਕਾਲ ਚਲਾਣੇ ਬਾਰੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਨਿੱਜੀ ਹਿੱਤਾਂ ਦੇ ਲਈ ਜਥੇਦਾਰ ਟੌੜਾ ਦੇ ਉੱਪਰ ਝੂਠੇ ਦੋਸ਼ ਲਾ ਕੇ ਉਹਨਾਂ ਨੂੰ ਜਲੀਲ ਕੀਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਤੇ ਇਹਨਾਂ ਝੂਠੇ ਦੋਸ਼ਾਂ ਨੂੰ ਜਥੇਦਾਰ ਟੌੜਾ ਸਹਾਰ ਨਾ ਸਕੇ ਤੇ ਇਹੋ ਦੋਸ਼ ਉਹਨਾਂ ਦੀ ਮੌਤ ਦਾ ਕਾਰਨ ਬਣੇ ਇਸੇ ਦੌਰਾਨ ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਗੁਰੂ ਤੋਂ ਬੇਮੁੱਖ ਹੋਇਆ ਸਿੱਖ ਦੱਸਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਕੇ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ ਕਿਉਂਕਿ ਉਹ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਛੱਕ ਕੇ ਹੁਣ ਗੁਰੂ ਨੂੰ ਵਿਦਾਵਾ ਦੇ ਚੁੱਕੇ ਨੇ ਰੇਡੀਓ ਸਪਾਈਸ ਨਿਊਜ਼ੀਲੈਂਡ ਤੋਂ ਅੱਜ ਦੀਆਂ ਪੰਜਾਬ ਨਾਲ ਸੰਬੰਧਿਤ ਖਬਰਾਂ ਦੀਆਂ ਚੁਸਕੀਆਂ ਨੂੰ ਇੱਥੇ ਕਰਦੇ ਹਾਂ ਸਮਾਪਤ ਜਲੰਧਰ ਸਟੂਡੀਓ ਤੋਂ ਪਰਮਵੀਰ ਸਿੰਘ ਬਾਠੇ
ਲਈ ਲੈ ਕੇ ਆ ਰਹੇ ਨੇ ਵੱਖੋ ਵੱਖ ਸੱਭਿਆਚਾਰਕ ਵੰਨਗੀਆਂ ਦੀ ਝਲਕ ਕਲਚਰਲ ਡਾਇਵਰਸਿਟੀ ਫੈਸਟੀਵਲ ਵਿਖੇ ਜਿਸ ਦੇ ਵਿੱਚ ਪਰਿਵਾਰਾਂ ਦੇ ਲਈ ਰਹੇਗਾ ਫ੍ਰੀ ਮਿਊਜ਼ਿਕ ਐਂਡ ਡਾਂਸਿੰਗ ਸ਼ੋਅ ਫੈਮਿਲੀ ਫਨ ਐਂਡ ਐਂਟਰਟੇਨਮੈਂਟ ਕਲਚਰਲ ਡਿਸਪਲੇ ਅਤੇ ਕਲਚਰਲ ਪਰੇਡ ਕਲਚਰਲ ਪਰਫਾਰਮੈਂਸਿਸ ਗੇਮਸ ਐਂਡ ਫੂਡ ਸ਼ਨੀਵਾਰ 7 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਹੇਮਨ ਪਾਰਕ 51 ਲੈਂਬੀ ਡਰਾਈਵ ਮੈਨਕੋ ਸਿਟੀ ਵਿਖੇ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਓਟਾਰਾ ਬਿਜ਼ਨਸ ਐਸੋਸੀਏਸ਼ਨ ਨੂੰ 09274640 ਤੇ All productions in association with Immigration Matters ਤੁਹਾਡੇ ਲਈ ਲੈ ਕੇ ਆ ਰਹੇ ਨੇ ਪੰਜਾਬੀ ਮੇਲਾ 2018 ਜਿਸ ਦੇ ਵਿੱਚ ਪਹੁੰਚ ਰਹੇ ਨੇ ਪੰਜਾਬੀਆਂ ਦੇ ਚਹੇਤੇ ਕਲਾਕਾਰ ਜੈਜ਼ੀ ਬੀ ਅਤੇ ਮਿਸ ਪੂਜਾ ਅਤੇ ਨਾਲ ਹੀ ਨਾਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਪਗ ਪਗ ਦੀਪਕ ਪੰਜਾਬੀ ਮੇਲਾ 2018 ਰਹੇਗਾ 7 ਅਪ੍ਰੈਲ ਦੀ ਸ਼ਾਮ ਲੋਗਨ ਕੈਂਬਲ ਸੈਂਟਰ ਗ੍ਰੀਨ ਲੇਨ ਵਿਖੇ ਸ਼ਾਮੀ 7:30 ਵਜੇ ਤੋਂ ਟਿਕਟਸ ਅਵੇਲੇਬਲ ਐਟ ਆਲ ਮੇਜਰ ਇੰਡੀਅਨ ਆਊਟਲੈਟਸ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਪਾਲ ਨੂੰ 021-888-451 ਤੇ
ਦੀਦੀ ਮਜ਼ਾਕ ਕਰ ਰਿਹਾ ਸੀਗਾ ਮੈਂ ਰੇਡੀਓ ਮਿਰਚੀ ਤੋਂ ਪਗ ਪਗ ਦੀਪਕ ਬੋਲ ਰਿਹਾ ਵਾਂ ਮੁਰਗਾ ਬਣਿਆ ਤੁਹਾਡਾ ਰੇਡੀਓ ਸਪਾਈਸ ਪੇਸ਼ ਕਰਦੇ ਨੇ ਵਿਸਾਖੀ ਸ਼ਾਮ
ਦਿਨ ਵੀਰਵਾਰ 12 April ਪਪਟੋ ਟਾਊਨ ਹਾਲ ਵਿਸਾਖੀ ਸ਼ਾਮ
ਚਾਹ ਤੇ ਸਨੈਕਸ ਦਾ ਫ੍ਰੀ ਵਿੱਚ ਪ੍ਰਬੰਧ ਹੋਏਗਾ ਅਤੇ ਫ੍ਰੀ ਐਂਟਰੀ ਰਹੇਗੀ ਜਿਸ ਦੇ ਵਿੱਚ ਸਥਾਨਕ ਪ੍ਰਤਿਭਾਵਾਂ ਗਾਇਕੀ ਦੇ ਜੌਹਰ ਵਿਖਾਉਣਗੀਆਂ ਅਤੇ ਵਿਰਸਾ ਅਕੈਡਮੀ ਦੇ ਬੱਚੇ ਗਿੱਧਾ ਭੰਗੜਾ ਤੇ ਢੋਲ ਦੇ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਵਿਸਾਖੀ ਸ਼ਾਮ 12 April ਦਿਨ ਵੀਰਵਾਰ ਪਪਟੋਏ ਟਾਊਨ ਹਾਲ ਸ਼ਾਮ 6:30 ਤੋਂ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 02140962 ਪ੍ਰਾਊਡਲੀ ਸਪੋਰਟਡ ਬਾਏ NZ ਇੰਡੀਅਨ ਫਲੇਮ ਜਸਟ ਫਰੈਸ਼ ਐਂਡ ਬਾਲੀਵੁੱਡ ਭੰਗੜਾ NZ
ਔਰ ਫਿਰ ਨਿੱਘੀ ਜੀ ਆਇਆਂ ਨੂੰ ਦੋਸਤੋ ਮੌਸਮ ਦੇ ਵਿੱਚ ਤਬਦੀਲੀ ਅਤੇ ਨਾਲ ਨਾਲ ਡੇ ਲਾਈਟ ਸੇਵਿੰਗਸ ਜਿਹੜੀ ਹੈ ਉਹਦੇ ਅਨੁਸਾਰ ਘੜੀਆਂ 1 ਘੰਟਾ ਪਿਛਾਂ ਹੋ ਗਈਆਂ ਨੇ ਸੋ ਬਹੁਤੇ ਜਿਹੜੇ ਮਿੱਤਰ ਨੇ ਉਹ ਹਲੇ ਵੀ ਕਹਿੰਦੇ ਵੀ 4 ਛੁੱਟੀਆਂ ਮਾਣ ਕੇ ਵੀ ਜਿਹੜਾ ਬੋਡੀ ਸਾਈਕਲ ਉਹ ਹੁਣ ਛੁੱਟੀਆਂ ਵਾਲੇ ਮੋਡ 'ਚ ਚਲਾ ਗਿਆ ਅਤੇ ਅੱਜ ਦੁਬਾਰਾ ਜਿਹੜੇ ਵਰਕਿੰਗ ਡੇ ਦੇ ਵਿੱਚ ਜਦੋਂ ਉਹਨਾਂ ਨੇ ਆਪੋ ਆਪਣੇ ਕੰਮਾਂ ਕਾਰਾਂ ਉੱਤੇ ਆਪਣੇ ਕਾਰੋਬਾਰਾਂ ਦੇ ਉੱਤੇ ਜਦੋਂ ਵਾਪਸ ਪਹੁੰਚੇ ਤਾਂ ਕਾਫੀ ਥੱਕੇ ਥੱਕੇ ਲੱਗ ਰਹੇ ਸੀ ਖੈਰ ਬੱਚੇ ਜਿਹੜੇ ਨੇ ਉਹਨਾਂ ਨੇ 1 ਦਿਨ ਵਾਧੂ ਜਿਹੜਾ ਛੁੱਟੀ ਮਾਣੀ ਹੈ ਅਤੇ ਅਗਲੇ ਸ਼ੁੱਕਰਵਾਰ ਤੋਂ ਛੁੱਟੀਆਂ ਜਿਹੜੀਆਂ ਨੇ ਬੱਚਿਆਂ ਦੀਆਂ ਈਸਟਰ ਬ੍ਰੇਕ ਹੋ ਜਾਣਗੀਆਂ ਜੇਕਰ ਤੁਸੀਂ ਕਿਤੇ ਘੁੰਮਣ ਫਿਰਨ ਜਾਣਾ ਹੈ ਤਾਂ ਜ਼ਰੂਰ ਆਪਣੀ ਬੁਕਿੰਗ ਜਿਹੜੀਆਂ ਉਹ ਐਡਵਾਂਸ ਦੇ ਵਿੱਚ ਕਰਾ ਲੈਣੀਆਂ ਕਿਉਂਕਿ ਕੈਂਪਰ ਵੈਨਸ ਵਗੈਰਾ ਜਾਂ ਮੋਟਰ ਹੋਮਸ ਜਾਂ ਕੈਰਾਵੈਨਸ ਜਿਹੜੀਆਂ ਨੇ ਉਹ ਪਹਿਲਾਂ ਤੋਂ ਹੀ ਲਗਭਗ ਬੁੱਕ ਹੋ ਗਈਆਂ ਨੇ ਜਿਹੜੀ ਜਿਹੜੀਆਂ ਰਿਹਾਇਸ਼ ਸਮੁੰਦਰੀ ਤੱਟ ਦੇ ਲਾਗੇ ਨੇ ਬੀਚ ਕੰਢੇ ਦੇ ਉੱਤੇ ਨੇ ਉਹ ਵੀ ਲਗਭਗ ਪਹਿਲਾਂ ਤੋਂ ਹੀ ਬੁੱਕ ਹੋ ਜਾਂਦੀਆਂ ਨੇ ਕਾਫੀ ਸੋਹਣੀਆਂ ਥਾਵਾਂ ਨੇ ਇਸ ਮੁਲਕ ਦੀਆਂ ਔਰ ਜੇਕਰ ਤੁਹਾਡੇ ਕੋਲ ਫੁਰਸਤ ਹੈ ਜੇਕਰ ਸਮਾਂ ਹੈ ਤੇ ਛੁੱਟੀਆਂ ਰਾਖਵੀਆਂ ਨੇ ਜ਼ਰੂਰ ਤੁਸੀਂ ਇਹਨਾਂ ਥਾਵਾਂ ਦਾ ਆਨੰਦ ਮਾਣ ਸਕਦੇ ਹੋ ਤੇ ਦੋਸਤੋ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰਨਾ ਚਾਹੀਏ ਤੇ ਕਾਫੀ ਸਾਰੇ ਕਮਿਊਨਿਟੀ ਦੇ ਵਿੱਚ ਇਵੈਂਟ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਜਲਦ ਜੇ ਹੋ ਸਕੇ ਤਾਂ 4:15 ਦੇ ਕਰੀਬ ਮੈਂ ਤੁਹਾਡੇ ਲਈ ਕਮਿਊਨਿਟੀ ਨੋਟਿਸ ਜਿਹੜੇ ਨੇ ਉਹ ਜ਼ਰੂਰ ਸਾਂਝੇ ਕਰਦਾ ਚੱਲਾਂਗਾ ਜਿਸ ਵਿੱਚ ਭਾਈ ਹਰਜਿੰਦਰ ਸਿੰਘ ਮਾਝੀ ਜਿਹੜੇ ਨੇ ਪੰਥ ਪ੍ਰਸਿੱਧ ਕਥਾਵਾਚਕ ਉਹਨਾਂ ਦੇ ਵੱਖ ਵੱਖ ਗੁਰਦੁਆਰਾਂ ਦੇ ਵਿੱਚ ਦੀਵਾਨ ਨੇ ਉਹ ਪੂਰਾ ਵਿਸਥਾਰ ਜਿਹੜਾ ਉਸ ਨੂੰ ਤੁਹਾਡੇ ਲਈ ਅਸੀਂ ਕਮਿਊਨਿਟੀ ਨੋਟਿਸ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਤੇ ਨਾਲ ਨਾਲ ਇਸ ਦਾ ਪੂਰਾ ਵੇਰਵਾ ਤੁਸੀਂ ਪੰਜਾਬੀ ਹੈਰਲਡ.co.nz ਜਿਹੜਾ ਪੰਜਾਬੀ ਪੋਰਟਲ ਹੈ ਆਨਲਾਈਨ ਉਸ ਦੇ ਉੱਤੇ ਵੀ ਤੁਸੀਂ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਲੈ ਸਕਦੇ ਹੋ ਇਸ ਤੋਂ ਇਲਾਵਾ ਅਸੀਂ ਦੱਸਣਾ ਚਾਹਾਂਗੇ ਕਿ ਡਾਇਵਰਸਿਟੀ ਸ਼ੋ ਜਿਸ ਨੂੰ ਕਿ ਇੱਥੇ ਰਾਣਾ ਜੱਜ ਸਾਡੇ ਜਾਣੇ ਪਛਾਣੇ ਨਾਂ ਹੈ ਔਰ ਉਹਨਾਂ ਦੀ ਟੀਮ ਲੈ ਕੇ ਆਕਲੈਂਡ ਸਿਟੀ ਕੌਂਸਲ ਦੇ ਸਹਿਯੋਗ ਦੇ ਨਾਲ ਲੈ ਕੇ ਹਾਜ਼ਰ ਹੋ ਰਹੀ ਹੈ ਸੋ ਜ਼ਰੂਰ ਉਸ ਦੇ ਵਿੱਚ ਵੀ ਤੁਹਾਡੀ ਸਾਰਿਆਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਅਸੀਂ ਚਾਹਾਂਗੇ
ਬੀ ਲਹਿਰੀਏ ਨਾ ਬੀ ਲਾਲ ਜੈ ਰੰਗੇ ਧੁੱਪੇ ਨੇ ਟੰਗੇ ਲਲਾਰਨ ਪਾਉਂਦੀ ਜਲੀੜੇ ਸੁੱਕਣੇ
ਸੰਦਰਪਾਲ ਸਿੰਘ ਧਨੋਤਾ ਜੀ ਇਸ ਗੱਭਰੂ ਦਾ ਨਾਮ ਔਰ ਬੜੀ ਮਿਹਨਤ ਕਰਕੇ ਬੜੀ ਮੁਸ਼ਕਤ ਕਰਕੇ ਔਰ ਕਾਫੀ ਸੰਘਰਸ਼ ਤੋਂ ਬਾਅਦ ਇਹਦਾ ਵੀ ਨਾਂ ਚਮਕਿਆ ਜੀ ਤੇ ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਸਤਿੰਦਰ ਸਰਤਾਜ ਉਹਨਾਂ ਨੂੰ ਤੁਹਾਡੇ ਲਈ ਹਾਜ਼ਰ ਕਰਦੇ ਆ ਕਾਫੀ ਕੰਮ ਦੀਆਂ ਗੱਲਾਂ ਨੇ ਕੰਨ ਲਾ ਕੇ ਸੁਣਨ ਵਾਲੀਆਂ ਸਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਹੁਣ 815-810-0815 8001500 ਤੇ ਫੋਨ ਕਰ ਸਕਦੇ ਹੋ ਗੱਲਾਂ ਕਾਫੀ ਨੇ ਕਰਨ ਵਾਲੀਆਂ
ਦਿਲ ਸਭ ਦੇ ਵੱਖਰੇ ਜੀ ਕਿਸੇ ਦੀ ਲੋੜ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ ਉਹ ਦਿਲ ਸਭ ਦੇ ਵੱਖਰੇ ਜੀ ਕਿਸੇ ਦੀ ਲੋੜ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ
ਸਭ ਦੇ ਵੱਖਰੇ ਜੀ ਕਿਸੇ ਦੀ ਲੋੜ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ ਉਹ ਦਿਲ ਸਭ ਦੇ ਵੱਖਰੇ ਜੀ ਕਿਸੇ ਦੀ ਲੋੜ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ
ਨਿਸਰੀ ਚਰੀਏ ਸੋ ਜਿਹੜੇ ਜਿਹੜੇ ਮਿੱਟੀ ਨਾਲ ਜੁੜਿਆ ਉਹਨਾਂ ਨੂੰ ਪਤਾ ਵੀ ਚਰੀ ਜਿਹੜੀ ਆ ਉਹ ਕਿੱਦਾਂ ਨਿਸਰਦੀ ਰਾਤੋ ਰਾਤ ਖੈਰ ਗੱਲਾਂ ਹੋਰ ਵੀ ਬਹੁਤ ਕੰਮ ਦੀਆਂ ਸਨ ਕਿਤੇ ਫੇਰ ਪ੍ਰਸੰਗ ਸਾਹਿਤ ਵਿਆਖਿਆ ਦੀ ਕਰਾਂਗੇ ਵੈਸੇ ਤਾਂ ਤੁਸੀਂ ਆਪ ਸਿਆੜੇ ਹੋ ਤਰਲੋਚਨ ਲੋਚੀ ਨੇ ਲੁਧਿਆਣੇ 'ਚ ਰਹਿੰਦੇ ਆ ਬਹੁਤ ਖੂਬ ਲਿਖਿਆ ਜੀ ਉਹ ਕਹਿੰਦੇ ਵੀ ਝੀਲਾਂ ਤਰਦੇ ਨਦੀਆਂ ਤਰਦੇ ਡੂੰਘੇ ਸਾਗਰ ਤਰਦੇ ਲੋਕ ਐ ਪਰ ਆਪਣੇ ਮਨ ਦੇ ਵਿਹੜੇ ਪੈਰ ਕਦੇ ਨਾ ਧਰਦੇ ਲੋਕ ਸੋ ਆਤਮ ਚਿੰਤਨ ਅਤੇ ਆਲੇ ਦੁਆਲੇ ਜੋ ਕੁਝ ਹੋਰ ਹੈ ਉਸ ਨੂੰ ਲਫ਼ਜ਼ਾਂ ਦੇ ਵਿੱਚ ਪਰੋ ਕੇ ਇੱਕ ਸ਼ਾਇਰ ਜਿਹੜਾ ਉਹ ਲਫ਼ਜ਼ਾਂ ਦੀ ਦਰਗਾਹ ਦੇ ਉੱਤੇ ਸਜਦਾ ਕਰਦਾ ਹੈ ਔਰ ਇਹ ਗੱਲਾਂ ਜਿਹੜੀਆਂ ਨੇ ਉਹ ਲੋਕਾਂ ਦੇ ਮਨ ਮਸਤਕ 'ਤੇ ਆਪਣਾ ਪ੍ਰਭਾਵ ਜ਼ਰੂਰ ਪਾਉਂਦੀਆਂ ਨੇ ਪ੍ਰੋਗਰਾਮ ਚੱਲ ਰਿਹਾ ਜੀ ਨੱਚਦਾ ਪੰਜਾਬ ਪੰਮੀ ਬਾਈ ਹੁਣੀ ਕਹਿੰਦੇ ਵੀ ਗੁਰਦਾਸ ਮਾਨ ਹੁਣੀ ਮਈ ਦੇ ਆਖਰ ਜਿਹਾ 'ਚ ਆ ਰਹੇ ਆ ਲੇਕਿਨ ਗਾਣਾ ਉਹਨਾਂ ਦਾ ਪ੍ਰੋਗਰਾਮ 'ਤੇ ਸ਼ੁਰੂ 'ਚ ਹੀ ਸੁਣਾ ਦਿਓ ਸੋ ਉਹ ਵੀ ਜ਼ਰੂਰ ਸੁਣਾਵਾਂਗੇ ਜੀ ਅਤੇ ਮਿੱਤਰਾਂ ਦੇ ਬੂਟ ਕਹਿੰਦੇ ਵੀ ਇੱਕ ਨੌਜਵਾਨ ਮੁੰਡਾ ਕਹਿੰਦਾ ਵੀ ਬੂਟ ਬਹੁਤ ਮਹਿੰਗੇ ਪਏ ਹੋ ਜੀ ਮੈਂ ਕਿਹਾ ਕੋਈ ਨਹੀਂ ਮਿੱਤਰਾਂ ਦੇ ਬੂਟ ਗਾਣਾ ਜਿਹੜਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਸੁਣਦੇ ਰਹਿਣਾ ਜੀ 104.6 FM ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਦੇ ਨਾਲ ਪ੍ਰੋਗਰਾਮ ਨੱਚਦਾ ਪੰਜਾਬ
ਦਿਲ ਸਭ ਦੇ ਵੱਖਰੇ ਜੀ ਕਿਸੇ ਦੀ ਲੋੜ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ ਉਹ ਦਿਲ ਸਭ ਦੇ ਵੱਖਰੇ ਜੀ ਕਿਸੇ ਦੀ ਲੋੜ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ
ਜੈਨੂੰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋਏਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਵਜੇ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-0813634 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-9944-58 ਤੇ ਵਿਰਸਾ ਅਕੈਡਮੀ
ਕਿਸੇ ਵੀ ਤਰ੍ਹਾਂ ਦੀ ਨਾਨ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਕੇਟਰਿੰਗ ਦੇ ਲਈ ਹਮੇਸ਼ਾ ਉਹਨਾਂ ਦਾ ਨਾਮ ਯਾਦ ਰੱਖੋ ਇੰਨਾ ਹੀ ਨਹੀਂ ਸਵੀਟਸ ਅਤੇ ਸਨੈਕਸ ਦੇ ਵਿੱਚ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਨੰਬਰ 166 ਗ੍ਰੇਟ ਸਾਊਥ ਰੋਡ ਮੈਦਰੇਵਾ ਦੇ ਵਿਖੇ ਐਨਜ਼ੈਡ ਇੰਡੀਅਨ ਫਲੇਮ ਜਾਂ ਫਿਰ ਫੋਨ ਕਰੋ 266-9127
ਇਸ ਤਿਉਹਾਰਾਂ ਦੇ ਉੱਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਤੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 09-212-9563
ਸਟਾਈਲ ਐਂਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ
ਜਾਂ ਫਿਰ ਲੌਗਇਨ ਕਰੋ www.bollywoodbhangraanz.com
ਦੇਸ਼ ਦੁਨੀਆ ਧਰਮ ਸਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜ੍ਹੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਫੋਨ 021-0252
ਦੱਸੋ ਫੋਨ ਕਾਲਸ ਜਿਹੜੀਆਂ ਨੇ ਉਹਦੇ ਕਰਕੇ ਥੋੜ੍ਹਾ ਜਿਹਾ ਰੁਝੇਵਾਂ ਚੱਲ ਰਿਹਾ ਲੇਕਿਨ ਮੈਂ ਇਹ ਵੀ ਆਸ ਕਰਦਾ ਵੀ ਨਾਲ ਨਾਲ ਤੁਸੀਂ ਜ਼ਰੂਰ ਮੇਰੀਆਂ ਗੁਸਤਾਖੀਆਂ ਨੂੰ ਮਾਫ਼ ਕਰਦੇ ਚੱਲੋਗੇ ਤੇ ਜਿਵੇਂ ਪਹਿਲਾਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਵੀ ਨੌਜਵਾਨ ਮੁੰਡੇ ਕਹਿੰਦੇ ਵੀ ਮੈਂ ਬੂਟ ਬਹੁਤ ਮਹਿੰਗੇ ਖਰੀਦ ਲਏ ਜੀ ਮੈਂ ਕਿਹਾ ਵੀ ਠੀਕ ਆ ਚਲੋ ਆਪਾਂ ਇਸੇ ਵਿਸ਼ੇ 'ਚ ਫਿਰ ਪਹਿਲਾਂ ਮਿੱਤਰਾਂ ਦੇ ਬੂਟ ਮੁੰਡਾ ਉੱਗੀ ਚਿੱਟੀ ਪਿੰਡ ਆ ਜੀ ਜਲੰਧਰ ਦੇ ਵਿੱਚ ਅਤੇ ਬੋਰਨ ਵੈਸੇ ਇੰਗਲੈਂਡ ਦਾ ਹੀ ਹੈ ਡਾਕਟਰ ਜ਼ੂਸ ਕਹਿੰਦੇ ਉਹਨੂੰ ਅਸਲੀ ਨਾਮ ਬਲਜੀਤ ਸਿੰਘ ਆ ਉਹਨੇ ਇਹਦਾ ਸੰਗੀਤ ਦਿੱਤਾ ਸੀ ਸਰਵੀਨ ਚਾਵਲਾ ਨੇ ਇਹਦੇ ਵਿੱਚ ਜਿਹੜਾ ਕੋਰੀਓਗ੍ਰਾਫ ਕੀਤਾ ਸੀ ਗਾਣੇ ਨੂੰ ਪਰ ਇਸ ਗੀਤ ਨੂੰ ਗਾਇਆ ਅਸਲ ਦੇ ਵਿੱਚ ਕੌਰ ਬੀ ਤੇ ਨਾਲ ਨਾਲ ਪ੍ਰਿੰਸ ਆਫ ਭੰਗੜਾ ਜੈਜ਼ੀ ਬੈਂਸ ਹੋਣਾ ਨੇ ਜੈਜੀ ਬੈਂਸ ਤੇ ਕੌਰ ਵੀ ਹੁਣਾਂ ਨੇ ਇਸ ਗਾਣੇ ਨੇ ਰਿਕਾਰਡ ਕਰਾਇਆ ਸੀ ਔਰ ਬਾਅਦ ਵਿੱਚ ਹੋਰ ਵੀ ਕਈ ਤਜਰਬੇ ਹੋਏ ਖਾਸ ਤੌਰ 'ਤੇ ਅੰਮ੍ਰਿਤ ਮਾਨ ਉਹਨਾਂ ਦੇ ਨਾਲ ਇਹਨਾਂ ਨੇ ਇੱਕ ਗੀਤ ਜਿਹੜਾ ਰਿਕਾਰਡ ਕਰਾਇਆ ਸੀ ਜਿਸ 'ਚ ਤਿੰਨ ਗਾਇਕ ਜਿਹੜੇ ਉਹਨਾਂ ਨੇ ਹਿੱਸਾ ਲਿਆ ਵੱਖ ਵੱਖ ਪ੍ਰਯੋਗ ਜਿਹੜੇ ਨੇ ਪੰਜਾਬੀ ਸੰਗੀਤ 'ਚ ਹੋ ਰਹੇ ਨੇ ਲੇਕਿਨ ਇੱਕ ਗੱਲ ਪੱਕੀ ਹੈ ਵੀ ਹੁਣ ਪਹਿਲਾਂ ਜਿੰਨਾ ਗੰਦ ਬੰਦ ਜਿਹੜਾ ਉਹ ਗੀਤਾਂ ਦੇ ਵਿੱਚ ਨਜ਼ਰ ਆਉਣਾ ਅਤੇ ਸੁਣਨਾ ਲਗਭਗ ਬੰਦ ਹੋ ਗਿਆ ਜਿਹੜੀ ਕਿ ਆਪਣੇ ਆਪ ਦੇ ਵਿੱਚ ਬਹੁਤ ਚੰਗੀ ਗੱਲ ਹੈ
Productions in association with Immigration Matters ਤੁਹਾਡੇ ਲਈ ਲੈ ਕੇ ਆ ਰਹੇ ਨੇ ਪੰਜਾਬੀ ਮੇਲਾ 2018 ਜਿਸ ਦੇ ਵਿੱਚ ਪਹੁੰਚ ਰਹੇ ਨੇ ਪੰਜਾਬੀਆਂ ਦੇ ਚਹੇਤੇ ਕਲਾਕਾਰ ਜੈਜ਼ੀ ਬੀ ਅਤੇ ਮਿਸ ਪੂਜਾ ਅਤੇ ਨਾਲ ਹੀ ਨਾਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਪਗ ਪਗ ਦੀਪਕ ਪੰਜਾਬੀ ਮੇਲਾ 2018 ਰਹੇਗਾ 7 ਅਪ੍ਰੈਲ ਦੀ ਸ਼ਾਮ ਲੋਗਨ ਕੈਂਬਲ ਸੈਂਟਰ ਗ੍ਰੀਨ ਲੇਨ ਵਿਖੇ ਸ਼ਾਮੀ 7:30 ਵਜੇ ਤੋਂ ਟਿਕਟਸ ਅਵੇਲੇਬਲ ਐਟ ਆਲ ਮੇਜਰ ਇੰਡੀਅਨ ਆਊਟਲੈਟਸ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਪਾਲ ਨੂੰ 021-888-451 ਤੇ
ਦੀਦੀ ਮਜ਼ਾਕ ਕਰ ਰਿਹਾ ਸੀਗਾ ਮੈਂ ਰੇਡੀਓ ਮਿਰਚੀ ਤੋਂ ਪਗ ਪਗ ਦੀਪਕ ਬੋਲ ਰਿਹਾ ਹਾਂ ਮੁਰਗਾ ਬਣਿਆ ਤੁਹਾਡਾ
ਮਿੰਟੀ
ਪਰ ਦੋਸਤੋ ਜੇਕਰ ਤੁਸੀਂ ਟਿਕਟਸ ਹਾਲੇ ਤੱਕ ਨਹੀਂ ਲਈਆਂ ਅਤੇ ਜਿੰਨੇ ਵੀ ਲਾਗ ਲਏ ਤੁਹਾਡੇ ਲੀਡਿੰਗ ਇੰਡੀਅਨ ਆਊਟਲੈਟਸ ਨੇ ਉੱਥੇ ਇਹ ਟਿਕਟਾਂ ਜਿਹੜੀਆਂ ਨੇ ਉਪਲਬਧ ਨੇ ਬਹੁਤ ਜਲਦ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀਰਪਾਲ ਜੀ ਜਿਹੜੇ ਉਹ ਸਾਡੇ ਨਾਲ ਔਨ ਏਅਰ ਹੋ ਜਾਣਗੇ ਬਹਰਹਾਲ ਰੇਡੀਓ ਤਰਾਨਾ ਰੇਡੀਓ ਸਪਾਈਸ ਅਤੇ ਪਾਲ ਪ੍ਰੋਡਕਸ਼ਨ ਵੈਸਟਰਨ ਯੂਨੀਅਨ ਇਮੀਗ੍ਰੇਸ਼ਨ ਮੈਟਰਸ ਜਿਹੜੇ ਨੇ ਇਸ ਸ਼ੋਅ ਨੂੰ ਤੁਹਾਡੇ ਤੱਕ ਲੈ ਕੇ ਹਾਜ਼ਰ ਹੋ ਰਹੇ ਨੇ ਪੰਜਾਬੀ ਮੇਲਾ 2018 ਇਸ ਨੂੰ ਨਾਮ ਦਿੱਤਾ ਗਿਆ ਜਿਸ ਦੇ ਵਿੱਚ ਰੇਡੀਓ ਸਪਾਈਸ ਦੇ ਜਾਣਕਾਰ ਪੇਸ਼ਕਾਰ ਜਿਹੜੇ ਨੇ ਹਰਮੀਤ ਸਿੰਘ ਇਸ ਦੇ ਵਿੱਚ ਕਲਾ ਦੇ ਜੌਹਰ ਵਿਖਾਉਣਗੇ ਨਾਲ ਨਾਲ ਪੱਕ ਪੱਕ ਦੀਪਕ ਜਿਹੜੇ ਨੇ ਉਹ ਵੀ ਤਬਲੇ ਤੇ ਸਾਥ ਦੇਣਗੇ ਲੇਕਿਨ ਮੁੱਖ ਜਿਹੜੇ ਸਿਤਾਰੇ ਨੇ ਆਫਕੋਰਸ ਉਹਦੇ ਵਿੱਚ ਜੈਜ਼ੀ ਬੈਂਸ ਯਾਨੀ ਜਸਵਿੰਦਰ ਸਿੰਘ ਬੈਂਸ ਦੁਰਗਾਪੁਰੀਆ ਅਤੇ ਮਿਸ ਪੂਜਾ ਉਰਫ ਗੁਰਿੰਦਰ ਕੈਂਥ ਇਹ ਤੁਹਾਡੇ ਸਾਹਮਣੇ ਆਪਣੀ ਕਲਾ ਦੀ ਜਿਹੜੀ ਪ੍ਰਦਰਸ਼ਨੀ ਕਰਨਗੇ 7 ਅਪ੍ਰੈਲ ਸ਼ਾਮ 7:30 ਵਜੇ ਲੋਗਨ ਕੈਂਬਲ ਸੈਂਟਰ ਆਕਲੈਂਡ ਦੇ ਵਿੱਚ ਇਹ ਸ਼ੋਅ ਸ਼ੁਰੂ ਹੋ ਜਾਣਾ ਈਵੈਂਟ ਫਾਈਂਡਾਂ ਦੇ ਉੱਤੇ ਵੀ ਤੁਸੀਂ ਜਾ ਕੇ ਟਿਕਟ ਜਿਹੜੀਆਂ ਆਪਣੀਆਂ ਬੁੱਕ ਕਰਾ ਸਕਦੇ ਜੇਕਰ ਆਨਲਾਈਨ ਟਿਕਟਾਂ ਬੁੱਕ ਕਰਾਉਣੀਆਂ ਚਾਹੁੰਦੇ ਹੋ ਲੇਕਿਨ ਫਿਰ ਵੀ ਜਾਣਕਾਰੀ ਦੇਣੀ ਚਾਹਾਂਗੇ ਕਿ ਇੰਡੋ ਸਪਾਈਸ ਵਰਲਡ ਦੀਆਂ ਦੋਨੇ ਬ੍ਰਾਂਚਿਸ ਪਾਪਾ ਟੋਇਟੋ ਅਤੇ ਮੈਨੂਰੇਵਾ ਅਤੇ ਨਾਲ ਨਾਲ ਜਸ ਫਰੈਸ਼ ਪਾਪਾ ਟੋਇਟੋ ਦੇ ਵਿੱਚ ਆਪਣਾ ਸਪਾਈਸ ਗਰੋਸਰੀ ਸਟੋਰ ਮੈਨੂਰੇਵਾ ਰਤਨ ਸਪਾਈਸ ਮਾਰਟ ਬੋਟਨੀ ਖੈਬਰ ਫੂਡਸ ਹੈਮਿਲਟਨ ਅਤੇ ਜਿੰਦਰਵੀਰ ਜਿਹੜੇ ਟੋਰਾਂਗਾ ਦੇ ਵਿੱਚ ਨੇ ਉਹਨਾਂ ਕੋਲ ਟਿਕਟਾਂ ਜਿਹੜੀਆਂ ਨੇ ਉਹ ਤੁਸੀਂ ਜ਼ਰੂਰ ਪ੍ਰਾਪਤ ਕਰ ਲੈਣੀਆਂ ਜ਼ਿਆਦਾ ਜਾਣਕਾਰੀ ਲਈ ਤੁਸੀਂ ਪਾਲ ਹੁਣਾਂ ਨੂੰ 021-888-451 ਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਵੀ ਅਸੀਂ ਜ਼ਰੂਰ ਇਸ ਸ਼ੋਅ ਦੇ ਬਾਰੇ ਤੁਹਾਡੇ ਤੱਕ ਜਾਣਕਾਰੀਆਂ ਪਹੁੰਚਾਉਂਦੇ ਚੱਲਾਂਗੇ ਅਤੇ ਨਾਲ ਨਾਲ ਜੇਕਰ ਸਥਾਨਕ ਪੱਧਰ 'ਤੇ ਅਸੀਂ ਦੇਖੀਏ ਅਤੇ 7 ਅਪ੍ਰੈਲ ਨੂੰ ਹੀ ਡਾਇਵਰਸਿਟੀ ਮੇਲਾ ਜਿਹੜਾ ਸ਼ੋਅ ਹੈ ਇਹ ਮੈਨ ਪਾਰਕ ਮੈਨਕਾਓ ਦੇ ਵਿੱਚ ਹੋਣਾ ਹੈ ਜੀ ਜਿਸ ਦੇ ਵਿੱਚ ਵੱਖ ਵੱਖ ਜਿਹੜੇ 32 ਸੱਭਿਆਚਾਰ ਨੇ ਉਹਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਣਾ ਹੈ ਜਿਸ ਦੇ ਵਿੱਚ ਬਜ਼ੁਰਗ ਬੱਚੇ ਅਤੇ ਨੌਜਵਾਨ ਜਿਹੜੇ ਨੇ ਉਹ ਬਿਲਕੁਲ ਫਰੀ ਐਂਟਰੀ ਰਹੇਗੀ ਅਤੇ ਬਿਲਕੁਲ ਫਰੀ ਦੇ ਵਿੱਚ ਉੱਥੇ ਫੂਡ ਸਟਾਲਸ ਰਹਿਣਗੇ ਅਤੇ ਹੋਰ ਕਾਫੀ ਕੁਝ ਅਜਿਹਾ ਹੋਵੇਗਾ ਜਿਸ ਨੂੰ ਪੂਰੀ ਤਰ੍ਹਾਂ ਆਕਲੈਂਡ ਸਿਟੀ ਕੌਂਸਲ ਜਿਹੜੀ ਹੈ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹੋ ਰਹੀ ਹੈ ਇਸ ਤੋਂ ਇਲਾਵਾ 12 ਅਪ੍ਰੈਲ ਦਿਨ ਵੀਰਵਾਰ ਨੂੰ ਵਿਸਾਖੀ ਸ਼ਾਮ ਜਿਹੜੀ ਹੈ ਉਹ ਵਿਰਸਾ ਆਰਟਸ ਅਕੈਡਮੀ ਅਤੇ ਰੇਡੀਓ ਸਪਾਈਸ ਵੱਲੋਂ ਪੇਸ਼ ਕੀਤੀ ਜਾ ਰਹੀ ਟਾਊਨ ਹਾਲ ਪਾਪਾ ਟੋਇਟੋ ਦੇ ਵਿੱਚ ਜਿੱਥੇ ਬੱਚਿਆਂ ਦੀਆਂ ਕਲਾਸਿਸ ਲੱਗਦੀਆਂ ਨੇ ਉਹਨਾਂ ਕਲਾਸਾਂ ਦੇ ਵਿੱਚ ਹੀ ਉਸ ਦਿਨ ਅਸਲ ਦੇ ਵਿੱਚ ਵਿਸਾਖੀ ਸ਼ਾਮ ਮਨਾਈ ਜਾਣੀ ਹੈ ਜਿਸ ਦੇ ਵਿੱਚ ਸਾਡੇ ਇੱਥੋਂ ਦੇ ਬਹੁਤ ਪ੍ਰਤਿਭਾਵਾਨ ਨੌਜਵਾਨ ਹਰਜੋਤ ਸਿੰਘ ਹੁਣਾਂ ਦੇ ਬਣਾਏ ਹੋਏ ਸਕੈਚਸ ਜਿਹੜੇ ਨੇ ਉਹਨਾਂ ਦੀ ਪ੍ਰਦਰਸ਼ਨੀ ਹੋਵੇਗੀ ਅਤੇ ਨਾਲ ਨਾਲ ਪੰਜਾਬ ਡਿਜੀਟਲ ਲਾਇਬ੍ਰੇਰੀ ਤੋਂ ਵੀ ਕੁਝ ਨਾ ਕੁਝ ਜਿਹੜੇ ਵਧੀਆ ਸਕੈਚਸ ਨੇ ਉਹਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਣਾ ਹੈ ਇਸ ਤੋਂ ਇਲਾਵਾ ਚਾਹ ਅਤੇ ਸਨੈਕਸ ਦਾ ਪ੍ਰਬੰਧ ਹੋਵੇਗਾ ਐਨਜ਼ੈਡ ਇੰਡੀਅਨ ਫਲੇਮ ਵਿਸ਼ੇਸ਼ ਤੌਰ 'ਤੇ ਇਸ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਬਾਲੀਵੁੱਡ ਭੰਗੜਾ ਐਨਜ਼ੈਡ ਵਾਲੇ ਨੌਜਵਾਨ ਅਤੇ ਮੁਟਿਆਰਾਂ ਜਿਹੜੇ ਨੇ ਉਹ ਵੀ ਇਸ ਦੇ ਵਿੱਚ ਆਪਣੀ ਕਲਾ ਦੀ ਪ੍ਰਦਰਸ਼ਨੀ ਕਰਨਗੇ ਜਿਹੜੇ ਅਕੈਡਮੀ ਦੇ ਸਿੱਖ ਰਹੇ ਬੱਚੇ ਨੇ ਭੰਗੜਾ ਗਿੱਧਾ ਅਤੇ ਢੋਲ ਉਹ ਆਪਣੀਆਂ ਇਹਨਾਂ ਤਿੰਨੇ ਕਲਾਵਾਂ ਦਾ ਪ੍ਰਦਰਸ਼ਨ ਵੀ ਕਰਨਗੇ। ਸੋ ਜਿੰਨੇ ਵੀ ਮਾਂ ਬਾਪ ਨੇ ਇਹਨਾਂ ਬੱਚਿਆਂ ਦੇ ਅਤੇ ਨਾਲ ਨਾਲ ਰਿਸ਼ਤੇਦਾਰ ਨੇ ਉਹਨਾਂ ਸਾਰਿਆਂ ਨੂੰ ਹਾਰਦਿਕ ਸੱਦਾ ਹੈ ਕਿ ਜ਼ਰੂਰ ਇਸ ਦੇ ਵਿੱਚ ਆਪਣੀ ਸ਼ਮੂਲੀਅਤ ਕਰਨ। ਬਿਲਕੁਲ ਫਰੀ ਦੇ ਵਿੱਚ ਐਂਟਰੀ ਰਹੇਗੀ ਅਤੇ ਫਰੀ ਦੇ ਵਿੱਚ ਹੀ ਤੁਹਾਨੂੰ ਜਿਹੜੇ ਚਾਹ ਸਨੈਕਸ ਨੇ ਉਹ ਜਿਹੜੇ ਨੇ ਉਹ ਪੇਸ਼ ਕੀਤੇ ਜਾਣਗੇ। ਸੋ ਇਹ ਸਥਾਨਕ ਪੱਧਰ ਉੱਤੇ ਟਾਊਨ ਹਾਲ ਪਾਪਟੋਏ ਦੇ ਵਿੱਚ ਵਿਸਾਖੀ ਦੀ ਸ਼ਾਮ ਰੱਖੀ ਗਈ ਹੈ। ਇਸ ਦੇ ਲਈ ਵੀ ਤੁਸੀਂ ਆਪਣੇ ਆਪ ਨੂੰ ਜ਼ਰੂਰ ਉਸ ਦਿਨ ਸ਼ਾਮ ਜਿਹੜੀ ਹੈ ਉਹ ਰਾਖਵੀਂ ਰੱਖਣੀ ਹੈ। ਸੰਦੀਪ ਸ਼ਰਮਾ ਨੇ ਵੀਡੀਓ ਫਿਲਮਾਂਕਣ ਕੀਤਾ ਜੀ ਇਸ ਵੀਡੀਓ ਦਾ। ਮਨਮੋਹਨ ਵਾਰਸੁਣਾ ਨੇ ਇਸ ਨੂੰ ਗਾਇਆ ਤੇ ਇਸ ਗੀਤ ਨੂੰ ਹੈਪੀ ਰਾਏਕੋਟੀ ਹੁਣਾਂ ਨੇ ਲਿਖਿਆ। ਮੈਂ ਅੱਗੇ ਚੱਲ ਕੇ ਕੋਸ਼ਿਸ਼ ਕਰਾਂਗਾ ਹੈਪੀ ਰਾਏਕੋਟੀ ਹੁਣਾਂ ਦਾ ਆਪਣਾ ਲਿਖਿਆ ਤੇ ਗਾਇਆ ਗੀਤ ਵੀ ਜਿਹੜਾ ਉਹ ਜ਼ਰੂਰ ਤੁਹਾਡੇ ਤੱਕ ਅਸੀਂ ਹਾਜ਼ਰ ਕਰਦੇ ਚੱਲਾਂਗੇ। 104.6 FM ਦੀਆਂ ਤਰੰਗਾਂ ਤੋਂ ਇਸ ਵਕਤ ਤੁਸੀਂ ਇਸ ਰੂਬਰੂ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹੋ ਔਰ ਅੱਗੇ ਚੱਲਦਿਆਂ ਇਸ ਤੋਂ ਇਸ ਗੀਤ ਤੋਂ ਤੁਰੰਤ ਬਾਅਦ ਮੈਂ ਕੋਸ਼ਿਸ਼ ਕਰ ਰਿਹਾ ਕਿ ਜੇਕਰ ਤੁਹਾਡੇ ਨਾਲ ਹੋ ਸਕਿਆ ਤੇ ਵੀਰਪਾਲ ਹੁਣਾਂ ਦੀ ਜਿਹੜੀ ਇੰਟਰਵਿਊ ਹੈ ਪ੍ਰੋਗਰਾਮ ਨੂੰ ਲੈ ਕੇ ਉਹ ਤੁਹਾਡੇ ਲਈ ਜ਼ਰੂਰ ਪੇਸ਼ ਕਰਦੇ ਚੱਲੀਏ ਔਨ ਏਅਰ ਅਤੇ 4:30 ਵਜੇ ਦੇ ਕਰੀਬ ਕੋਸ਼ਿਸ਼ ਕਰਾਂਗੇ ਕਮਿਊਨਿਟੀ ਨੋਟਿਸ ਜਿਹੜੇ ਨੇ ਉਹਨਾਂ ਨੂੰ ਤੁਹਾਡੇ ਲਈ ਹਾਜ਼ਰ ਕਰਦੇ ਚੱਲੀਏ। ਬਹਿਰਹਾਲ ਇੱਕ ਖੂਬਸੂਰਤ ਅੰਦਾਜ਼ ਮਨਮੋਹਣ ਵਾਰਸੁਣਾ ਦਾ ਕਿ ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖੰਜਰ ਹੋ ਗਿਆ। ਪਾਤਰ ਸਾਹਿਬ ਨੇ ਬਹੁਤ ਖੂਬ ਲਿਖਿਆ ਕਿ ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖੰਜਰ ਹੋ ਗਿਆ, ਸੋਚਿਆ ਨਾ ਸੀ ਕਦੇ ਇੰਜ ਹੋਏਗਾ ਪਰ ਹੋ ਗਿਆ।
ਲੜ ਪਈ ਹੋਣੀ ਰਾਤ ਨਾਲ ਗੱਲ ਮਾੜੀ ਕਹਿ ਗਈ ਹੋ ਪੱਕੀ ਉਹਦੀ ਸੂਰਜ ਦੇ ਨਾਲੇ ਆੜੀ ਪੈ ਗਈ ਹੋ ਚਾਨਣ ਵਰਗੀ ਨੂੰ ਪਾਵੇ ਹੁਣ ਧੁੰਦਲੇ ਹੀ ਦਿਸੀਏ ਕੁਝ ਨਾ ਕੁਝ ਤਾਂ ਯਾਦ ਹੋ ਕਿੰਜ ਸਾਰਾ ਭੁੱਲ ਸਕਦਾ ਕਹਿੰਦੀ ਸੀ ਤੂੰ ਤਾਰਾ ਤੇ ਮੈਂ ਚੰਨ ਦੇ ਵਰਗੀਆ ਦੱਸੋ ਯਾਰੋ ਚੰਨ ਆਪਣਾ ਕਿੰਜ ਤਾਰਾ ਭੁੱਲ ਸਕਦਾ ਕਹਿੰਦੀ ਸੀ ਤੂੰ ਤਾਰਾ ਤੇ ਮੈਂ ਚੰਨ ਦੇ ਵਰਗੀਆ ਦੱਸੋ ਯਾਰੋ ਚੰਨ ਆਪਣਾ ਕਿੰਜ ਤਾਰਾ ਭੁੱਲ ਸਕਦਾ ਕਹਿੰਦੀ ਸੀ ਤੂੰ ਤਾਰਾ ਦੇਵਰ ਕੀਆ ਅੱਖੀਆਂ ਦੇ ਵਿੱਚ ਪਾ ਕੇ ਅੱਖੀਆਂ ਭੁੱਲਣਾ ਸੌਖਾ ਨਹੀਂ ਪਾਣੀ ਵਰਗਾ ਨਹੀਂ ਦਿਲ ਹਰ ਥਾਂ ਭੁੱਲਣਾ ਸੌਖਾ ਨਹੀਂ ਅੱਖੀਆਂ ਦੇ ਵਿੱਚ ਪਾ ਕੇ ਅੱਖੀਆਂ ਭੁੱਲਣਾ ਸੌਖਾ ਨਹੀਂ ਪਾਣੀ ਵਰਗਾ ਨਹੀਂ ਦਿਲ ਹਰ ਥਾਂ ਢੁੱਲਣਾ ਸੌਖਾ ਨਹੀਂ ਮਨ ਦੇ ਆ ਕੇ ਰੰਗਲੀ ਰੌਣਕ ਜੱਚ ਗਈ ਹੋਵੇਗੀ ਪਰ ਕੀਤਾ ਹੋਵੇ ਪਿਆਰ ਜਿਹਨੂੰ ਕਿੰਜ ਪਿਆਰਾ ਭੁੱਲ ਸਕਦਾ।
ਵੈਲਕਮ ਬੈਕ ਦੋਸਤੋ, ਇੱਕ ਵਾਰ ਫਿਰ ਜੀ ਆਇਆਂ ਨੂੰ। ਜਿਵੇਂ ਪਹਿਲਾਂ ਤੁਹਾਡੇ ਨਾਲ ਜ਼ਿਕਰ ਚੱਲ ਰਿਹਾ ਸੀ ਕਿ ਸਾਡੇ ਨਾਲ ਵੀਰ ਹਰਪਾਲ ਸਿੰਘ ਲੋਹੀ ਜਿਹਨਾਂ ਨੂੰ ਅਸੀਂ ਪਿਆਰ ਨਾਲ ਪਾਲ ਕਹਿ ਕੇ ਸੰਬੋਧਨ ਕਰਦੇ ਹਾਂ। ਪਾਲ ਭਾਜੀ ਜੀ ਆਇਆਂ ਨੂੰ ਤੇ ਕਿੱਦਾਂ ਤਿਆਰੀ ਚੱਲ ਰਹੀ ਜੀ ਪੂਰੀ? ਫਿਰ
ਸਤਿ ਸ੍ਰੀ ਅਕਾਲ ਪਰਮਿੰਦਰ ਭਾਜੀ ਔਰ ਸਤਿ ਸ੍ਰੀ ਅਕਾਲ ਸਾਰੇ ਹੀ ਸਰੋਤਿਆਂ ਨੂੰ ਜਿਹੜੇ ਇਸ ਵੇਲੇ 104.6 ਪੈਲੈਂਡ ਦੇ ਨਾਲ ਜੁੜੇ ਹੋਏ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤਿਆਰੀਆਂ ਸਾਡੀਆਂ ਜੀ, ਸਾਡੀਆਂ ਕਾਹਦੀਆਂ ਤਿਆਰੀਆਂ?
ਨਹੀਂ ਫਿਰ ਵੀ ਜਿਵੇਂ ਕੱਲ ਮੈਂ ਦੇਖ ਰਿਹਾ ਸੀ ਆਪਣੇ ਵੀਰ ਸਿੱਧੂ ਸਾਹਿਬ ਨੇ ਪਾਇਆ ਸੀ ਇਮੀਗ੍ਰੇਸ਼ਨ ਮੈਟਰ ਵੱਲੋਂ ਕਿ ਸਾਰੇ ਜਿਹੜੇ ਵੀਜ਼ਾ ਵਗੈਰਾ ਦਾ ਪ੍ਰੋਸੈਸ ਆ ਉਹ ਪੂਰੀ ਤਰ੍ਹਾਂ ਕੰਪਲੀਟ ਹੋ ਚੁੱਕਾ ਹੈ।
ਸੋ ਹੁਣ ਆਰਟਿਸਟ ਹੁਣ ਏਅਰਲਾਈਨ ਦੇ ਵਿੱਚ ਵੀ ਬੈਠ ਗਏ।
ਵੈਰੀ ਗੁੱਡ, ਵੈਰੀ ਗੁੱਡ।
ਸਾਡੇ ਵੱਲੋਂ ਤਿਆਰੀਆਂ ਮੁਕੰਮਲ ਆ ਜੀ, ਬਿਲਕੁਲ ਵੀਜ਼ੇ ਲੱਗ ਚੁੱਕੇ ਆ ਔਰ ਆਰਟਿਸਟ ਉਧਰੋਂ ਜੈ ਜੀ ਬਾਈ ਜੀ ਏਅਰਲਾਈਨ ਚ ਬੈਠ ਗਏ ਆ। ਉਹਨਾਂ ਦਾ ਸਫ਼ਰ ਥੋੜਾ ਲੰਬਾ ਕਿਉਂਕਿ ਉਹਨਾਂ ਨੇ ਕੈਨੇਡਾ ਤੋਂ
ਆਉਣਾ
ਤੇ ਬਾਕੀ ਜਿਹੜੇ ਆਰਟਿਸਟ ਆ ਕੁਝ ਕੱਲ ਸ਼ਾਮ ਨੂੰ ਪਹੁੰਚ ਰਿਹਾ ਤੇ ਕੁਝ ਪਰਸੋਂ ਸਵੇਰੇ ਥਰਸਡੇ ਮਾਰਨਿੰਗ 4-5 April ਨੂੰ ਸਾਡੇ ਕੋਲ ਸਾਰੇ ਆਲਮੋਸਟ ਸਾਰੇ ਆਰਟਿਸਟ 5 April ਨੂੰ ਪਹੁੰਚ ਜਾਣਾ ਜੀ ਬਿਫੋਰ 12 o'clock।
ਬਹੁਤ ਅੱਛੇ, ਬਹੁਤ ਅੱਛੇ। ਅੱਛਾ, ਟਿਕਟਸ ਮੈਂ ਦੇਖ ਰਿਹਾ ਸੀ ਕਿ ਕਾਫੀ ਜਿਹੜੇ ਲੀਡਿੰਗ ਇੰਡੀਅਨ ਆਊਟਲੈਟਸ ਨੇ ਉੱਥੋਂ ਲੈ ਸਕਦੇ ਹੋ, ਨਾਲ ਨਾਲ ਜੇ ਤੁਸੀਂ ਆਨਲਾਈਨ ਟਿਕਟਸ ਬੁੱਕ ਕਰਾਉਣੀਆਂ ਹੋ ਤੇ ਈਵੈਂਟ ਫਾਈਂਡ ਆ ਜਿਹੜੀ ਆ ਉੱਥੋਂ ਜਾ ਕੇ ਵੀ ਤੁਸੀਂ ਆਨਲਾਈਨ ਟਿਕਟ ਬੁੱਕ ਕਰਾ ਸਕਦੇ ਹੋ। ਲੋਕੇਸ਼ਨ ਜੇ ਟਿਕਟ ਦੀ ਆਪਣੀ ਜੇ ਤੁਸੀਂ ਐਲੋਕੇਸ਼ਨ ਦੇਖਣੀ ਹੋਵੇ ਤੇ ਉਹ ਸਾਰਾ ਉੱਤੇ ਪਲਾਨ ਬਣਿਆ ਹੋਇਆ ਜੀ?
ਹਾਂਜੀ ਬਿਲਕੁਲ, ਜਿਹੜੀਆਂ ਸੀਟਾਂ ਸਾਰੀਆਂ ਨੰਬਰ ਨੇ ਜੀ, ਜਦੋਂ ਤੁਸੀਂ ਇਵੈਂਟ ਫਾਈਂਡਰ .co.nz ਤੇ ਜਾ ਕੇ ਪੰਜਾਬੀ ਮੇਲਾ 2018 ਪਾਓਗੇ ਤੇ ਉਹਦੇ ਵਿੱਚ ਸਿਲੈਕਟ ਫਰੋਮ ਮੈਪ ਜਦੋਂ ਕਲਿੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਤੁਸੀਂ ਕਿੰਨੇ ਵਾਲੀ ਸੀਟ ਖਰੀਦ ਰਹੇ ਹੋ ਤੇ ਕਿਹੜੀ ਜਗ੍ਹਾ ਤੇ ਬੈਠ ਰਹੇ ਹੋ, ਕਿਹੜੀ ਤੁਹਾਡੀ ਲੋਕੇਸ਼ਨ ਆ। ਸਟੇਜ ਦੇ ਉੱਤੇ ਪੂਰਾ ਮੈਪ ਬਣਿਆ ਹੋਇਆ ਜੀ, ਅਗਰ ਇਸ ਤੋਂ ਇਲਾਵਾ ਵੀ ਕੁਝ ਸੀਟਾਂ ਸਾਡੇ ਕੋਲ ਮਤਲਬ ਚੰਗੀ ਲੋਕੇਸ਼ਨ ਦੀਆਂ ਪ੍ਰੀ ਪ੍ਰਿੰਟਡ ਟਿਕਟਾਂ ਪਾਲ ਪ੍ਰੋਡਕਸ਼ਨ ਐਨਜ਼ੈਡ 38 ਰੋਡ ਤੇ ਪਈਆਂ ਅਵੇਲੇਬਲ ਹੈਗੀਆਂ ਜੀ, ਤੇ ਉੱਥੋਂ ਵੀ ਆ ਕੇ ਲੈ ਸਕਦੇ ਆ। ਸੋ ਵਧੀਆ ਲੋਕੇਸ਼ਨ ਦੀਆਂ ਅਗਰ ਟਿਕਟਾਂ ਚਾਹੀਦੀਆਂ ਤੇ ਹਜੇ ਵੀ ਅਵੇਲੇਬਲ ਹੈਗੀਆਂ ਜੀ ਆਨਲਾਈਨ eventfinder.co.nz ਤੇ।
ਵੈਰੀ ਗੁੱਡ, ਇਸ ਵਾਰ ਕਾਫੀ ਲੰਮਾ ਚੌੜਾ ਚੱਕਣ ਚੱਕਿਆ ਤੁਸੀਂ। ਮੈਂ ਦੇਖ ਰਿਹਾ ਕਿ ਮੀਟ ਐਂਡ ਗਰੀਟ ਜਿਹੜੀ ਉਹ ਵੀ 5 ਅਪ੍ਰੈਲ ਨੂੰ ਉਸਦੀ ਪੂਰੀ ਤਿਆਰੀ ਗ੍ਰੈਂਡ ਹਵੇਲੀ ਮਿਰਕਾ ਉਹਦੇ ਵਿੱਚ ਹੋ ਚੁੱਕੀ ਹੈ ਜੀ। ਕਈ ਸਾਡੇ ਮਿੱਤਰ ਪਿਆਰੇ ਪਾਲ ਭਾਜੀ ਹੁੰਦੇ ਜਿਹੜੇ ਆਪਣੇ ਨਾ ਮਨ ਪਾਉਂਦੇ ਸਤਾਰਿਆਂ ਨੂੰ ਬਹੁਤ ਲਾਗਿਓ ਦੇਖਣਾ ਚਾਹੁੰਦੇ ਆ, ਸੋ ਮੈਨੂੰ ਲੱਗਦਾ ਇਹ ਉਹਨਾਂ ਦੇ ਲਈ ਗੋਲਡਨ ਚਾਂਸ ਹੈ।
ਮੈਂ ਇੱਕ ਇੱਥੇ ਗੱਲ ਕਲੀਅਰ ਕਰ ਦਵਾਂ ਜੀ, ਮੇਰੇ ਕੋਲ ਸਿਰਫ 1.5 ਟੇਬਲ ਯਾਨੀ ਕਿ 13 ਟਿਕਟਾਂ ਬਚੀਆਂ ਵਾ।
ਅੱਛਾ,
ਹਾਂ, ਮੀਟ ਐਂਡ ਗਰੀਟ ਆਲਮੋਸਟ ਸੋਲਡ ਆਊਟ ਹੋ ਗਿਆ। ਮੈਂ ਹਮੇਸ਼ਾ ਲਿਮਿਟਡ ਹੀ ਉੱਥੇ ਹੁੰਦਾ ਜੀ, ਸਾਡੇ ਕੋਲ ਅਸੀਂ 80 ਤੋਂ 90 ਬੰਦਿਆਂ ਦੀ ਜਿਹੜੀ ਗੈਦਰਿੰਗ ਕੀਤੀ ਆ, ਤੇ ਪਲੱਸ ਸਾਡੇ ਜਿਹੜੇ ਆਰਟਿਸਟ ਹੋਣਗੇ, ਸੋ ਆਲਮੋਸਟ ਟੋਟਲ ਸਾਡੇ 100 ਬੰਦੇ ਤੋਂ ਉੱਪਰ ਨਹੀਂ ਹੋਏਗਾ ਉੱਥੇ ਕੋਈ ਵੀ। ਸੋ ਇਸ ਲਈ ਸਾਡੇ ਕੋਲ ਸਿਰਫ 13 ਟਿਕਟਾਂ ਬਚੀਆਂ ਜੀ ਟੋਟਲ, ਬਾਕੀ ਸਾਰੀਆਂ ਸੋਲਡ ਆਊਟ ਹੋ ਜਾਗੀਆਂ। ਅਗਰ ਇਹਨਾਂ ਦੇ ਵਿੱਚੋਂ ਵੀ ਕੋਈ ਲੈਣੀਆਂ ਚਾਹੁੰਦਾ ਤੇ ਮੋਸਟ ਵੈਲਕਮ ਜੀ। ਮੇਰਾ ਖਿਆਲ ਆ ਕਿ ਮੇਰੇ ਕੋਲ ਫੋਨ ਕਾਲ ਸੇਰ ਦੀਆਂ 2-3 ਇਹਨਾਂ ਦੀ ਰਿਕੁਆਇਰੀ ਆ ਚੁੱਕੀ ਆ ਕਿ ਸਾਨੂੰ ਮੀਟ ਐਂਡ ਗਿਟ ਦੀ ਟਿਕਟ। ਫਾਇਦਾ ਬੜਾ ਭਾਜੀ, $125 ਦੀ ਆ,
ਸਾਰਾ ਕੁਛ ਇਹਦੇ ਵਿੱਚ ਹੀ ਆ।
ਇਹਦੇ ਵਿੱਚ ਇਨਕਲੂਡ ਸ਼ੋਅ ਦੀ ਟਿਕਟ ਆ, ਫੋਟੋਗ੍ਰਾਫੀ ਆ, ਫੂਡ ਆ, ਨਾਲ ਤੁਸੀਂ ਆਪਣੇ ਆਰਟਿਸਟ ਦੇ ਨਾਲ ਫੋਟੋ ਖਿਚਾ ਸਕਦੇ ਹੋ। ਹਾਂਜੀ,
ਬਹੁਤ ਖੂਬ, ਬਹੁਤ ਖੂਬ। ਅੱਛਾ ਪਾਲ ਭਾਜੀ, ਇਹ ਸ਼ੋਅ ਲੋਗਨ ਕੈਂਬਲ ਸੈਂਟਰ ਦੇ ਵਿੱਚ ਹੋਣ ਜਾ ਰਿਹਾ, ਤੇ ਪਹਿਲਾਂ ਵੀ ਤੁਸੀਂ ਕਾਫੀ ਸ਼ੋਅ ਉੱਥੇ ਕਰਾ ਚੁੱਕੇ ਹੋ, ਜਾਣਨਾ ਸੀ ਇਹ ਚਾਹੁੰਦੇ ਆ ਉੱਥੇ ਸਿਕਿਉਰਿਟੀ ਦੇ ਅਰੇਂਜਮੈਂਟਸ ਜਾਂ ਕਾਰ ਪਾਰਕਿੰਗ ਨੂੰ ਲੈ ਕੇ ਜਿਹੜੀ ਜਾਣਕਾਰੀ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਹਾਂਜੀ, ਕਾਰ ਪਾਰਕਿੰਗ ਦਾ ਮੈਂ ਸਵੇਰੇ ਰੇਡੀਓ ਸਪਾਈਸ ਤੇ ਵੀ ਗੱਲ ਜ਼ਿਕਰ ਸਾਂਝੀ ਕੀਤੀ ਸੀ ਨਰਿੰਦਰ ਵੀਰ ਹੋਣਾ ਦੇ ਨਾਲ ਕਿ ਦੇਖੋ ਜੀ, ਕਾਰ ਪਾਰਕ ਉੱਥੇ ਫ੍ਰੀ ਨਹੀਂ ਹੈਗਾ, ਪਹਿਲਾਂ ਹੀ ਕਲੀਅਰ ਕਰ ਦਈਏ। ਤੇ ਪਰ ਇੱਕ ਚੀਜ਼ ਕਰ ਰਿਹਾ ਜੀ ਮੈਂ, ਤੁਸੀਂ ਅਗਰ ਆਪਣੀਆਂ ਟਿਕਟਾਂ ਹਜੇ ਨਹੀਂ ਖਰੀਦੀਆਂ ਤੇ ਮੈਂ 40 ਵਾਲੀ ਟਿਕਟ ਉਹ $35 ਦੀ ਕਰ ਦਿੱਤੀ ਹੈ, ਅਗਰ ਮੇਰੇ ਕੋਲ ਤੁਸੀਂ ਆ ਕੇ ਪਾਲ ਪ੍ਰੋਡਕਸ਼ਨ ਤੋਂ ਖਰੀਦ ਰਹੇ ਹੋ ਤਾਂ।
ਓਹ ਦੈਟਸ ਗੁੱਡ, ਵੈਰੀ ਗੁੱਡ।
ਉਹਦੇ ਵਿੱਚ $5 ਇਸ ਤਰ੍ਹਾਂ ਤੁਸੀਂ ਸੇਵ ਕਰ ਰਹੇ ਹੋ ਸਿਰਫ ਇੱਕ ਕਾਰ ਦੇ ਲਈ, ਜੇ 4 ਟਿਕਟਾਂ ਲਓ ਤੇ ਫਿਰ ਖਾਣ ਪੀਣ ਦੇ ਵੀ $15 ਨਾਲ ਹੀ ਬਣ ਜਾਣੇ ਜੀ।
ਨਾਲ ਬਣ ਜਾਣੇ, ਬਿਲਕੁਲ ਬਣ ਜਾਣੇ, ਕਿਉਂਕਿ ਇੱਕ ਕਾਰ ਚ 4 ਬੰਦੇ ਬਹਿ ਕੇ ਚਲੇ ਗਏ ਤੇ 15 ਦੇ ਵਿੱਚ ਖਾਓ ਪੀਓ, $5 ਦੀ ਪਾਰਕਿੰਗ ਲਾ ਦਿਓ।
ਬਿਲਕੁਲ ਜੀ, ਬਿਲਕੁਲ। ਸੋ ਉਹਦੀ ਸਹੂਲਤ ਵਾਸਤੇ, ਔਰ ਇੱਕ ਫੈਮਿਲੀਜ਼ ਦੇ ਲਈ, ਪਹਿਲਾਂ ਪਾਸ ਨਹੀਂ ਸੀਗੇ ਜੀ, ਮੇਰੇ ਕੋਲ ਫੈਮਿਲੀ ਦੇ ਲਈ ਪਾਸ ਅਵੇਲੇਬਲ ਹੈਗੇ ਆ, ਤਕਰੀਬਨ 14 ਬੱਚੇ ਆ ਜੀ, ਉਹ ਵੀ
ਬਹੁਤ ਖੂਬ।
ਤੇ ਉਹ $100 ਦਾ ਪਾਸ ਆ, 2 ਅਡਲਟ ਤੇ 2 ਦੇ ਵਿੱਚ ਬੱਚੇ ਜਿਹੜੇ ਜੀ, ਉਹ ਜਾ ਕੇ 4 ਸੀਟਾਂ ਪੂਰੀਆਂ ਮਿਲਣਗੀਆਂ। ਇਹ ਨਹੀਂ ਕਿ ਤੁਹਾਨੂੰ ਸੀਟ ਨਹੀਂ ਮਿਲੇਗੀ, ਸੀਟ ਪੂਰੀ ਮਿਲੇਗੀ ਜੀ।
ਇਹ ਕਿੰਨੇ ਚ ਆ ਜੀ ਫੈਮਿਲੀ ਪਾਸ? $100 ਦੇ ਵਿੱਚ।
ਹਾਂਜੀ, ਇਹਦੇ ਵਿੱਚ ਆਲਮੋਸਟ $40 ਵਾਲੀਆਂ 4 ਟਿਕਟਾਂ ਹੈਗੀਆਂ ਜੀ, ਪਰ ਉਹ ਲਿਮਿਟਡ ਮੈਂ ਕਹਿ ਦਿੱਤਾ ਜੀ, 13 ਤੋਂ 14 ਹੈਗੇ ਆ। ਮੇਰੇ ਕੋਲ 2 ਦੀ ਬੁਕਿੰਗ ਹੋ ਚੁੱਕੀ ਹੈ ਤੇ ਉਹ ਸ਼ਾਮ ਨੂੰ ਪਿਕ ਕਰਨ ਆ ਰਹੇ, ਤੇ ਬਾਕੀ ਮੇਰੇ ਕੋਲ 12 ਬਚਣੇ ਆ ਜੀ।
ਬਹੁਤ ਖੂਬ। ਇਸ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਜਿੱਥੇ ਹੋਰ ਟੂਰ ਜਿਹੜੇ ਸ਼ੋਅ ਜਿਹੜੇ ਮੁਨਕਦ ਕੀਤੇ ਜਾ ਰਹੇ, ਉਸ ਦੀ ਜਾਣਕਾਰੀ ਵੀ ਜ਼ਰੂਰ ਸੰਖੇਪ ਦੇ ਵਿੱਚ।
ਬਿਲਕੁਲ ਜੀ, 5 ਅਪ੍ਰੈਲ ਨੂੰ ਆਪਣਾ ਮੀਟ ਐਂਡ ਗਰੀਟ ਦਾ ਗ੍ਰੈਂਡ ਹਵੇਲੀ ਦੇ ਵਿੱਚ ਹੋਵੇਗਾ, ਸ਼ਾਮੀ 7:30 ਵਜੇ ਤੋਂ ਆਨਵਰਡ ਵਿਦ ਆਲ ਆਰਟਿਸਟ। ਦੀਪਕ ਪੱਕ ਜੀ ਏਅਰਲਾਈਨ ਚ ਬੈਠੇ ਆ ਜੀ, ਤੇ ਕਹਿੰਦੇ ਮੈਨੂੰ ਤੱਕ ਰੇਡੀਓ ਤੇ ਵੀ ਮੌਕਾ ਦੇ ਦਿਓ, 10-15 ਮਿੰਟ ਤੇ ਮੈਂ ਆ ਕੇ ਆਪਣੇ ਜ਼ੋਰ ਦਿਖਾਉਣੇ ਆ
ਜ਼ਰੂਰ,
ਤੇ ਉਹਨੂੰ ਵੀ ਆਪਾਂ ਟਾਈਮ ਜ਼ਰੂਰ ਦੇਵਾਂਗੇ। ਕੱਲ ਤੋਂ ਟਾਈਮ ਜਿਹੜਾ ਟਾਈਮ ਟੇਬਲ ਬਣਾਇਆ ਜਾ ਰਿਹਾ, ਕਿਹਨੂੰ ਕਿਹੜੀ ਜਗ੍ਹਾ ਤੇ ਟਾਈਮ ਦਿੱਤਾ ਜਾਣਾ, ਸੋ ਇੱਕ ਵੱਖਰਾ ਨਜ਼ਾਰਾ ਹੋਏਗਾ ਜੀ। ਆਰ ਜੇ ਪੱਕ ਦੀਪਕ ਤੇ ਸਾਡੇ ਨਿਊਜ਼ੀਲੈਂਡ ਦੇ ਵੀ ਸਾਡੇ ਕੋਲ ਆਰ ਜੇ ਬਹੁਤ ਵਧੀਆ, ਜਿੱਦਾਂ ਤੁਸੀਂ ਹੋ ਭਾਜੀ, ਤੇ ਆਮੋ ਸਾਹਮਣੇ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ।
ਸ਼ੁਕਰੀਆ।
ਤੇ ਬਿਲਕੁਲ ਜੀ, 5 ਅਪ੍ਰੈਲ ਨੂੰ 7:30 ਵਜੇ ਦਾ ਗ੍ਰੈਂਡ ਹਵੇਲੀ ਮੀਟ ਐਂਡ ਗੀਟ, ਤੇ 6 ਅਪ੍ਰੈਲ ਕ੍ਰਾਈਸਟਚਰਚ ਦੇ ਵਿੱਚ ਸ਼ੋਅ ਹੋਣ ਜਾ ਰਿਹਾ ਜੀ, ਜਿਹੜਾ ਕਿ ਆਲਮੋਸਟ ਸੋਲਡ ਆਊਟ ਆ।
ਵੈਰੀ ਗੁੱਡ।
ਤੇ ਉਸ ਤੋਂ ਬਾਅਦ ਫਿਰ 7 ਤਰੀਕ ਨੂੰ ਜਿਹੜਾ ਹੈ ਜੀ, ਉਹ ਆਪਣੇ ਖੁੱਲਾ ਅਖਾੜਾ ਜਿੱਦਾਂ ਕਹਿ ਸਕਦੇ ਹਾਂ ਕਿ ਸਾਡੇ ਵਿਹੜਾ ਵੱਡਾ ਵਾ, ਤੇ ਇਹਦੇ ਵਿੱਚ 2600 ਦੀ ਸਿਟਿੰਗ ਕਪੈਸਿਟੀ ਹੈ ਜੀ ਟੋਟਲ ਸੀਟਾਂ ਦੀ, ਲੋਗਨ ਕੈਂਬਲ ਸੈਂਟਰ ਗ੍ਰੀਨਲੈਂਡ ਦੇ ਵਿੱਚ। ਤੇ ਹਜੇ ਤੱਕ ਮੈਂ ਦੱਸ ਦਿੰਦਾ ਜੀ, ਸਿਰਫ 900 ਟਿਕਟ ਵਿਕੀ ਆ, ਮੈਂ ਕੋਈ ਝੂਠ ਨਹੀਂ ਬੋਲਦਾ ਜੀ, ਤੁਸੀਂ ਚੈੱਕ ਕਰ ਸਕਦੇ ਹੋ ਆਨਲਾਈਨ ਵੀ। ਤੇ ਬਾਕੀ ਹਜੇ ਇਨਕੁਆਇਰੀਆਂ ਬਹੁਤ ਆ ਰਹੀਆਂ ਵਾ।
ਕਈ ਆਪਣਾ ਪਾਲ ਭਾਜੀ, ਜੇ ਮੈਂ ਝੂਠ ਨਹੀਂ ਬੋਲ ਰਿਹਾ, ਮੈਂ ਵੀ ਤੇ ਮੈਂ ਇਹ ਅੰਦਾਜ਼ਾ ਲਾਇਆ ਵੀ ਸਾਡੇ ਜਿਹੜੇ ਪੰਜਾਬੀ ਹੈ ਨਾ, ਸਾਡੇ ਸੁਭਾਅ ਦੇ ਵਿੱਚ ਇਹ ਗੱਲ ਆ ਗਈ। ਕਈ ਵਾਰੀ ਨਾ ਅਸੀਂ ਉਸੇ ਦਿਨ ਮਾਰ ਬਣਾਈ ਦਾ ਵੀ ਯਾਰ ਆਪਾਂ ਜਾ ਕੇ ਉੱਥੇ ਟਿਕਟਾਂ ਲੈ ਲਾਂਗੇ। ਸਰ, ਡੋਰ ਸੇਲਸ ਬਾਰੇ ਵੀ ਜ਼ਰੂਰ ਥੋੜਾ ਜਿਹਾ।
ਹਾਂਜੀ ਬਿਲਕੁਲ ਜੀ, ਡੋਰ ਸੇਲ ਅਸੀਂ ਹਮੇਸ਼ਾ ਰੱਖਦੇ ਹਾਂ, ਪਰ ਸਿਰਫ ਕੋਸ਼ਿਸ਼ ਕਰਦੀ ਆ ਕਿ ਜਿਹੜੇ ਸਾਡੇ ਮਿੱਤਰ ਪਿਆਰੇ ਦੂਰੋਂ ਆਉਣੇ ਆ, ਜਿਸ ਤਰ੍ਹਾਂ ਕੋਈ ਹਮਿਲਟਨ ਤੋਂ ਆ ਰਿਹਾ ਟਰੈਵਲ ਕਰਕੇ, ਜਾਂ ਕੋਈ ਟਰੰਗੇ ਤੋਂ ਆ ਰਿਹਾ, ਜਾਂ ਦੂਰ ਮਤਲਬ 200-250 ਕਿਲੋਮੀਟਰ ਗੱਡੀ ਚਲਾ ਕੇ ਆ ਰਿਹਾ, ਕਿ ਉਹਨੂੰ ਨਿਰਾਸ਼ ਨਾ ਮੁੜਨਾ ਪਵੇ। ਸਾਡੇ ਲੋਕਲ ਜਿਹੜੇ ਹੈਗੇ ਉਹਨਾਂ ਦੀ ਫੈਸਿਲਿਟੀ ਲਈ ਤਾਂ ਅਸੀਂ ਦੇਖੋ ਜੀ, ਤੁਸੀਂ ਸ਼ੁਰੂ ਹੋ ਜਾਓ, ਹੈਮਿਲਟਨ ਤੋਂ ਹੀ ਸ਼ੁਰੂ ਹੋ ਜਾਓ, ਖੈਬਰ ਫੂਡ ਐਂਡ ਸਪਾਈਸ ਉੱਥੇ ਟਿਕਟਾਂ ਅਵੇਲੇਬਲ ਹੈਗੀਆਂ ਜੀ। ਫਿਰ ਆਪਾਂ ਅਗਰ ਆਕਲੈਂਡ ਆ ਜਾਂਦੇ ਹਾਂ ਤਾਂ ਇੰਡੋ ਸਪਾਈਸ ਵਰਲਡ ਮੈਨਰੇਵਾ, ਇੰਡੋ ਸਪਾਈਸ ਵਰਲਡ ਪਾਪਾ ਟੋਇਟੋਈ, ਨਾਲ ਨਾਲ ਆਪਣਾ ਸਪਾਈਸ ਗਰੋਸਰੀ ਸਟੋਰ ਮੈਨਰੇਵਾ। ਫਿਰ ਉਸ ਤੋਂ ਬਾਅਦ ਜਸਟ ਫਰੈਸ਼ ਆਪਣਾ ਕੋਲਮਾ ਰੋਡ ਤੇ ਜੀ, ਉੱਥੇ ਵੀ ਆਪਣੇ ਕੋਲ ਟਿਕਟਾਂ ਅਵੇਲੇਬਲ ਹੈ। ਪਾਲ ਪ੍ਰੋਡਕਸ਼ਨ 36 ਗ੍ਰੇਟ ਸਾਊਥ ਰੋਡ। ਅਗਰ ਆਪਾਂ ਸਿਟੀ ਵਾਲੇ ਪਾਸੇ ਨੂੰ ਜਾਂਦੇ ਹਾਂ ਤਾਂ ਸਿਟੀ ਦੇ ਵਿੱਚ ਵੀ ਸੈਂਟਰਲ ਦੇ ਵਿੱਚ ਟਿਕਟਾਂ ਪਈਆਂ ਜੀ, ਫੂਡ ਸਮਾਰਟ ਨੰਬਰ 60 ਐਲਬਰਟ ਸਟਰੀਟ ਦੇ ਉੱਤੇ ਬਿਲਕੁਲ ਸਕਾਈ ਟਾਵਰ ਦੇ ਥੱਲੇ ਸ਼ੋਪ ਆ, ਉੱਥੇ ਵੀ ਅਸੀਂ ਟਿਕਟਾਂ ਰੱਖੀਆਂ ਹੋਈਆਂ। ਸੋ ਅਗਰ
ਨਾਲ ਪਾਲ ਭਾਈ ਸ਼ਾਇਦ ਜਿੰਦਰ ਵੀਰ ਜਿਹੜਾ ਆਪਣੇ ਟੀ ਪੁੱਕੀ ਉਹਨਾਂ ਦੇ ਕੋਲ,
ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਜਿੰਦਰ ਭਾਈ ਦਾ ਪੋਸਟਰ ਦੇ ਉੱਤੇ ਨੰਬਰ ਹੈ, ਉਹਨਾਂ ਨੂੰ ਕਾਲ ਕਰੋ ਤੇ ਉਹਨਾਂ ਦੇ ਕੋਲ ਵੀ ਟਿਕਟਾਂ ਵੇਲੋ। ਉਹ ਤਾਂ ਫ੍ਰੀ ਡਿਲੀਵਰੀ ਵੀ ਵਿਚਾਰੇ ਕਰਕੇ ਜਾਂਦੇ ਜੀ, ਤੁਸੀਂ ਟਿਕਟਾਂ ਬੁੱਕ ਕਰੋ ਤੁਹਾਨੂੰ ਘਰ ਆ ਜਾਣਗੇ, ਇੱਥੇ ਟੀ ਪੁੱਕੀ ਪਾਪਾ ਮੂਹਾ ਟੁਰੰਗੇ ਦੇ ਵਿੱਚ ਰਹਿੰਦੇ ਹੋ।
ਬਹੁਤ ਖੂਬ ਬਹੁਤ ਖੂਬ।
ਤੇ ਇਸ ਤੋਂ ਇਲਾਵਾ ਜੀ ਅਗਰ ਆਪਾਂ ਇੱਧਰ ਥੋੜਾ ਜਿਹਾ ਬੋਟਨੀ ਸਾਈਡ ਨੂੰ ਨਿਕਲ ਜਾਈਏ ਤਾਂ ਰਤਨ ਸਪਾਈਸ ਮਾਰਟ ਬੋਟਨੀ ਜੰਕਸ਼ਨ ਦੇ ਵਿੱਚ ਹੈਗਾ ਜੀ, ਉੱਥੇ ਤੁਸੀਂ ਟਿਕਟਾਂ ਅਵੇਲੇਬਲ ਹੈਗੀਆਂ, ਉੱਥੋਂ ਤੁਸੀਂ ਟਿਕਟਾਂ ਪ੍ਰਾਪਤ ਕਰ ਸਕਦੇ ਹੋ।
ਅੱਛਾ ਪਾਲ ਭਾਜੀ, ਮੈਨੂੰ ਇਹ ਦੱਸੋ ਵੀ ਆਪਾਂ ਮੋਟੇ ਤੌਰ ਤੇ ਇਹਨਾਂ ਸਾਰੇ ਸਿੰਗਰਸ ਨੂੰ ਇੱਕ ਪ੍ਰਮੋਟਰ ਦੇ ਤੌਰ ਤੇ ਹੁਣ ਤੱਕ ਤੁਹਾਨੂੰ ਵਿਚਰਦੇ ਦੇਖਿਆ, ਕਈਆਂ ਦੇ ਨਾਲ ਤੁਹਾਡੇ ਪਰਿਵਾਰਕ ਸੰਬੰਧ ਨੇ, ਜਿੱਥੋਂ ਤੇ ਮੈਂ ਜਾਣਦਾ ਜੈਜ਼ੀ ਬੈਂਸ ਉਹਨਾਂ ਨਾਲ ਤੁਹਾਡੇ ਬਹੁਤ ਵਧੀਆ ਪਰਿਵਾਰਕ ਸੰਬੰਧ ਨੇ, ਉਹਨਾਂ ਦਾ ਕਿਹੜਾ ਗੀਤ ਆ ਜਿਹੜਾ ਤੁਹਾਨੂੰ ਨਿੱਜੀ ਤੌਰ ਤੇ ਪਸੰਦ ਆ?
ਦੇਖੋ ਜੀ ਜਦੋਂ ਘੁੱਗੀਆਂ ਦਾ ਜੋੜਾ ਆਇਆ ਸੀਗਾ, ਬਾ ਕਮਾਲ ਸੀ। ਉਸ ਤੋਂ ਬਾਅਦ ਫਿਰ ਹਰ ਇੱਕ ਵੱਖਰੇ ਵੱਖਰੇ ਅੰਦਾਜ਼ ਦੇ ਵਿੱਚ ਜਿੱਦਾਂ ਜਿੱਦਾਂ ਮਿਊਜ਼ਿਕ ਚੇਂਜ ਹੁੰਦਾ ਗਿਆ, ਵੈਸਟਰਨ ਮਿਊਜ਼ਿਕ ਹੋਰ ਆਉਂਦਾ, ਪਰ ਜਿੰਨੀ ਉਹਦੀ ਬੁਲੰਦ ਆਵਾਜ਼ ਆ ਤੁਹਾਨੂੰ ਵੀ ਪਤਾ ਬਹੁਤ ਉੱਚੇ ਸੁਰ ਦੇ ਵਿੱਚ ਗਾਉਣ ਵਾਲਾ ਕਲਾਕਾਰ ਹੈ। ਤੇ ਪਰਸਨਲੀ ਤੌਰ ਤੇ ਮੇਰੇ ਲਈ ਤਾਂ ਬਹੁਤ ਨਿੱਘੇ ਸੁਭਾਅ ਦਾ ਬੰਦਾ ਜੀ, ਜਦੋਂ ਮਰਜ਼ੀ ਉਹਨਾਂ ਨਾਲ ਗੱਲਬਾਤ ਕਰੋ ਫੋਨ ਤੇ, ਹਾਏ ਹੈਲੋ ਬਹੁਤ ਵਧੀਆ ਹੁੰਦੀ ਜੀ ਉਹਨਾਂ ਦੇ ਨਾਲ, ਤੇ ਦੁੱਖ ਸੁੱਖ ਦੇ ਵਿੱਚ ਵੀ ਸਾਂਝ ਪਾਉਂਦੇ ਆ। ਸਾਡੇ ਫੰਕਸ਼ਨ ਸੀਗਾ ਪਿਛਲੇ ਮੈਰਿਜ, ਤੁਸੀਂ ਵੀ ਅਟੈਂਡ ਕੀਤੀ, ਉੱਥੇ ਵੀ ਪਹੁੰਚੇ ਹੋਏ ਸੀ। ਉਸ ਤੋਂ ਬਾਅਦ ਜੀ ਘਰ ਦੇ ਵਿੱਚ ਕੋਈ ਦੁੱਖ ਸੁੱਖ ਹੁੰਦਾ ਤੇ ਉੱਥੇ ਵੀ ਜ਼ਰੂਰ ਆ ਕੇ ਮਿਲ ਕੇ ਜਾਂਦੇ ਆ। ਸੋ ਇੱਕ ਹੁੰਦਾ ਜੀ ਆਰਟਿਸਟ ਜਦੋਂ ਇੱਕ ਚੰਗੀ ਬੁਲੰਦੀ ਤੇ ਪਹੁੰਚ ਜਾਂਦਾ ਤੇ ਉਹ ਕਿਸੇ ਵੇਲੇ ਆਪਣੇ ਦੋਸਤ ਮਿੱਤਰ ਪਿਆਰਿਆਂ ਨੂੰ ਭੁੱਲ ਜਾਂਦਾ, ਪਰ ਇਹਨਾਂ ਦੇ ਵਿੱਚ ਇਹੋ ਜਿਹੀ ਕੋਈ ਇਹੋ ਜਿਹੀ ਗੱਲ ਨਹੀਂ ਹੈ। ਬਿਲਕੁਲ ਕੋਈ ਚੰਦ ਕਲਾਕਾਰ ਆ ਜੀ ਜਿਹੜੇ ਮੇਰੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਆ, ਉਹਨਾਂ ਦੇ ਵਿੱਚੋਂ ਜੈਜੀ ਵੀ ਹੋ ਗਿਆ, ਸਾਡੇ ਪ੍ਰੀਤ ਹਰਪਾਲ ਜੀ ਹੋ ਗਏ, ਹਰਭਜਨ ਮਾਨ ਜੀ ਹੋ ਗਏ, ਅਮਰਿੰਦਰ ਗਿੱਲ ਹੋ ਗਿਆ, ਠੀਕ ਹੈ ਜੀ, ਜਿਹਨਾਂ ਦੇ ਬਹੁਤ ਜ਼ਿਆਦਾ ਕਰੀਬ ਅਸੀਂ ਹੁਣ ਵੀ ਫੋਨ ਕਰੀਏ ਤੇ ਫੋਨ ਆਨਸਰ ਕਰਦੇ ਆ।
ਕੀ ਬਾਤ ਆ, ਇਹ ਤੇ ਹੋਣਾ ਚਾਹੀਦਾ ਜੀ, ਬਹੁਤ ਵਧੀਆ ਲੱਗਾ, ਕਿਉਂਕਿ ਇੱਕ ਪ੍ਰਮੋਟਰ ਦੇ ਤੌਰ ਤੇ ਵਿਚਰਨਾ ਇੱਕ ਵੱਖਰੀ ਚੀਜ਼ ਆ, ਲੇਕਿਨ ਜਿਹੜੇ ਤੁਹਾਡੇ ਅੰਦਰੂਨੀ ਸੰਬੰਧ ਨੇ ਉਹ ਵੀ ਸੁਖਾਵੇਂ ਹੋਣੇ ਚਾਹੀਦੇ ਆ, ਤਾਂ ਕਿ ਫਲੈਕਸੀਬਿਲਿਟੀ ਜਿਹੜੀ ਹੈ ਉਹ ਸ਼ੋਜ਼ ਦੇ ਦੌਰਾਨ ਬਣੀ ਰਹੇ।
ਹਾਂਜੀ ਬਿਲਕੁਲ ਬਿਲਕੁਲ, ਫਿਰ ਆਪਾਂ ਵਡਾਲੀ ਬ੍ਰਦਰ ਨੂੰ ਨਹੀਂ ਭੁੱਲ ਸਕਦੇ ਜੀ, ਉਹਨਾਂ ਨਾਲ ਵੀ ਵੱਖਰਾ ਪਿਆਰ ਆ, ਮਾਸਟਰ ਸਲੀਮ ਨਾਲ ਵੱਖਰਾ ਪਿਆਰ ਆ ਜੀ। ਸੋ ਇਹ ਕਹਿ ਸਕਦੇ ਵੀ ਕੁੱਲ ਮਿਲਾ ਕੇ ਪਿਆਰ ਹੀ ਖੱਟਿਆ ਜੀ ਪਰਮਿੰਦਰ ਭਾਜੀ।
ਕਿਆ ਬਾਤ ਆ, ਕਿਆ ਬਾਤ ਆ, ਔਰ ਇਹੀ ਖੱਟਣਾ ਔਖਾ ਜੀ। ਬਹੁਤ ਚੰਗਾ ਲੱਗਾ ਪਾਲ ਭਾਜੀ ਗੱਲ ਕਰਕੇ, ਅੱਗੇ ਚੱਲਦੇ ਆ ਜ਼ਰੂਰ ਤੁਹਾਡੇ ਨਾਲ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ।
ਔਰ ਇਹਨਾਂ ਰੇਡੀਓ ਤੋਂ ਮੈਂ ਅਨਾਊਂਸਮੈਂਟ ਜ਼ਰੂਰ ਕਰਨੀ ਚਾਹੂੰਗਾ ਕਿ ਚਸਕਾ ਪੰਜਾਬ ਦਾ ਸਾਡੇ ਵੀਰ ਪਰਮਜੀਤ ਭਾਜੀ ਹੈਗੇ ਆ ਜੀ, ਅਫੀਸ਼ੀਅਲ ਕੇਟਰਿੰਗ ਉੱਥੇ ਕਰ ਰਿਹਾ ਤੁਹਾਨੂੰ ਖਾਣ ਪੀਣ ਨੂੰ ਗਰਮਾ ਗਰਮ ਸਮੋਸਿਆਂ ਤੋਂ ਲੈ ਕੇ ਜੀ, ਤੇ ਕਹਿੰਦੇ ਜੀ ਗੋਲ ਗੱਪਿਆਂ ਦੇ ਪਾਣੀ ਤੱਕ ਹਰ ਇੱਕ ਚੀਜ਼ ਉੱਥੇ ਮਿਲੂਗੀ। ਸੋ ਆਪ ਤੁਸੀਂ ਜੀ ਤਿਆਰ ਬਾਰ ਤਿਆਰ ਹੋ ਕੇ ਉੱਥੇ ਪਹੁੰਚ ਜਾਓ, ਤੇ ਤੁਹਾਨੂੰ ਰੋਟੀ ਪਕਾਉਣ ਦੀ ਉਦੋਂ ਲੋੜ ਨਹੀਂ ਮੈਂ ਕਹਿ ਸਕਦਾ ਵਾ
ਜੀ,
ਤੇ ਡਿਸਕਾਊਂਟ ਲੈਣਾ ਤਾਂ ਮੇਰੇ ਕੋਲ ਆ ਕੇ ਲੈ ਲਓ, ਤੁਹਾਨੂੰ ਖਾਣ ਪੀਣ ਦਾ ਖਰਚਾ ਵੀ ਨਿਕਲ ਜਾਊਗਾ।
ਠੀਕ ਹੈ ਜੀ, ਬਹੁਤ ਸ਼ੁਕਰੀਆ ਪਾਲ ਭਾਜੀ ਤੁਹਾਡੇ ਸਮੇਂ ਦੇ ਲਈ।
ਸ਼ੁਕਰੀਆ ਜੀ,
ਧੰਨਵਾਦ। 7 ਅਪ੍ਰੈਲ ਸ਼ਾਮ 7:30 ਵਜੇ ਜਿਵੇਂ ਪਾਲ ਭਾਜੀ ਹੁਣਾਂ ਨੇ ਦੱਸਿਆ ਇਹ ਸ਼ੋਅ ਜਿਹੜਾ ਉਹ ਹੋਣਾ ਹੈ ਜੀ ਇੱਥੇ ਲੋਗਨ ਕੈਂਬਲ ਸੈਂਟਰ ਗ੍ਰੀਨ ਲੇਨ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਸੁਣਨ ਵਾਲੇ ਨੇ ਉਹ ਇਸ ਦਾ ਪਤਾ ਜਾਣਦੇ ਨੇ ਸੋ ਜ਼ਰੂਰ ਉੱਧਰ ਨੂੰ ਉੱਥੇ ਮੁਲਾਕਾਤਾਂ ਹੋਣਗੀਆਂ
All productions in association with Immigration Matters ਤੁਹਾਡੇ ਲਈ ਲੈ ਕੇ ਆ ਰਹੇ ਨੇ ਪੰਜਾਬੀ ਮੇਲਾ 2018 ਜਿਸ ਦੇ ਵਿੱਚ ਪਹੁੰਚ ਰਹੇ ਨੇ ਪੰਜਾਬੀਆਂ ਦੇ ਚਹੇਤੇ ਕਲਾਕਾਰ ਜੈਜ਼ੀ ਬੀ ਅਤੇ ਮਿਸ ਪੂਜਾ ਅਤੇ ਨਾਲ ਹੀ ਨਾਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਪਗਪਗ ਦੀਪਕ ਪੰਜਾਬੀ ਮੇਲਾ 2018 ਰਹੇਗਾ 7 ਅਪ੍ਰੈਲ ਦੀ ਸ਼ਾਮ ਲੋਗਨ ਕੈਂਬਲ ਸੈਂਟਰ ਗ੍ਰੀਨ ਲੇਨ ਵਿਖੇ ਸ਼ਾਮੀ 7:30 ਵਜੇ ਤੋਂ ਟਿਕਟਸ ਅਵੇਲੇਬਲ ਐਟ ਆਲ ਮੇਜਰ ਇੰਡੀਅਨ ਆਊਟਲੈਟਸ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਪਾਲ ਨੂੰ 021-888-451 ਤੇ
ਦੀਦੀ ਮਜ਼ਾਕ ਕਰ ਰਿਹਾ ਸੀਗਾ ਮੈਂ ਰੇਡੀਓ ਮਿਰਚੀ ਤੋਂ ਪਗਪਗ ਦੀਪਕ ਬੋਲ ਰਿਹਾ ਹਾਂ ਮੁਰਗਾ ਬਣਿਆ ਤੁਹਾਡਾ
ਮਿੰਟੀ
ਮੁਰਗਾ ਰੇਡੀਓ ਸਪਾਈਸ ਤੇ ਹੁਣ ਪੇਸ਼ ਨੇ ਕਮਿਊਨਿਟੀ ਜਾਣਕਾਰੀਆਂ
ਗੁਰੂ ਨਾਨਕ ਸਿੱਖ ਟੈਂਪਲ ਗ੍ਰੀਨ ਹਿੱਲ ਹੈਮਿਲਟਨ ਅਤੇ ਵਾਇਕਾਟੋ ਕਬੱਡੀ ਕਲੱਬ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਦੂਸਰਾ ਸਾਲਾਨਾ ਕਬੱਡੀ ਟੂਰਨਾਮੈਂਟ ਮਿਤੀ 15 ਅਪ੍ਰੈਲ ਦਿਨ ਐਤਵਾਰ ਸਵੇਰੇ 10 ਵਜੇ ਤੋਂ ਕਰਵਾਇਆ ਜਾ ਰਿਹਾ ਹੈ ਗੁਰੂ ਨਾਨਕ ਸਿੱਖ ਟੈਂਪਲ 399 ਗ੍ਰੀਨ ਹਿੱਲ ਰੋਡ ਹੈਮਿਲਟਨ ਵਿਖੇ ਪਹੁੰਚ ਕੇ ਇਸ ਟੂਰਨਾਮੈਂਟ ਦੇ ਵਿੱਚ ਸ਼ਮੂਲੀਅਤ ਕਰੋ ਜੀ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨਿਊਜ਼ੀਲੈਂਡ ਫੇਰੀ ਦੌਰਾਨ ਇਸ ਤਰ੍ਹਾਂ ਆਪਣੇ ਕਥਾ ਦੇ ਦੀਵਾਨ ਲੈ ਕੇ ਸੰਗਤਾਂ ਦੇ ਰੂਬਰੂ ਹੋਣਗੇ 6 ਅਪ੍ਰੈਲ ਤੋਂ 21 ਅਪ੍ਰੈਲ ਤੱਕ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਟੋਏ ਟੋਏ 8 ਅਪ੍ਰੈਲ ਸ਼ਾਮ 7 ਵਜੇ ਗੁਰਦੁਆਰਾ ਸਿੱਖ ਸੰਗਤ ਚੌਰੰਗਾ 15 ਅਪ੍ਰੈਲ ਸਵੇਰੇ 10:50 ਤੋਂ 11:50 ਤੱਕ ਗੁਰਦੁਆਰਾ ਦਸ਼ਮੇਸ਼ ਦਰਬਾਰ ਕੋਲਮਾ ਰੋਡ ਬਾਬਾ ਟੋਏ 15 ਅਪ੍ਰੈਲ ਦੁਪਹਿਰ 12 ਵਜੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਘਰ ਬਾਬਾ ਟੋਏ ਟੋਏ 15 ਅਪ੍ਰੈਲ ਸ਼ਾਮ 7 ਵਜੇ ਸਿੱਖ ਸੰਗਤ ਚੌਰੰਗਾ ਵਿਖੇ 22 ਅਪ੍ਰੈਲ ਤੋਂ 5 ਮਈ ਤੱਕ ਗੁਰਦੁਆਰਾ ਦਸ਼ਮੇਸ਼ ਦਰਬਾਰ ਬਾਬਾ ਟੋਏ ਟੋਏ ਵਿਖੇ ਉਪਰੰਤ 22 ਅਪ੍ਰੈਲ ਤੋਂ 29 ਅਪ੍ਰੈਲ ਤੱਕ ਸ਼ਾਮ 7 ਵਜੇ ਗੁਰਦੁਆਰਾ ਸਾਹਿਬ ਫਾਂਗਰਾਈ 6 ਮਈ ਤੋਂ 11 ਮਈ ਤੱਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਕੁਰਾ 12 ਅਤੇ 13 ਮਈ ਨੂੰ ਵਿਸ਼ੇਸ਼ ਪ੍ਰੋਗਰਾਮ 17 ਤੋਂ 20 ਮਈ ਤੱਕ ਗੁਰਦੁਆਰਾ ਸਾਹਿਬ ਵਲਿੰਗਟਨ ਵਿਖੇ ਰਹਿਣਗੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੀ ਮੈਨੇਜਮੈਂਟ ਦੇ ਨਾਲ 09277-9455 ਉੱਤੇ ਸੰਪਰਕ ਕਰ ਸਕਦੇ ਹੋ
ਹਾਕਸ ਬੇ ਇੰਡੀਅਨ ਐਸੋਸੀਏਸ਼ਨ ਪੇਸ਼ ਕਰਦੇ ਨੇ ਪੰਜਾਬ ਦੀਆਂ ਰਵਾਇਤੀ ਖੇਡਾਂ ਅਤੇ ਕਬੱਡੀ ਦੇ ਅੰਤਰਰਾਸ਼ਟਰੀ ਮੁਕਾਬਲੇ ਹੇਸਟਿੰਗਸ ਟੂਰਨਾਮੈਂਟ ਦੇ ਦੌਰਾਨ ਐਲਵੁੱਡ ਪਾਰਕ ਹੇਸਟਿੰਗਸ ਵਿਖੇ
8 ਅਪ੍ਰੈਲ ਨੂੰ ਕਰਾਏ ਜਾ ਰਹੇ ਨੇ
ਐਤਵਾਰ ਨੂੰ ਸਵੇਰ ਤੋਂ ਇਹ ਮੁਕਾਬਲੇ ਸ਼ੁਰੂ ਹੋ ਜਾਣਗੇ ਜ਼ਿਆਦਾ ਜਾਣਕਾਰੀ ਲਈ ਜਗਦੀਪ ਜੱਜ ਉਹਨਾਂ ਨੂੰ 021-204-0699 ਜਾਂ ਫਿਰ ਜਗਜੀਵਨ ਉਹਨਾਂ ਨੂੰ 021-935-135 ਉੱਤੇ ਰਾਬਤਾ ਕਰ ਸਕਦੇ ਹੋ ਨਿਊਜ਼ੀਲੈਂਡ ਵਿੱਚ ਤਣਾਅਗ੍ਰਸਤ ਮਾਹੌਲ ਦੇ ਚੱਲਦਿਆਂ ਜੇਕਰ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਤੇ ਫ੍ਰੀ ਫੋਨ ਰਾਹੀਂ ਸਲਾਹ ਲੈ ਸਕਦੇ ਹੋ 0800-111-757 0800-111-757 ਜਾਂ ਫਿਰ ਟੈਕਸਟ ਮੈਸੇਜ ਭੇਜ ਸਕਦੇ ਹੋ 1737 ਯਾਨੀ 1737 ਨੰਬਰ ਤੇ
ਨਾਰਥ ਸ਼ੋਰ ਸਿੱਖ ਸੁਸਾਇਟੀ ਵਾਲੇ ਉਦਮੀ ਭੈਣਾਂ ਭਰਾ ਇਹ ਸੁਨੇਹਾ ਦਿੰਦੇ ਨੇ ਕਿ ਗਲੈਨਫੀਲਡ ਕਮਿਊਨਿਟੀ ਸੈਂਟਰ ਵਿਖੇ ਹਰੇਕ ਸ਼ਨੀਵਾਰ ਦੀ ਸ਼ਾਮ 6 ਵਜੇ ਕੀਰਤਨ ਦੀਵਾਨ ਸੱਜਦੇ ਨੇ ਡੇਢ ਘੰਟਾ ਕੀਰਤਨ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਂਦੇ ਨੇ ਇਸ ਦੌਰਾਨ ਬੱਚਿਆਂ ਨੂੰ ਪੰਜਾਬੀ ਜ਼ਬਾਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ 441-2473 ਜਾਂ ਫਿਰ ਮੋਬਾਈਲ ਫੋਨ ਨੰਬਰ 0217814144 ਤੇ ਰਾਬਤਾ ਕਰ ਸਕਦੇ ਹੋ
ਰੇਡੀਓ ਸਪਾਈਸ ਤੇ ਕਮਿਊਨਿਟੀ ਜਾਣਕਾਰੀਆਂ ਬਿਲਕੁਲ ਫ੍ਰੀ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ ਜੇ ਤੁਹਾਡੇ ਕੋਲ ਵੀ ਭਾਈਚਾਰੇ ਦੇ ਨਾਲ ਕੋਈ ਸੰਬੰਧਿਤ ਜਾਣਕਾਰੀ ਹੈ ਤਾਂ ਤੁਸੀਂ ਰੇਡੀਓ ਸਪਾਈਸ ਦੀ ਈਮੇਲ info@radiospice.co.nz ਤੇ ਈਮੇਲ ਕਰ ਸਕਦੇ ਹੋ ਜਾਂ ਫਿਰ 021-409-622 ਤੇ ਟੈਕਸਟ ਵੀ ਕਰ ਸਕਦੇ ਹੋ ਰੇਡੀਓ ਸਪਾਈਸ ਦੀ ਮੈਨੇਜਮੈਂਟ ਦੇ ਨਾਲ ਸੰਪਰਕ ਕਰਨ ਦੇ ਲਈ ਤੁਸੀਂ 021-0810-36364 ਜਾਂ ਫਿਰ 021-409-622 ਤੇ ਸੰਪਰਕ ਕਰ ਸਕਦੇ ਹੋ
ਵਿਰਸਾ ਆਰਟਸ ਐਂਡ ਕਲਚਰਲ ਅਕੈਡਮੀ ਪਾਪਟੋਏ ਅਤੇ ਰੇਡੀਓ ਸਪਾਈਸ ਪੇਸ਼ ਕਰਦੇ ਨੇ ਵਿਸਾਖੀ ਸ਼ਾਮ
ਦਿਨ ਵੀਰਵਾਰ 12 ਅਪ੍ਰੈਲ ਪਾਪਟੋਏ ਟਾਊਨ ਹਾਲ ਵਿਸਾਖੀ ਸ਼ਾਮ
ਚਾਹ ਤੇ ਸਨੈਕਸ ਦਾ ਫ੍ਰੀ ਵਿੱਚ ਪ੍ਰਬੰਧ ਹੋਵੇਗਾ ਅਤੇ ਫ੍ਰੀ ਐਂਟਰੀ ਰਹੇਗੀ ਜਿਸ ਦੇ ਵਿੱਚ ਸਥਾਨਕ ਪ੍ਰਤਿਭਾਵਾਂ ਗਾਇਕੀ ਦੇ ਜੌਹਰ ਵਿਖਾਉਣਗੀਆਂ ਅਤੇ ਵਿਰਸਾ ਅਕੈਡਮੀ ਦੇ ਬੱਚੇ ਗਿੱਧਾ ਭੰਗੜਾ ਅਤੇ ਢੋਲ ਦੇ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਵਿਸਾਖੀ ਸ਼ਾਮ 12 ਅਪ੍ਰੈਲ ਦਿਨ ਵੀਰਵਾਰ ਪਾਪਟੋਏ ਟਾਊਨ ਹਾਲ ਸ਼ਾਮ 6:30 ਤੋਂ ਜ਼ਿਆਦਾ ਜਾਣਕਾਰੀ
ਜਾਣਕਾਰੀ ਲਈ ਸੰਪਰਕ ਕਰੋ 02140962 ਪ੍ਰਾਊਡਲੀ ਸਪੋਰਟਡ ਬਾਈ ਐਨਜ਼ੈਡ ਇੰਡੀਅਨ ਫਲੇਮ ਜਸਟ ਫ੍ਰੈਸ਼ ਐਂਡ ਬਾਲੀਵੁੱਡ ਫਲੇਮ ਕਿਸੇ ਵੀ ਤਰ੍ਹਾਂ ਦੀ ਨਾਨ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਕੇਟਰਿੰਗ ਦੇ ਲਈ ਹਮੇਸ਼ਾ ਉਹਨਾਂ ਦਾ ਨਾਮ ਯਾਦ ਰੱਖੋ ਇੰਨਾ ਹੀ ਨਹੀਂ ਸਵੀਟਸ ਅਤੇ ਸਨੈਕਸ ਦੇ ਵਿੱਚ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਨੰਬਰ 166 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿਖੇ ਐਨਜ਼ੈਡ ਇੰਡੀਅਨ ਫਲੇਮ ਜਾਂ ਫਿਰ ਫੋਨ ਕਰੋ 266-9127 ਇਸ ਤਿਉਹਾਰਾਂ ਦੀ ਰੁੱਤ
ਸਭਿਆਚਾਰਕ ਵੰਨਗੀਆਂ ਦੀ ਝਲਕ ਕਲਚਰਲ ਡਾਇਵਰਸਿਟੀ ਫੈਸਟੀਵਲ ਵਿਖੇ ਜਿਸ ਦੇ ਵਿੱਚ ਪਰਿਵਾਰਾਂ ਦੇ ਲਈ ਰਹੇਗਾ ਫ੍ਰੀ ਮਿਊਜ਼ਿਕ ਐਂਡ ਡਾਂਸਿੰਗ ਸ਼ੋ ਫੈਮਿਲੀ ਫਨ ਐਂਡ ਐਂਟਰਟੇਨਮੈਂਟ ਕਲਚਰਲ ਡਿਸਪਲੇ ਅਤੇ ਕਲਚਰਲ ਪਰੇਡ ਕਲਚਰਲ ਪਰਫਾਰਮੈਂਸਿਸ ਗੇਮਸ ਐਂਡ ਫੂਡ ਸ਼ਨੀਵਾਰ 7 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਹੇਮਨ ਪਾਰਕ 51 ਲੈਂਬੀ ਡਰਾਈਵ ਮੈਨਕੋ ਸਿਟੀ ਵਿਖੇ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਓਟਾਰਾ ਬਿਜ਼ਨਸ ਐਸੋਸੀਏਸ਼ਨ ਨੂੰ 09274-6401 ਤੇ All productions in association with Immigration Matters tuhade layi leke aa rahe ne Punjabi Mela 2018 jis de vich pahunch rahe ne Punjabiyan de chahete kalakar Jazzy B ate Miss Pooja ate naal hi naal vishesh taur te pahunch rahe ne Pak Pak Deepak Punjabi Mela 2018 rahega 7 April di sham Logan Campbell Center Green Lane vikhe shami 7:30 baje ton tickets available at all major Indian outlets vadhere jankari layi sampark karo Paal nu 02188-4510 te
didi mazak kar reha siga main radio mirchi to Pak Pak Deepak ਮੁਰਗਾ ਬਣਿਆ ਤੁਹਾਡਾ
ਗਰਮ ਸੁਭਾਅ ਦਾ ਵਿਆਹ ਇਸੇ ਨਾਲ ਧਿਆਨ ਕੇ
ਮਿਸ ਪੂਜਾ ਬੜੇ ਵਰਿਆਂ ਤੋਂ ਵੈਸੇ ਇਸ ਖੇਤਰ ਦੇ ਵਿੱਚ ਨੇ ਔਰ ਪਹਿਲਾਂ ਵੀ ਸੰਗੀਤ ਖੇਤਰ ਦੇ ਵਿੱਚ ਉਹਨਾਂ ਨੇ ਅਧਿਆਪਨ ਦਾ ਵੀ ਕਾਰਜ ਨਿਭਾਇਆ ਔਰ ਪੰਜਾਬ ਦੇ ਬਹੁਤ ਸਾਰੇ ਗਾਇਕਾਂ ਦੇ ਨਾਲ ਉਹਨਾਂ ਦੇ ਦੁਗਾਣੇ ਜਿਹੜੀ ਲਹਿਰ ਚੱਲੀ ਸੀ ਉਸ ਤੋਂ ਬਾਅਦ ਇੱਕ ਨਵਾਂ ਅੰਦਾਜ਼ ਜਿਹੜਾ ਨਵੇਂ ਫੇਜ਼ ਦੇ ਵਿੱਚ ਜਿਹੜੇ ਗੀਤ ਆਏ ਉਹਨਾਂ ਦੇ ਵਿੱਚ ਜਿੱਥੇ ਜੀਜੂ ਗੀਤ ਰਾਤੀ ਪੇਸ਼ ਕੀਤਾ ਸੀ ਮੈਂ ਰੇਡੀਓ ਸਪਾਈਸੀਆਂ ਤਰੰਗਾਂ 'ਤੇ ਉੱਥੇ ਨਵੇਂ ਪੂਰ ਦੇ ਵਿੱਚ ਜਿਹੜਾ ਗੀਤ ਹੈ ਬਾਰੀ ਬਰਸੀ ਗੀਤ ਤੁਹਾਡੇ ਲਈ ਨਜ਼ਰ ਕਰਦੇ ਹਾਂ ਦੋਸਤੋ ਇਸ ਗੀਤ ਦੇ ਦੌਰਾਨ ਜਿੰਨੀਆਂ ਤੁਹਾਡੀਆਂ ਕਾਲਸ ਆਉਣਗੀਆਂ ਤੁਸੀਂ ਕੋਸ਼ਿਸ਼ ਵੈਸੇ ਇਹ ਕਰੋ ਵੀ ਔਨ ਏਅਰ ਮੈਨੂੰ ਇਹ ਦੱਸੋ ਵੀ ਮਿਸ ਪੂਜਾ ਦਾ ਪੂਰਾ ਨਾਂ ਕੀ ਹੈ ਅਤੇ ਜੈਜ਼ੀ ਬੈਂਸ ਦਾ ਪੂਰਾ ਨਾਂ ਕੀ ਮੈਂ ਵੈਸੇ ਆਪਣੇ ਪ੍ਰੋਗਰਾਮ ਦੇ ਵਿੱਚ ਦੋ ਵਾਰੀ ਪੂਰੇ ਪੂਰੇ ਨਾਂ ਜਿਹੜੇ ਆ ਉਹ ਲੈ ਚੁੱਕਾਂ ਸੋ ਜੇ ਤੁਸੀਂ ਧਿਆਨ ਨਾਲ ਪ੍ਰੋਗਰਾਮ ਸੁਣਿਆ ਹੋਵੇ ਤਾਂ ਤੁਹਾਨੂੰ ਚੇਤਾ ਹੀ ਹੋਣਾ ਜੈਜ਼ੀ ਬੈਂਸ ਦਾ ਪੂਰਾ ਨਾਂ ਕੀ ਹੈ ਅਤੇ ਮਿਸ ਪੂਜਾ ਦਾ ਪੂਰਾ ਨਾਂ ਕੀ ਹੈ ਆ ਜਾਓ ਫਿਰ 815-8100 ਭਾਜੀ ਆਵਾਜ਼ ਪਿੱਛੇ ਡਿਸਟੋਰਸ਼ਨ ਬਹੁਤ ਆ ਰਹੀ ਹੈ
ਹੈਲੋ
ਹਾਂਜੀ ਤੁਹਾਡੀ ਆਵਾਜ਼ ਨਹੀਂ ਸਹੀ ਆ ਰਹੀ ਜੀ ਤੁਸੀਂ ਥੋੜਾ ਕੱਟ ਕੇ ਫੋਨ ਕਰੋ ਜਾਂ ਪਿੱਛੇ ਡਿਸਟੋਰਸ਼ਨ ਬਹੁਤ ਆ ਰਹੀ ਹੈ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ
ਬਹੁਤ ਵਧੀਆ ਜੀ ਬਹੁਤ ਵਧੀਆ
ਹਾਂਜੀ ਭਾਜੀ ਮੈਂ ਔਨ ਏਅਰ ਗੱਲ ਕਰ ਰਿਹਾ
ਜੀ ਔਨ ਏਅਰ
ਹੈਲੋ
ਹਾਂਜੀ ਔਨ ਏਅਰ ਹਾਂਜੀ ਤੁਸੀਂ
ਹਾਂਜੀ ਭਾਜੀ ਕੁਐਸਚਨ ਦਾ ਆਨਸਰ ਗੁਰਿੰਦਰ ਕੈਂਥ ਮਿਸ ਪੂਜਾ
ਅੱਛਾ ਜੀ
ਤੇ ਜਸਵਿੰਦਰ ਸਿੰਘ ਬੈਂਸ
ਗੁਆਂਢ ਜੀ ਰਹਿੰਦੇ ਕਿਤੇ ਲੱਗਦਾ ਤੁਹਾਡਾ ਨਾਂ ਜੀ
ਨਾਮ ਮੇਰਾ ਜੀ ਦੀਪ ਸਿੰਘ
ਦੀਪ ਸਿੰਘ ਧੰਨਵਾਦ ਜੀ ਬਹੁਤ ਸ਼ੁਕਰੀਆ
ਭਾਜੀ ਮੈਂ ਆਫ ਏਅਰ ਗੱਲ ਕਰ ਸਕਦਾ ਤੁਹਾਡੇ ਨਾਲ
ਹਲੇ ਨਹੀਂ ਜੀ ਹਲੇ ਕਿਉਂਕਿ ਕੰਪੀਟੀਸ਼ਨ ਚੱਲ ਰਿਹਾ ਆਪਾਂ ਬਾਅਦ ਚ ਕਰਦੇ ਹਾਂ ਜੀ
ਓਕੇ ਭਾਜੀ
ਥੈਂਕ ਯੂ
ਜ਼ਿੰਦਗੀ ਚ ਮਿੱਠਿਆ
ਜੰਗ ਲੜ ਕੇ ਮੁਕੰਦਰਾ ਨੇ ਸਤਿ ਸ਼੍ਰੀ ਅਕਾਲ ਜੀ ਰੇਡੀਓ ਨੱਚਦਾ ਪੰਜਾਬ
ਹੈਲੋ
ਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਬਲਵੀਰ ਸਿੰਘ ਬੋਲਦਾ ਪੁੱਕੀ ਕੋਈ ਤੋਂ
ਜੀ ਬਲਵੀਰ ਸਿੰਘ ਜੀ ਜਿੰਦਾਬਾਦ ਹੋ
ਹਾਂਜੀ ਬਹੁਤ ਵਧੀਆ ਜੀ
ਸ਼ਾਬਾਸ਼ ਸ਼ਾਬਾਸ਼ ਤੇ ਦੱਸੋ ਜੀ ਫਿਰ
ਹਾਂਜੀ ਜੱਜੀ ਦਾ ਨਾਮ ਜਸਵਿੰਦਰ ਸਿੰਘ ਬੈਂਸ
ਅੱਛਾ ਜੀ
ਤੇ ਆਪਣੀ ਮਿਸ ਪੂਜਾ ਨਾਮ ਹੈਗਾ ਗੁਰਿੰਦਰ ਕੌਰ ਕੈਂਟ
ਠੀਕ ਹੈ ਜੀ ਸਤ ਬਚਨ ਜੀ
ਹਾਂਜੀ
ਮਿਹਰਬਾਨੀ ਦੂਜਾ ਮੁੰਡਾ
ਦੂਜਾ ਤਾਂ ਆਪਣਾ ਗੁਆਂਢੀ ਹੈ ਜੀ।
ਓ ਅੱਛਾ।
ਪਿੰਡ ਤੇ ਡਾਕਖਾਨਾ ਦੁਰਗਾਪੁਰ, ਨਾਮ ਜਸਵਿੰਦਰ ਸਿੰਘ ਬੈਸ।
ਅੱਛਾ ਜੀ। ਪੋਤਾ ਕਿਹਨਾਂ ਦਾ? ਹੱਲ ਕੀ ਆ ਉਹਨਾਂ ਦੀ?
ਦਿਹਾਤੀ।
ਅੱਛਾ ਅੱਛਾ। ਮੈਂ ਕਿਹਾ ਹੁਣ ਇਹ ਵੀ ਦੱਸਣਾ ਪਊ ਵੀ ਹੱਲ ਕੀ ਆ ਉਹਨਾਂ ਦੀ ਪਿੰਡ ਚ।
ਇਹਦਾ ਨੀ ਪਤਾ।
ਅੱਛਾ, ਇਹਦਾ ਨੀ ਪਤਾ। ਅਗਲੀ ਵਾਰੀ ਪਤਾ ਕਰਕੇ ਆਉਣਾ ਜਦੋਂ ਇੰਡੀਆ ਜਾਣਾ। ਲੋ ਜੀ, ਤਿੰਨ ਨਾਂ ਆ ਗਿਆ ਤੇ ਦੋ ਟਿਕਟਾਂ ਪਾਲ ਭਾਜੀ ਕਹਿੰਦੇ ਦੇ ਦੇਣੀਆਂ ਤੇ ਉਹਨਾਂ ਦਾ ਸੁਨੇਹਾ ਜਿਹੜਾ ਉਹ ਪਿੱਛੇ ਜਾ ਹੀ ਪਹੁੰਚਿਆ ਤੇ ਮੈਂ ਨਾਲ ਹੀ ਸੋਚਿਆ ਵੀ ਆਪਾਂ ਜਿਹੜਾ ਕੰਪੀਟੀਸ਼ਨ ਆ ਉਹ ਕਰਵਾ ਦਈਏ। ਮਿਸ ਪੂਜਾ ਦੇ ਜਿਹੜੇ ਨਵੇਂ ਪੂਰ ਦੇ ਗੀਤ ਨੇ ਤੇ ਉਹਨਾਂ ਦੀ ਜੇਕਰ ਅਸੀਂ ਅੱਗੇ ਗੱਲ ਕਰੀਏ ਤੇ ਆਹ ਵੀ ਗੀਤ ਜਿਹੜਾ ਬਹੁਤ ਸੋਹਣਾ, ਹਰੀਸ਼ ਵਰਮਾ ਨੇ ਬਹੁਤ ਕਮਾਲ ਕੀਤੀ ਹੈ ਇਹਦੇ ਵਿੱਚ। ਵੀਡੀਓ ਜੇਕਰ ਤੁਸੀਂ ਨਹੀਂ ਦੇਖਿਆ ਜ਼ਰੂਰ ਦੇਖਣਾ। ਬਹਿਰਹਾਲ ਤੁਸੀਂ ਕਾਲ ਕਰ ਸਕਦੇ ਹੋ, ਤੁਹਾਡੇ ਕੋਲ ਟਿਕਟ ਜਿੱਤਣ ਦਾ ਮੌਕਾ ਹੈ 7 ਅਪ੍ਰੈਲ ਦੀ ਸ਼ਾਮ 7:30 ਵਜੇ ਇਹ ਜਿਹੜਾ ਸ਼ੋਅ ਲੋਗਨ ਕੈਂਬਲ ਸੈਂਟਰ ਗ੍ਰੀਨ ਲੇਨ ਦੇ ਵਿੱਚ ਸ਼ੁਰੂ ਹੋ ਜਾਣਾ। ਹੁਣ ਤੱਕ ਬਲਬੀਰ ਸਿੰਘ ਹੋਣਾ ਨੇ, ਦੀਪ ਸਿੰਘ ਹੋਣਾ ਨੇ ਤੇ ਪੰਮੀ ਬਾਈ ਹੋਣਾ ਨੇ ਕਾਲ ਕਰਕੇ ਇਹਦਾ ਜਵਾਬ ਦਿੱਤਾ ਜੀ। ਜਵਾਬ ਤੁਸੀਂ ਇਸ ਗੱਲ ਦਾ ਦੇਣਾ ਹੈ ਕਿ ਮਿਸ ਪੂਜਾ ਦਾ ਪੂਰਾ ਨਾਂ ਕੀ ਹੈ, ਜਸਵਿੰਦਰ ਯਾਨੀ ਜੈਜ਼ੀ ਬੈਂਸ ਉਹਨਾਂ ਦਾ ਪੂਰਾ ਨਾਂ ਕੀ ਹੈ। ਜ਼ਰੂਰ ਇਹਦੇ ਬਾਰੇ 8158100 ਤੇ ਤੁਸੀਂ ਕਾਲ ਕਰ ਸਕਦੇ ਹੋ। ਕੰਪੀਟੀਸ਼ਨ ਵਿੱਚ ਤੇ ਖਤਮ ਕਰਦੇ ਹਾਂ ਕਿਉਂਕਿ ਇੱਕ ਜਿਹੜੀ ਕਾਲ ਆਏ ਆਫ ਏਅਰ ਆਈ ਸੀ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਔਨ ਏਅਰ ਗੱਲ ਕਰੋ, ਕਹਿੰਦੇ ਵੀ ਨਹੀਂ ਜੀ ਸੰਗ ਆਉਂਦੀ ਆ, ਸੋ ਸੰਗ ਲਾਉਣੀ ਪੈਣੀ ਜੀ। ਸੋ ਤਿੰਨ ਜਿਹੜੀਆਂ ਔਨ ਏਅਰ ਕਾਲਾਂ ਆਈਆਂ, ਇਹਨਾਂ ਵਿੱਚੋਂ ਕੋਈ ਦੋ ਜਿਹੜੇ ਨੇ ਉਹਨਾਂ ਨੂੰ ਪ੍ਰੋਗਰਾਮ ਦੇ ਅੰਤਲੇ ਹਿੱਸੇ ਦੇ ਵਿੱਚ ਅਸੀਂ ਜ਼ਰੂਰ ਜਿਹੜੇ ਨਾਮ ਨੇ ਉਹਨਾਂ ਦੇ ਪਾਲ ਭਾਜੀ ਨੂੰ ਭੇਜ ਦਿੱਤੇ ਜਾਣਗੇ। ਉਹਨਾਂ ਦੇ ਸੁਨੇਹੇ ਰਾਹੀਂ ਫਿਰ ਜ਼ਰੂਰ ਤੁਸੀਂ ਟਿਕਟਾਂ ਜਿਹੜੀਆਂ ਉਹਨਾਂ ਕੋਲੋਂ ਪਿੱਕ ਕਰ ਲੈਣੀਆਂ। 36 ਗ੍ਰੇਟ ਸਾਊਥ ਰੋਡ ਪਾਪਾ ਟੋਇਟੋ ਦੇ ਵਿੱਚ, ਜਿਵੇਂ ਉਹਨਾਂ ਨੇ ਦੱਸਿਆ ਪਾਲ ਪ੍ਰੋਡਕਸ਼ਨ ਦਾ ਉੱਥੇ ਕਾਰੋਬਾਰ ਹੈ, ਉੱਥੋਂ ਤੁਸੀਂ ਜਾ ਕੇ ਟਿਕਟਸ ਬਾਅਦ ਵਿੱਚ ਜ਼ਰੂਰ ਪਿੱਕ ਕਰ ਲੈਣੀਆਂ। ਸੋ ਜਿਵੇਂ ਪਹਿਲਾਂ ਜ਼ਿਕਰ ਚੱਲਿਆ ਸੀ ਕਿ ਕਾਫ਼ੀ ਕੁਝ ਅਜਿਹਾ ਪੰਜਾਬ ਦੇ ਵਿੱਚ ਵੀ ਜਿਸ ਨੂੰ ਲੈ ਕੇ ਕੋਈ ਬਹੁਤਾ ਵਧੀਆ ਸਮਾਚਾਰ ਜਿਹੜੀਆਂ ਖ਼ਬਰਾਂ ਨੇ ਉਹ ਨਹੀਂ ਮਿਲ ਰਹੀਆਂ, ਜਿਵੇਂ ਤੁਸੀਂ ਪਰਮਵੀਰ ਬਾਠਮਨ ਦੀਆਂ ਖ਼ਬਰਾਂ ਦੇ ਵਿੱਚ ਵੀ ਸੁਣਿਆ। ਵੀਰ ਸਵਰਨ ਟਹਿਣਾ ਜਿਹੜੇ ਨੇ 5:30 ਦੇ ਕਰੀਬ ਇਸ ਦੇ ਉੱਤੇ ਹੋਰ ਵੀ ਖੁੱਲ੍ਹ ਕੇ ਚਰਚਾ ਕਰਦੇ ਚੱਲਣਗੇ। ਜਿਵੇਂ ਪਹਿਲਾਂ ਦੋਸਤੋ ਤੁਹਾਡੇ ਨਾਲ ਜ਼ਿਕਰ ਚੱਲਿਆ ਸੀ ਕਿ ਜਿਹੜੀ ਸ਼ੇਰੋ ਸ਼ਾਇਰੀ ਹੈ ਉਸਦਾ ਆਪਣਾ ਇੱਕ ਰੰਗ ਹੈ, ਉਸ ਨੂੰ ਵੀ ਤੁਹਾਡੇ ਤੱਕ ਅਸੀਂ ਹਾਜ਼ਰ ਕਰਦੇ ਚੱਲਾਂਗੇ। ਕੱਕੀ ਰੇਤ ਦੇ ਵਰਕੇ ਇਹਨੇ ਦਿਨੀ ਮੈਂ ਇੱਕ ਜਿਹੜਾ ਸੰਗ੍ਰਹਿ ਕਾਵਿ ਸੰਗ੍ਰਹਿ ਉਹ ਪੜ੍ਹ ਰਿਹਾ, ਉਸ ਦੇ ਵਿੱਚ ਬਹੁਤ ਖੂਬਸੂਰਤ ਜਿਹੜੀ ਲਿਖਤ ਸਾਹਮਣੇ ਆਈ ਕਿ ਆਪਣੇ ਸਿਰਾਂ 'ਤੇ ਡੋਲਦੀ ਧਰਤੀ ਸੰਭਾਲਦੇ, ਆਪਣੇ ਸਿਰਾਂ ਤੇ ਡੋਲਦੀ ਧਰਤੀ ਸੰਭਾਲਦੇ ਕਿੰਨੇ ਅਜੀਬ ਸ਼ੌਕ ਨੇ ਇਹ ਲੋਕ ਪਾਲਦੇ ਛਾਵਾਂ ਵਿਹੂਣੇ ਹੋ ਗਏ ਛਾਵਾਂ ਵਿਹੂਣੇ ਹੋ ਗਏ ਜੇ ਬਿਰਖ ਛਾਂਗ ਨਾ ਪਤਝੜ ਤੋਂ ਬਾਅਦ ਆਉਣਗੇ ਪੱਤੇ ਕਮਾਲ ਦੇ ਨੰਗਾ ਹੈ ਮੇਰਾ ਜਿਸਮ ਤੇ ਤੁਰਦਾ ਹਾਂ ਬਰਫ਼ ਤੇ ਤੁਰਦਾ ਰਹਾਂਗਾ ਤੂੰ ਜ਼ਰਾ ਜ਼ੁਲਫ਼ਾਂ ਦਾ ਸ਼ਾਲ ਦੇ ਚੰਗੇ ਉਹ ਕਦਰਦਾਨ ਨੇ ਲੈ ਕੇ ਜੋ ਦਿਲ ਮੇਰਾ ਗਲੀਆਂ 'ਚ ਗੇਂਦ ਵਾਂਗ ਨੇ ਫਿਰਦੇ ਉਛਾਲਦੇ ਪਹਿਲਾਂ ਉਹ ਹੱਥ ਸੇਕਦੇ ਫੁੱਲਾਂ ਨੂੰ ਬਾਲ ਕੇ ਫਿਰ ਉਮਰ ਸਾਰੀ ਰਾਖ 'ਚੋਂ ਮਹਿਕਾਂ ਨੇ ਭਾਲਦੇ ਕੁਝ ਲੋਕ ਲੈਣ ਤਾਰਿਆਂ ਕੋਲੋਂ ਦਿਸ਼ਾ ਸਦਾ ਕੁਝ ਲੋਕ ਲੈਣ ਤਾਰਿਆਂ ਕੋਲੋਂ ਦਿਸ਼ਾ ਸਦਾ ਕੁਝ ਲੋਕ ਤਾਰੇ ਗਿਣਦਿਆਂ ਉਮਰਾਂ ਨਿਕਾਲਦੇ
ਦਿਲ ਵਿਛਾਉਂਦਾ ਹੋਵੇ ਕੋਈ ਸਾਹੋਂ ਵਧ ਕੇ ਚਾਹੁੰਦਾ ਹੋਵੇ ਕੋਈ ਪੈਰੀ ਦਿਲ ਵਿਛਾਉਂਦਾ ਹੋਵੇ ਸਾਹੋਂ ਵਧ ਕੇ ਚਾਹੁੰਦਾ ਹੋਵੇ ਉਹਨੂੰ ਠੇਡਾ ਨੀ ਮਾਰੀ ਪਿਆਰ ਆਵੇ ਐਦਾਂ ਨਹੀਂ ਕਰੀਦਾ ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਖੜਾ ਜੇ ਉਡੀਕਦਾ ਹੋਵੇ ਕੋਈ ਅੱਖੀਆਂ ਚ ਖਾਬਾਂ ਨੂੰ ਉਲੀਕਦਾ ਹੋਵੇ ਉਹਨੂੰ ਲਾਰਾ ਨੀ ਲਈਦਾ ਹੈ ਇਹ ਲਾਰਾ ਨੀ ਲਈਦਾ ਝੂਠਾ ਬੋਲ ਨਹੀਂ ਭਰੀਦਾ ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਹੋ ਕੇ ਦੱਬ ਕੇ ਜੇ ਤੇਰੀ ਆਕੜ ਜਰਦਾ ਏ ਕਦੇ ਗੌਰ ਨਾਲ ਤੂੰ ਸੋਚੀ ਵੇ ਜੁਦਾ ਹੋਣ ਤੋਂ ਡਰਦਾ ਏ ਕੋਈ ਦਿਲ ਵਿੱਚ ਹੋ ਕੇ ਦੱਬ ਕੇ ਜੇ ਤੇਰੀ ਆਕੜ ਜਰਦਾ ਏ ਕਦੇ ਗੌਰ ਨਾਲ ਤੂੰ ਸੋਚੀ ਵੇ ਜੁਦਾ ਹੋਣ ਤੋਂ ਡਰਦਾ ਏ ਪਿਆਰ ਆਵੇ ਐਦਾਂ ਨਹੀਂ ਕਰੀਦਾ ਵੇ ਜਾਨ ਤੋਂ ਪਿਆਰ ਆਵੇ
ਸਰਦਾਸ ਫਿਲਮ ਦੇ ਵਿੱਚ ਇਸ ਗੀਤ ਨੂੰ ਪਿਕਚਰਾਈਜ਼ ਕੀਤਾ ਗਿਆ ਸੀ ਐਮੀ ਵਿਰਕ ਹੋਣਾ ਨੇ ਬਹੁਤ ਖੂਬਸੂਰਤ ਅੰਦਾਜ਼ ਦੇ ਵਿੱਚ ਔਰ ਵੱਡੀ ਗੱਲ ਇਹ ਹੈ ਕਿ ਬਿਲਕੁਲ ਨਵੀਂ ਤਰ੍ਹਾਂ ਦਾ ਤਜਰਬਾ ਜਿਹੜਾ ਗਿੱਪੀ ਗਰੇਵਾਲ ਹੋਣਾ ਨੇ ਇੱਕ ਹਦਾਇਤਕਾਰ ਦੇ ਤੌਰ ਦੇ ਉੱਤੇ ਇਸ ਫਿਲਮ ਦੇ ਵਿੱਚ ਪੇਸ਼ ਕੀਤਾ ਔਰ ਲਵ ਪੰਜਾਬ ਅਰਦਾਸ ਇਕੱਠੀਆਂ ਰਿਲੀਜ਼ ਹੋਈਆਂ ਔਰ ਦੋਨਾਂ ਫਿਲਮਾਂ ਨੂੰ ਬਹੁਤ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਅਤੇ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਅਤੇ ਉਧਰੋਂ ਜੇਕਰ ਗੱਲ ਕਰੀਏ ਤਾਂ ਗੁਰਦਾਸ ਮਾਨ ਉਹਨਾਂ ਦੇ ਵੀ ਬਹੁਤ ਸਾਰੇ ਗੀਤ ਨੇ ਗੁਰਦਾਸ ਮਾਨ ਉਹਨਾਂ ਦੇ ਬਹੁਤ ਸਾਰੇ ਫੈਨ ਨੇ ਇੱਥੇ ਨਿਊਜ਼ੀਲੈਂਡ ਵਰਗੇ ਛੋਟੇ ਮੁਲਕ ਦੇ ਵਿੱਚ ਵੀ ਬੜੇ ਵੱਡੇ ਵੱਡੇ ਉਹਨਾਂ ਦੇ ਜਿਹੜੇ ਸ਼ੁਭ ਚਿੰਤਕ ਬੈਠੇ ਨੇ ਪੰਮੀ ਬਾਈ ਉਹਨਾਂ ਦੇ ਵਿੱਚੋਂ ਇੱਕ ਨੇ ਸੋ ਮੈਂ ਗੀਤ ਲੱਭ ਰਿਹਾ ਸੀ ਉਹਨਾਂ ਦੇ ਗੀਤ ਜਿਹੜੇ ਬਹੁਤ ਖਾਸ ਤੌਰ 'ਤੇ ਪੁਰਾਣੇ ਗੀਤ ਜਿਹੜੇ ਉਹਨਾਂ ਦੇ ਉਹਨਾਂ ਦੀ ਤਾਂ ਕਿਆ ਬਾਤ ਹੈ ਜਿਹੜੀ ਉਹਨਾਂ ਦੇ ਲਿਖਣ ਦਾ ਅੰਦਾਜ਼ ਸੀ ਉਹਦਾ ਤਾਂ ਕੋਈ ਜਵਾਬ ਨਹੀਂ ਹੈ ਫਿਰ ਵੀ ਇੱਕ ਗੀਤ ਇੱਦਾਂ ਦਾ ਜਿਹੜਾ ਜਦੋਂ ਕਾਲਜ ਦੇ ਟਾਈਮ ਅਸੀਂ ਇਕੱਠੇ ਇੱਕ ਹੋਸਟਲ ਦੇ ਵਿੱਚ ਜਦੋਂ ਰਹੇ ਅਤੇ ਭੁਪਿੰਦਰ ਸਿੰਘ ਭੁੱਲਰ ਮੇਰਾ ਜਮਾਤੀ ਹੁੰਦਾ ਸੀ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਅਸੀਂ ਦੋਵੇਂ ਜਦੋਂ ਆਪਣੀਆਂ ਦਸਤਾਰਾਂ ਸਜਾਉਂਦੇ ਅਤੇ ਦਸਤਾਰ ਸਜਾਉਂਦੇ ਜਿਹੜਾ ਗੀਤ ਸੁਣਦੇ ਉਹ ਗੀਤ ਤੁਹਾਡੇ ਲਈ ਹਾਜ਼ਰ ਕਰਦੇ ਹਾਂ
ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਕਿੰਨੀ ਚੰਗੀ ਲੱਗਦੀ ਦੁਪਹਿਰ ਫੇਰ ਵੀ ਪਤਾ ਨਹੀਂ ਕਾਹਤੋਂ ਮੋਹ ਜਿਹਾ ਆਈ ਜਾਂਦਾ ਭਾਵੇਂ ਸਾਡੇ ਸੜ ਗਏ ਨੇ ਪੈਰ ਭਾਵੇਂ ਸਾਡੇ ਪੁੱਜ ਗਏ ਨੇ ਪੈਰ ਸੱਜਣਾ ਵੇ ਸੱਜਣਾ ਵੇ ਸੱਜਣਾ ਮਾਂ ਨੇ ਵੀ ਰੋਕਿਆ ਬਾਪੂ ਨੇ ਵੀ ਰੋਕਿਆ ਨਾ ਜਾਈ ਮਿੱਤਰਾਂ ਦੇ ਸ਼ਹਿਰ ਨਾ ਜਾਈ ਮਿੱਤਰਾਂ ਦੇ ਸ਼ਹਿਰ ਪਰ ਸਾਡੀ ਭੁੱਖ ਸਗੋਂ ਟੂਣੀ ਚੌਣੀ ਹੋਈ ਜਾਵੇ ਹੌਲ ਪੈਂਦੇ ਰਹਿਣ ਚੱਤੋ ਪੈਰ ਹੌਲ ਪੈਂਦੇ ਰਹਿਣ ਚੱਤੋ ਪੈ ਸੱਜਣਾ ਵੇ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਕਾਦੀ ਆਈ ਫੁੱਲੇ ਸਭ ਸ਼ਿਕਵੇ ਤੇ ਵੈਰ ਫੁੱਲੇ ਸਭ ਸ਼ਿਕਵੇ ਤੇ ਵੈਰ ਜਿੱਤ ਕਰੇ ਕੱਕੇ ਕੱਕੇ ਰੇਤਿਆਂ ਨੂੰ ਚੁੰਮ ਲਵਾਂ ਲੱਭ ਕਿਤੋਂ ਸੱਜਣਾ ਦੀ ਪੈਰ ਲੱਭ ਕਿਤੋਂ ਸੱਜਣਾ ਦੀ ਪੈਰ
ਇਹਦੇ 'ਚ ਕੋਈ ਸ਼ੱਕ ਨਹੀਂ ਗੁਰਦਾਸ ਹੋਣਾ ਨੇ ਆਪਣੇ ਮੂੰਹੋਂ ਇੱਕ ਵਾਰੀ ਆਖਿਆ ਸੀ ਕਿ ਮਾਂ ਬੋਲੀ ਦਾ ਰੁਤਬਾ ਉਸਦੇ ਸ਼ਾਇਰਾਂ ਸਦਕੇ ਹੈ ਤੇ ਸਥਾਨਕ ਪੱਧਰ ਉੱਤੇ ਸ਼ਾਇਰੀ ਜਿਹੜੀ ਹੈ ਉਹਦੇ ਵਿੱਚ ਤੁਹਾਨੂੰ ਯਾਦ ਹੀ ਹੋਣਾ ਹੈ ਕਿ ਲਗਭਗ ਹਰੇਕ ਪ੍ਰੋਗਰਾਮ ਦੇ ਵਿੱਚ ਜਿੰਨਾ ਜਿੰਨਾ ਸਮਾਂ ਜਿੰਨੀ ਜਿੰਨੀ ਸਮਰੱਥਾ ਮੈਨੂੰ ਕੁਦਰਤ ਨੇ ਬਖਸ਼ੀ ਹੈ ਮੈਂ ਕੋਸ਼ਿਸ਼ ਕਰਦਾ ਪਿੰਦਰ ਧਨੋਆ ਹੋਣਾ ਦੇ ਤੇ ਨਾਲ ਨਾਲ ਆਪਣੇ ਨਿੱਕੇ ਵੀਰ ਗੋਲਡੀ ਧਾਲੀਵਾਲ ਹੋਣਾ ਦੇ ਜਿਹੜੇ ਕਲਾਮ ਨੇ ਉਹ ਜ਼ਰੂਰ ਸ਼ਾਮਲ ਕਰਦਾ ਚੱਲਦਾ ਪਿੰਦਰ ਧਰੋਆ ਹੁਣੀ ਲਿਖਦੇ ਨੇ ਕਿ ਅਹਿਸਾਨ ਬਣ ਗਏ ਹਾਦਸੇ ਜਿਹਨੇ ਜਿਹਨੇ ਘਰੇ ਮੇਰੇ ਵਾਸਤੇ ਭਰਨ ਲਈ ਖਾਲੀ ਥਾਂ ਖੁਦ ਨੂੰ ਉਤਾਰਾਂ ਵਰਕਿਆਂ ਤੇ ਅਲਫਾਜ਼ ਉਗ ਪੈਣ ਖੋਰੇ ਬਣ ਕੇ ਫੁੱਲ ਇੱਕ ਨਵੀਂ ਆਸ ਦੇ ਆਪਣੇ ਰੰਗ ਮੰਚ ਦਾ ਆਪ ਮੈਂ ਪਰਦਾ ਉਠਾਵਾਂ ਮੇਰੇ ਨਾਟਕ 'ਚ ਭਰੇ ਮੇਰੇ ਆਪਣੇ ਹੀ ਗਮਾਂ ਦੇ ਅਹਿਸਾਸ ਨੇ ਮੇਰੀਆਂ ਖੁਸ਼ੀਆਂ ਤੇ ਉਹ ਅਫਸੋਸ ਇਸ ਕਦਰ ਕਰ ਰਹੇ ਤਿੜਕ ਰਹੇ ਰਿਸ਼ਤਿਆਂ ਨੂੰ ਮਿਲ ਰਹੇ ਝੂਠੇ ਤਰਵਾਸ ਨੇ ਪਿੰਦਰ ਧਰੋਆ ਸਾਹਿਬ ਸ਼ਾਬਾਸ਼
ਕਿੰਨੇ ਨਾ ਪੁੱਛੀ ਸਾਡੀ ਖੈਰ ਇੱਕ ਨੇ ਨਾ ਪੁੱਛੀ ਸਾਡੀ ਖੈਰ ਸੱਜਣਾ ਵੇ ਸੱਜਣਾ ਵੇ ਸੱਜਣਾ
ਗੋੜੀ ਧਾਲੀਵਾਲ ਲਿਖਦੇ ਨੇ ਕਿ ਦਿਲ ਦੇ ਵਿੱਚੋਂ ਕੱਢ ਹੀ ਜਾਣਾ ਜਿਹਨੇ ਛੱਡਣਾ ਛੱਡ ਹੀ ਜਾਣਾ ਮੈਂ ਲੱਖ ਸੋਚਾਂ ਪੱਧਰੀਆਂ ਕਰ ਲਾਂ ਉਹਨੇ ਪਾ ਕੇ ਖੱਡ ਹੀ ਜਾਣਾ ਚੁਣ ਲੈ ਫੁੱਲਾਂ ਦੇ ਹੱਥ ਮਹਿਕਾਂ ਤੇ ਤਲਵਾਰਾਂ ਵੱਢ ਹੀ ਜਾਣਾ ਖੁਆਬ ਵਿਚਾਰੇ ਕਹਿ ਕੇ ਥੱਕ ਗਏ ਪਰ ਕਿਸਮਤ ਨੇ ਅੱਡ ਹੀ ਜਾਣਾ ਜਿਨ੍ਹਾਂ ਦੀ ਅੱਖ ਮਾਸ ਤੇ ਹੋਵੇ ਉਹਨਾਂ ਫੋਲ ਕੇ ਹੱਡ ਹੀ ਜਾਣਾ ਮੈਂ ਜ਼ਿੰਦਗੀ ਦੇ ਸੋਹਲੇ ਗਾਲ ਹੈ ਪੋਜ਼ਿਟਿਵਿਟੀ ਬਹੁਤ ਜ਼ਰੂਰੀ ਹੈ ਦੋਸਤੋ ਅੰਤ ਵਿੱਚ ਬਹੁਤ ਖੂਬਸੂਰਤ ਸੁਨੇਹਾ ਗੋਲਡੀ ਸੋ ਜ਼ਿੰਦਗੀ ਦੇ ਸੋਹਲੇ ਗੱਲ ਹੈ ਮੌਤ ਨੇ ਗਿੱਲਾ ਗੱਡ ਹੀ ਜਾਣਾ ਜ਼ਿੰਦਗੀ ਜ਼ਿੰਦਾਬਾਦ ਗੋਲਡੀ ਧਾਲੀਵਾਲ
ਸ਼ਾਬਾਸ਼ ਜੱਗ ਭਾਵੇਂ ਰੁੱਸ ਜਾਏ ਤਪ ਭਾਵੇਂ ਰੁੱਸ ਜਾਏ
ਤੂੰ ਸਾਡੇ ਮਿੱਤਰਾਂ ਦੀ ਲਹਿਰ ਸਾਨੂੰ ਸਾਡੇ ਮਿੱਤਰਾਂ ਦੀ ਲਹਿਰ ਮਾਨਾ ਮਰ ਜਾਣਿਆ ਕੀ ਸ਼ਹਿਰ ਤੇਰਾ ਵੇਖਿਆ ਹੋਏ ਸਾਥੋਂ ਭੁੱਲੀ ਜਾਂਦੀ ਨਾ ਦੁਪਹਿਰ ਸਾਥੋਂ ਭੁੱਲੀ ਜਾਂਦੀ ਨਾ ਦੁਪਹਿਰ ਸੱਜਣਾ ਵੇ ਸੱਜਣਾ ਵੇ ਸੱਜਣਾ
ਲੋਫਰ ਬੰਮੀ ਬਾਈ ਜੀ ਪਰਿਵਾਰ ਸਮੇਤ ਹੁਣ 26 ਮਈ ਨੂੰ ਤੁਹਾਨੂੰ ਉੱਥੇ ਗੁਰਦਾਸ ਮਾਨ ਦੇ ਰੂਬਰੂ ਜਿਹੜਾ ਹੈ ਉਹ ਦੇਖਾਂਗੇ ਕਿੱਦਾਂ ਫਿਰ ਤੁਸੀਂ ਫਰਰੇ ਵਾਲੀ ਪੱਗ ਬੰਨ ਕੇ ਗੁਰਦਾਸ ਮਾਨ ਦੇ ਸਾਹਮਣੇ ਪਹਿਲਾਂ ਪਾਉਣੀਆਂ ਬਹੁਤ ਸਾਰੇ ਹੋਰ ਮਿੱਤਰ ਨੇ ਜਿਹੜੇ ਯਾਦ ਕਰਦੇ ਨੇ ਇੱਦਾਂ ਦੇ ਫਨਕਾਰਾਂ ਨੂੰ ਹੋਰ ਵੀ ਗੱਲਾਂ ਬਾਤਾਂ ਹੋਣਗੀਆਂ ਲੋਕਲ ਨਿਊਜ਼ ਦੇ ਉਸ ਪਾਰ
ਉਹਨਾਂ ਦੇ ਦਿਮਾਗ ਤੇ ਇਸ ਦਾ ਅਸਰ ਪੈ ਜਾਂਦਾ ਹੈ ਜ਼ਿਕਰਯੋਗ ਹੈ ਕਿ 2014 ਵਿੱਚ ਕੀਤੇ ਇੱਕ ਇਕਰਾਰਨਾਮੇ ਤਹਿਤ ਫਾਇਰ ਫਾਈਟਰਸ ਹੁਣ ਐਂਬੂਲੈਂਸ ਆਫੀਸਰਸ ਦੇ ਕਹੇ ਜਾਣ ਤੇ ਮੈਡੀਕਲ ਕਾਲਜ ਵੀ ਲੈ ਰਹੇ ਹਨ ਅਤੇ ਅੱਗ ਬੁਝਾਉਣ ਦੇ ਨਾਲ ਨਾਲ ਮੈਡੀਕਲ ਐਮਰਜੈਂਸੀ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ ਆਕਲੈਂਡ ਦੇ ਨਾਰਥ ਸ਼ੋਰ ਵਿੱਚ ਪੁਲਿਸ ਦੀ ਗੋਲੀ ਲੱਗਣ ਕਾਰਨ ਜਿਸ ਵਿਅਕਤੀ ਦੀ ਮੌਤ ਹੋ ਗਈ ਸੀ ਉਸ ਦੀ ਪਹਿਚਾਣ ਉਸ ਦੇ ਫਿਊਨਰਲ ਤੋਂ ਬਾਅਦ ਹੁਣ ਜਨਤਕ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਇਸ ਵਿਅਕਤੀ ਦੀ ਮੌਤ ਸ਼ਨੀਵਾਰ ਸਵੇਰੇ ਉਸ ਵੇਲੇ ਹੋ ਗਈ ਸੀ ਜਦੋਂ ਉਸਨੇ ਮਸ਼ੈਟੇ ਨਾਲ ਪੁਲਿਸ ਆਫੀਸਰ ਤੇ ਹਮਲਾ ਕੀਤਾ ਸੀ ਤਾਂ ਪੁਲਿਸ ਵੱਲੋਂ ਬਚਾਅ ਦੇ ਵਿੱਚ ਚਲਾਈ ਗੋਲੀ ਉਸ ਤੇ ਵੱਜੀ ਜਿਸ ਕਾਰਨ ਘਟਨਾ ਸਥਾਨ ਤੇ ਉਸ ਦੀ ਮੌਤ ਹੋ ਗਈ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਸ਼ਨੀਵਾਰ ਸਵੇਰੇ 3 ਵਜੇ ਦੇ ਕਰੀਬ ਮਸ਼ੈਟੇ ਲੈ ਕੇ ਘੁੰਮ ਰਿਹਾ ਹੈ ਅਤੇ ਪੁਲਿਸ ਨੇ ਜਦੋਂ ਉਸ ਨੂੰ ਲੱਭ ਕੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਉਥੋਂ ਫਰਾਰ ਹੋ ਗਿਆ ਪੁਲਿਸ ਨੇ ਆਪਣੀ ਕਾਰ ਰਾਹੀਂ ਇਸ ਦਾ ਪਿੱਛਾ ਕੀਤਾ ਪੁਲਿਸ ਅਨੁਸਾਰ ਇਹ ਵਿਅਕਤੀ 150 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਦੇ ਨਾਲ ਕਾਰ ਚਲਾ ਰਿਹਾ ਸੀ ਬਾਅਦ ਵਿੱਚ ਜਦੋਂ ਪੁਲਿਸ ਨੇ ਫਿਰ ਇਸ ਦੀ ਕਾਰ ਨੂੰ ਰੋਕ ਕੇ ਕਾਬੂ ਕੀਤਾ ਤਾਂ ਇਸ ਨੇ ਪੁਲਿਸ ਆਫੀਸਰ ਉਪਰ ਹਮਲਾ ਕਰ ਦਿੱਤਾ ਸੀ ਅਤੇ ਪੁਲਿਸ ਵੱਲੋਂ ਚਲਾਈ ਗੋਲੀ ਕਾਰਨ ਤੁਰੰਤ ਇਸ ਦੀ ਮੌਤ ਹੋ ਗਈ ਸੀ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮਾਰੇ ਗਏ ਵਿਅਕਤੀ ਦੇ ਪਰਿਵਾਰ ਦੇ ਨਾਲ ਹਮਦਰਦੀ ਹੈ ਅਤੇ ਇਸ ਦੇ ਕਾਰਨ ਹੀ ਉਸ ਦੀ ਪਹਿਚਾਣ ਫਿਲਹਾਲ ਜਨਤਕ ਨਹੀਂ ਕੀਤੀ ਜਾ ਰਹੀ ਅਤੇ ਉਸ ਦੇ ਫਿਊਨਰਲ ਤੋਂ ਬਾਅਦ ਹੀ ਇਸ ਦੀ ਪਹਿਚਾਣ ਜਨਤਕ ਕੀਤੀ ਜਾਵੇਗੀ ਆਕਲੈਂਡ ਵਿੱਚ ਬੱਸ ਡਰਾਈਵਰਾਂ ਦੀ ਘਾਟ ਦੇ ਚਲਦਿਆਂ ਬੱਸ ਕੰਪਨੀ ਰਿਚੀਜ਼ ਕੋਚ ਲਾਈਨ ਨੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲੋਂ ਵਿਦੇਸ਼ਾਂ ਦੇ ਵਿੱਚੋਂ ਬੱਸ ਡਰਾਈਵਰ ਮੰਗਵਾਉਣ ਦੇ ਲਈ ਬੇਨਤੀ ਕੀਤੀ ਹੈ ਬੱਸ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 110 ਡਰਾਈਵਰ ਚਾਹੀਦੇ ਹਨ ਜਿਸ ਦੇ ਕਰਕੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਕੋਲ ਇਹ ਅਰਜ਼ੀ ਲਗਾਈ ਗਈ ਹੈ ਕਿਉਂਕਿ ਮੌਜੂਦਾ ਸਮੇਂ ਬੱਸ ਡਰਾਈਵਰਸ ਦੀ ਘਾਟ ਚੱਲ ਰਹੀ ਹੈ ਕੰਪਨੀ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਦੇ ਮੁਤਾਬਕ ਆਕਲੈਂਡ ਦੇ ਵਿੱਚ ਘੱਟੋ ਘੱਟ 200 ਡਰਾਈਵਰਾਂ ਦੀ ਸ਼ਾਰਟੇਜ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਫਿਲਹਾਲ ਇਸ ਕੰਪਨੀ ਦੀ ਇਸ ਮੰਗ ਉਪਰ ਵਿਚਾਰ ਕਰ ਰਹੀ ਹੈ ਅਤੇ ਹੋਰਨਾਂ ਪਾਰਟੀਆਂ ਤੋਂ ਵੀ ਇਸ ਸਬੰਧੀ ਬਾਹਰੋਂ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ ਕਿਉਂਕਿ ਬੱਸ ਡਰਾਈਵਰਸ ਦੀ ਪੋਜੀਸ਼ਨ ਇਮੀਗ੍ਰੇਸ਼ਨ ਨਿਊਜ਼ੀਲੈਂਡ ਮੁਤਾਬਕ ਕਿਸੇ ਵੀ ਸਕਿੱਲ ਸ਼ਾਰਟੇਜ ਲਿਸਟ ਦੇ ਵਿੱਚ ਸ਼ਾਮਿਲ ਨਹੀਂ ਕੀਤੀ ਗਈ ਹੈ ਖੇਡਾਂ ਦੀ ਦੁਨੀਆ ਦੀ ਜੇਕਰ ਗੱਲ ਕਰੀਏ ਤਾਂ ਟੈਨਿਸ ਦੇ ਵਿੱਚ 20 ਗ੍ਰੈਂਡ ਸਲੈਮ ਖਿਤਾਬਾਂ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਮਿਆਮੀ ਓਪਨ ਦੇ ਦੂਜੇ ਰਾਊਂਡ ਤੋਂ ਬਾਹਰ ਹੋਣ ਦਾ ਖਮਿਆਜਾ ਆਪਣੀ ਨੰਬਰ 1 ਦੀ ਰੈਂਕਿੰਗ ਗੁਆ ਕੇ ਭੁਗਤਣਾ ਪਿਆ ਜਦਕਿ ਸਪੇਨ ਦੇ ਰਫੇਲ ਨਡਾਲ ਹਾਲ ਹੀ ਦੇ ਵਿੱਚ ਕੋਰਟ ਤੋਂ ਰਹਿਣ ਦੇ ਬਾਵਜੂਦ ਵੀ ਚੋਟੀ ਤੇ ਆ ਗਏ ਹਨ ਨਡਾਲ ਅਤੇ ਫੈਡਰਲ ਵਿਚਾਲੇ ਅੰਕਾਂ ਦਾ ਜ਼ਿਆਦਾ ਫਾਸਲ ਨਹੀਂ ਸੀ ਦੋਨਾਂ ਵਿਚਾਲੇ ਸਿਰਫ 100 ਅੰਕਾਂ ਦਾ ਹੀ ਅੰਤਰ ਹੈ ਅਤੇ ਅਗਲੇ ਕਿਸੇ ਵੀ ਸਮੇਂ ਚੋਟੀ ਦਾ ਸਥਾਨ ਬਦਲ ਸਕਦਾ ਹੈ ਨਡਾਲ ਦੇ 8,770 ਅਤੇ ਫੈਡਰਰ ਦੇ 8,670 ਅੰਕ ਹਨ ਕਰੋਸ਼ੀਆ ਦੇ ਮਾਰਨ ਮਿਲਚ ਆਪਣੇ ਤੀਜੇ ਸਥਾਨ ਤੇ ਬਣੇ ਹੋਏ ਹਨ ਕ੍ਰਿਕਟ ਵਿੱਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸੋਮਵਾਰ ਨੂੰ ਤੀਜੇ ਸਰਵ ਉੱਚ ਨਾਗਰਿਕ ਸਨਮਾਨ ਦੇ ਨਾਲ ਨਵਾਜਿਆ ਗਿਆ ਹੈ ਧੋਨੀ ਨੂੰ ਇਹ ਸਨਮਾਨ ਰਾਸ਼ਟਰਪਤੀ ਕੋਵਿੰਦ ਨੇ ਰਾਸ਼ਟਰਪਤੀ ਭਵਨ ਦੇ ਵਿੱਚ ਦਿੱਤਾ ਜ਼ਿਕਰਯੋਗ ਹੈ ਕਿ ਧੋਨੀ ਨੂੰ ਇਹ ਸਨਮਾਨ ਉਸ ਦਿਨ ਦਿੱਤਾ ਗਿਆ ਜਿਸ ਦਿਨ ਉਸਨੇ ਭਾਰਤੀ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਜਿਤਾਇਆ ਸੀ ਭਾਰਤ ਨੇ 28 ਸਾਲ ਬਾਅਦ 2011 ਦੇ ਵਿੱਚ ਵਿਸ਼ਵ ਕੱਪ ਹਾਸਲ ਕੀਤਾ ਸੀ ਧੋਨੀ ਨੇ ਵਾਨਖੇੜੇ ਸਟੇਡੀਅਮ ਦੇ ਵਿੱਚ ਫਾਈਨਲ ਮੁਕਾਬਲੇ ਦੇ ਵਿੱਚ ਕੁਲਾ ਸੇਕਰਾ ਦੀ ਗੇਂਦ ਤੇ ਜ਼ੋਰਦਾਰ ਛੱਕਾ ਲਗਾ ਕੇ ਕ੍ਰਿਕਟ ਪ੍ਰਸ਼ੰਸਕਾਂ ਦਾ ਇਹ ਸੁਪਨਾ ਪੂਰਾ ਕੀਤਾ ਸੀ ਜ਼ਿਕਰਯੋਗ ਹੈ ਕਿ ਧੋਨੀ ਨੂੰ ਪਦਮ ਭੂਸ਼ਣ ਦੇ ਅਵਾਰਡ ਦੇ ਨਾਲ ਸਨਮਾਨਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਅੱਜ ਦੀਆਂ ਇਨ੍ਹਾਂ ਖ਼ਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ ਹੁਣ ਤੁਸੀਂ ਗੁਰਸਿਮਰਨ ਮਿੰਟੂ ਨੂੰ ਇੱਥੇ ਹੀ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ
ਦੇਸ਼ ਦੁਨੀਆ ਧਰਮ ਸਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ ਪੰਜਾਬੀ ਹੈਰਲਡ .co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 02102539830
ਕਿਸੇ ਵੀ ਤਰ੍ਹਾਂ ਦੀ ਨਾਨ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਕੇਟਰਿੰਗ ਦੇ ਲਈ ਹਮੇਸ਼ਾ ਉਹਨਾਂ ਦਾ ਨਾਮ ਯਾਦ ਰੱਖੋ ਇੰਨਾ ਹੀ ਨਹੀਂ ਸਵੀਟਸ ਅਤੇ ਸਨੈਕਸ ਦੇ ਵਿੱਚ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਨੰਬਰ 166 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿਖੇ NZ ਇੰਡੀਅਨ ਫਲੇਮ ਜਾਂ ਫਿਰ ਫੋਨ ਕਰੋ
206-9     ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ DJ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮੱਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-44-58 ਜਾਂ ਫਿਰ 09-212-9563
ਸਟਾਈਲ NZ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ
ਜਾਂ ਫਿਰ ਲੌਗਇਨ ਕਰੋ www.bollywoodbangladesh.com/academy
ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-0813634 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-9944-58 ਤੇ ਵਿਰਸਾ ਅਕੈਡਮੀ
ਮੁੰਡਾ ਬੜਾ ਸ਼ੌਕੀਨ ਹੈ ਜੀ ਤਰਸੇਮ ਜਸੜ ਇਹਦਾ ਨਾਂ ਹੈ ਔਰ ਫਤਿਹਗੜ੍ਹ ਸਾਹਿਬ ਇਲਾਕੇ ਦੇ ਨਾਲ ਸੰਬੰਧਿਤ ਹੈ ਜੇਕਰ ਤੁਸੀਂ ਹਾਲੇ ਤੱਕ ਇਸ ਦੀ ਅਦਾਕਾਰੀ ਨੂੰ ਸੁਨਹਿਰੀ ਪਰਦੇ 'ਤੇ ਨਹੀਂ ਦੇਖਿਆ ਤਾਂ ਬਹੁਤ ਜ਼ਰੂਰੀ ਹੈ ਕਿ ਇਸ ਦਾ ਜਿਹੜਾ ਅੰਦਾਜ਼ ਸਿਨੇਮੇ ਦੇ ਵਿੱਚ ਹੈ ਉਹ ਵੀ ਦੇਖਣ ਯੋਗ ਹੈ ਰੱਬ ਦਾ ਰੇਡੀਓ ਫਿਲਮ ਆਈ ਸੀ ਪਹਿਲਾਂ ਅਤੇ ਉਸ ਤੋਂ ਬਾਅਦ ਫਿਰ ਸਰਦਾਰ ਮੁਹੰਮਦ ਦੋਵੇਂ ਫਿਲਮਾਂ ਜਿਹੜੀਆਂ ਨੇ ਕਾਬਲੇ ਤਾਰੀਫ ਪੰਜਾਬੀ ਸਿਨੇਮੇ ਦੇ ਵਿੱਚ ਬਹੁਤ ਵਧੀਆ ਜਿਹੜੇ ਨਵੇਂ ਥੀਮ ਨੇ ਉਹ ਸਾਹਮਣੇ ਨਜ਼ਰ ਆ ਰਹੇ ਨੇ ਸੋ ਰੱਬ ਦਾ ਰੇਡੀਓ ਫਿਲਮ ਦੇ ਵਿੱਚੋਂ ਇਸ ਗੀਤ ਨੂੰ ਤੁਹਾਡੀ ਨਜ਼ਰ ਕਰਦੇ ਹਾਂ
ਰੱਖ ਰੱਖ ਜੱਤੀ ਅੱਖ ਜੱਤੀ ਅੱਖ ਰੱਖ ਰੱਖ ਜੱਤੀ ਅੱਖ ਜੱਤੀ ਅੱਖ ਰੱਖ ਰੱਖ
ਲੋਕਲ ਬੋਰਡ ਤੁਹਾਡੇ ਲਈ ਲੈ ਕੇ ਆ ਰਹੇ ਨੇ ਵੱਖੋ ਵੱਖ ਸੱਭਿਆਚਾਰਕ ਵੰਨਗੀਆਂ ਦੀ ਝਲਕ ਕਲਚਰਲ ਡਾਇਵਰਸਿਟੀ ਫੈਸਟੀਵਲ ਵਿਖੇ ਜਿਸ ਦੇ ਵਿੱਚ ਪਰਿਵਾਰਾਂ ਦੇ ਲਈ ਰਹੇਗਾ ਫ੍ਰੀ ਮਿਊਜ਼ਿਕ ਐਂਡ ਡਾਂਸਿੰਗ ਸ਼ੋਅ ਫੈਮਿਲੀ ਫਨ ਐਂਡ ਐਂਟਰਟੇਨਮੈਂਟ ਕਲਚਰਲ ਡਿਸਪਲੇ ਅਤੇ ਕਲਚਰਲ ਪਰੇਡ ਕਲਚਰਲ ਪਰਫਾਰਮੈਂਸਿਸ ਗੇਮਸ ਐਂਡ ਫੂਡ ਸ਼ਨੀਵਾਰ 7 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਹੇਮਨ ਪਾਰਕ 51 ਲੈਂਬੀ ਡਰਾਈਵ ਮੈਨਕੋ ਸਿਟੀ ਵਿਖੇ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਓਟਾਰਾ ਬਿਜ਼ਨਸ ਐਸੋਸੀਏਸ਼ਨ ਨੂੰ 09274640 ਤੇ All productions in association with Immigration Matters tuhade layi leke aa rahe ne Punjabi Mela 2018 jis de vich pahunch rahe ne Punjabiyan de chahete kalakar Jazzy B ate Miss Pooja ate naal hi naal vishesh taur te pahunch rahe ne Pak Pak Deepak Punjabi Mela 2018 rahega 7 April di sham Logan Campbell Center Green Lane vikhe shami 7:30 baje ton tickets available at all major Indian outlets vadhere jankari layi sampark karo Paal nu 021-888-451 te
didi mazak kar reha siga main radio mirchi to Pak Pak Deepak ਮੁਰਗਾ ਬਣਿਆ ਤੁਹਾਡਾ
ਪੰਜਾਬ ਦੇ ਵਿੱਚ ਬਠਿੰਡੇ ਤੋਂ ਬਹੁਤ ਵਧੀਆ ਪੱਤਰਕਾਰ ਨੇ ਚਰਨਜੀਤ ਭੁੱਲਰ ਔਰ ਉਹ ਆਪਣਾ ਬਲੌਗ ਚਲਾਉਂਦੇ ਨੇ ਵਾਇਆ ਪੰਜਾਬ ਵਾਇਆ ਪੰਜਾਬ ਬਲੌਗ ਦੇ ਨਾਲ ਨਾਲ ਉਹ ਚੰਡੀਗੜ੍ਹ ਦੇ ਵਿੱਚ ਰਹਿ ਕੇ ਵੀ ਆਪਣੇ ਇਲਾਕੇ ਦੇ ਨਾਲ ਬਹੁਤ ਜੁੜੇ ਹੋਏ ਨੇ ਟ੍ਰਿਬਿਊਨ ਦੇ ਵਿੱਚ ਖਾਸ ਤੌਰ 'ਤੇ ਉਹਨਾਂ ਦੀ ਰਿਪੋਰਟਿੰਗ ਜਿਹੜੀ ਹੈ ਉਹ ਪੜ੍ਹਨ ਯੋਗ ਹੁੰਦੀ ਹੈ ਮੈਂ ਵੈਸੇ ਔਨਲਾਈਨ ਇੱਕੋ ਅਖਬਾਰ ਪੜ੍ਹਦਾ ਜੀ ਪੰਜਾਬੀ ਟ੍ਰਿਬਿਊਨ ਸਮਾਂ ਕਹਿ ਲਓ ਰਜੇਵੇਂ ਕਹਿ ਲਓ ਵੀ ਹੋਰ ਅਖਬਾਰ ਪੜ੍ਹਨ ਦਾ ਸਮਾਂ ਨਹੀਂ ਮਿਲਦਾ ਲੇਕਿਨ ਉਹਦੇ ਵਿੱਚ ਚਰਨਜੀਤ ਭੁੱਲਰ ਹੋਣਾਂ ਦੀ ਜਿਹੜੀ ਬਹੁਤ ਬਾ ਕਮਾਲ ਰਿਪੋਰਟਿੰਗ ਜਿਹੜੀ ਹੈ ਉਹ ਮਾਇਨੇ ਰੱਖਦੀ ਹੈ ਉਹਨਾਂ ਨੇ ਜਿੱਥੇ ਹੱਕ ਸੱਚ ਦੀ ਗੱਲ ਕੀਤੀ ਹੈ ਮਹਿਲਾਂ ਵਾਲੇ ਉਹ ਅਸੀਂ ਜਿਉਂਦੇ ਕਿਉਂ ਹਾਂ ਨਵਾਂ ਤਾਜ਼ਾ ਤਰੀਨ ਜਿਹੜਾ ਉਹਨਾਂ ਦਾ ਆਰਟੀਕਲ ਹੈ ਉਸ ਦੇ ਵਿੱਚ ਪੰਜਾਬ ਦੀ ਗਰੀਬੀ ਅਤੇ ਕਰਜ਼ੇ ਦੀ ਗੱਲ ਜਿਹੜੀ ਹੈ ਕਿਸਾਨ ਅਤੇ ਮਜ਼ਦੂਰਾਂ ਦੇ ਸਿਰ 'ਤੇ ਉਸ ਦੇ ਬਾਰੇ ਚਰਚਾ ਜਿਹੜੀ ਹੈ ਲਗਾਤਾਰ ਉਹਨਾਂ ਨੇ ਕੀਤੀ ਹੈ ਅਤੇ ਨਾਲ ਨਾਲ ਉਹਨਾਂ ਨੇ ਜਿਹੜੀ ਸੁਹਜਦੀਪ ਔਲਖ ਬਰਾੜ ਆਖਰ ਹਾਰ ਗਈ ਜ਼ਿੰਦਗੀ ਦੀ ਜੰਗ ਜੇ ਤੁਹਾਨੂੰ ਸਮਾਂ ਮਿਲੇ ਜ਼ਰੂਰ ਇਹ ਜਿਹੜੇ ਆਰਟੀਕਲਸ ਨੇ ਇਹਨਾਂ ਨੂੰ ਔਨਲਾਈਨ ਤੁਸੀਂ ਜ਼ਰੂਰ ਪੜ੍ਹਨਾ ਕਿਉਂਕਿ ਪੜ੍ਹਨ ਗੁੜਨ ਦੇ ਨਾਲ ਹੀ ਜ਼ਿੰਦਗੀ ਦਾ ਕਾਫਲਾ ਜਿਹੜਾ ਹੈ ਉਸ ਵਿੱਚ ਨਵੇਂ ਰੰਗ ਭਰੇ ਜਾਂਦੇ ਨੇ ਕੁਝ ਨਵਾਂ ਸਿੱਖਦੇ ਹਾਂ ਅੱਗੇ ਤੁਰਨ ਦੀ ਚਾਹਤ ਜਿਹੜੀ ਦਿਲਾਂ ਦੇ ਵਿੱਚ ਬਣੀ ਰਹਿੰਦੀ ਹੈ ਖੜ੍ਹੇ ਪਾਣੀਆਂ ਨੂੰ ਆਖਿਰਕਾਰ ਮੁਸ਼ਕ ਮਾਰ ਜਾਂਦਾ ਹੈ ਸੋ ਇਹ ਜ਼ਰੂਰੀ ਹੈ ਵੀ ਅਸੀਂ ਅੱਗੇ ਵੱਧਦੇ ਰਹੀਏ ਆਪਣੇ ਕਿਸੇ ਵੀ ਖੇਤਰ ਦੇ ਵਿੱਚ ਜਿਹੜਾ ਵੀ ਸ਼ੌਂਕ ਸਾਨੂੰ ਹੈ ਐਜ਼ ਲੌਂਗ ਐਜ਼ ਉਹਦੇ ਵਿੱਚ ਸਾਰਥਕਤਾ ਹੋਵੇ ਪੋਜ਼ਿਟਿਵਿਟੀ ਹੋਵੇ ਜ਼ਿੰਦਗੀ ਜਿਉਣ ਦਾ ਸੁਨੇਹਾ ਹੋਵੇ ਇਹ ਬਹੁਤ ਜ਼ਰੂਰੀ ਹੈ ਰਹੀ ਗੱਲ ਹਾਕਮਾਂ ਦੀ ਅਤੇ ਹਾਕਮਾਂ ਦੇ ਬਾਰੇ ਮਨਜਿੰਦਰ ਧਨੋਆ ਹੋਣਾਂ ਦਾ ਇੱਕ ਖਿਆਲ ਮੇਰੇ ਕੋਲ ਪਹੁੰਚਿਆ ਹੈ ਉਹਨਾਂ ਲਿਖਿਆ ਹੈ ਕਿ ਹਾਕਮ ਬਦਲ ਗਏ ਨੇ ਐ ਪਰ ਕਾਜ ਨਹੀਂ ਬਦਲੇ ਹਾਕਮ ਬਦਲ ਗਏ ਨੇ ਐ ਪਰ ਕਾਜ ਨਹੀਂ ਬਦਲੇ ਚਿਹਰੇ ਨਵੇਂ ਨਵੇਂ ਨੇ ਪਰ ਅੰਦਾਜ਼ ਨਹੀਂ ਬਦਲੇ ਸੋ ਰਮਨਜੀਤ ਸਿੱਕੀ ਦੇ ਹੱਥੋਂ ਗੁਟਕਾ ਫੜ ਕੇ ਜਿਹੜੀ ਸਹੁੰ ਖਾਧੀ ਸੀ ਚਿੱਟੇਆਲਿਆਂ ਦੇ ਕਪਤਾਨ ਅਮਰਿੰਦਰ ਸਿੰਘ ਨੇ ਉਹ ਵੀ ਇੱਕ ਮਹੀਨੇ ਦੀ ਸਹੁੰ ਖਾਧੀ ਸੀ ਹੁਣ ਤਾਂ ਸੁੱਖ ਨਾਲ 13ਵਾਂ ਮਹੀਨਾ ਲੱਗ ਗਿਆ ਜੀ ਸਰਕਾਰ ਬਣੀ ਨੂੰ ਹੋਰ ਬਹੁਤ ਕੁਝ ਆਇਆ ਤਾਏ ਦੇ ਰੁੱਸੇ ਉਹ ਭਤੀਜੇ ਨੇ ਬੜਾ ਕੁਛ ਕਹਿਤਾ ਜੀ ਘਰ ਦੀਆਂ ਕਈ ਗੱਲਾਂ ਜਿਹੜੀਆਂ ਉਹਨੇ ਕਹਿਤੀਆਂ ਹਾਲੇ ਵੀ ਬਿਆਨ ਦੇ ਵਿੱਚ ਉਹਨੇ ਸ਼ੁਰੂਆਤ ਇੱਥੋਂ ਹੀ ਕੀਤੀ ਹੈ ਵੀ ਮੈਂ ਘਰ ਦਾ ਭੇਤੀ ਹਾਂ ਮੈਂ ਲਾਂਕਾ ਢਾ ਦਊ ਇਸ ਕਰਕੇ ਹਿਸਾਬ ਜੇ ਨਾਲ ਹੀ ਮੇਰੇ ਨਾਲ ਗੱਲਬਾਤ ਕਰਿਓ ਗੱਲਾਂ ਕਾਫੀ ਨੇ ਲੇਕਿਨ ਰਾਜਨੀਤਿਕ ਲੋਕਾਂ ਨੂੰ ਉਹਨਾਂ ਲੋਕਾਂ ਦੇ ਹੰਝੂ ਨਹੀਂ ਦੀਦੇ ਜਿਹਨਾਂ ਲੋਕਾਂ ਦੇ ਸਿਰ ਇਸ ਵੇਲੇ ਇਸ ਗੱਲ ਦਾ ਫਿਕਰ ਸਵਾਰ ਹੈ ਵੀ ਉਹਨਾਂ ਨੂੰ ਦੂਜੇ ਡੰਗ ਦੀ ਰੋਟੀ ਮਿਲਣੀ ਜਾਂ ਨਹੀਂ ਮਿਲਣੀ ਸੰਧੂ ਬਹੁਤ ਉਮਦਾ ਸ਼ਾਇਰ ਨੇ ਉਹਨਾਂ ਦੀ ਸ਼ਾਇਰੀ ਦੀ ਇੱਕ ਵੰਨਗੀ ਤੁਹਾਡੀ ਨਜ਼ਰ ਹੈ ਰਿਸ਼ਤੇ ਘਰਾਂ ਜਾਂ ਦਰਾਂ ਦੇ ਨਹੀਂ ਜੜਾਂ ਦੇ ਹੁੰਦੇ ਨੇ ਛੱਤਾਂ ਜਾਂ ਕੰਧਾਂ ਦੇ ਨਹੀਂ ਸੰਬੰਧਾਂ ਦੇ ਹੁੰਦੇ ਨੇ ਸਾਖ ਜਾਂ ਸਕੀਰੀ ਦੇ ਨਹੀਂ ਫਕੀਰੀ ਦੇ ਹੁੰਦੇ ਨੇ ਨਾਵਾਂ ਜਾਂ ਥਾਵਾਂ ਦੇ ਨਹੀਂ ਚਾਵਾਂ ਦੇ ਹੁੰਦੇ ਨੇ ਖੂਨ ਜਾਂ ਜਨੂਨ ਦੇ ਨਹੀਂ ਸਕੂਨ ਦੇ ਹੁੰਦੇ ਨੇ ਰਿਸ਼ਤੇ ਨੌ ਜਾਂ ਮਾਸ ਦੇ ਨਹੀਂ ਵਿਸ਼ਵਾਸ ਦੇ ਹੁੰਦੇ ਨੇ ਰਿਸ਼ਤੇ ਵਿਸ਼ਵਾਸ ਦੇ ਹੁੰਦੇ ਨੇ ਜਸਵੀਰ ਜੱਸੀ ਨੇ ਉਹਨਾਂ ਦਿਨਾਂ ਦੇ ਵਿੱਚ ਇਹ ਗੀਤ ਰਿਕਾਰਡ ਕਰਾਇਆ ਜਦੋਂ ਉਹਨੂੰ ਇਹ ਵੀ ਡਰ ਹੁੰਦਾ ਸੀ ਵੀ ਰਿਕਾਰਡਿੰਗ ਕਰਨ ਵਾਲੀ ਕੰਪਨੀ ਕਿਤੇ ਉਹਨੂੰ ਦਬਕਾ ਮਾਰ ਕੇ ਦਫ਼ਤਰੋਂ ਬਾਹਰ ਨਾ ਭਜਾ ਦੇਵੇ 13 ਸਾਲ ਦੀ ਲਗਾਤਾਰ ਮੁਸ਼ਕਤ ਤੋਂ ਬਾਅਦ ਜਦੋਂ ਉਹਨੂੰ ਰਿਕਾਰਡਿੰਗ ਦਾ ਮੌਕਾ ਮਿਲਿਆ ਇਹ ਠੀਕ ਹੈ ਕਿ ਉਹਨੇ ਦਿਲ ਲੈ ਗਈ ਕੁੜੀ ਗੁਜਰਾਤ ਦੀ ਜਾਂ ਹੋਰ ਬਹੁਤ ਸਾਰੇ ਵੀਡੀਓਜ਼ ਦੇ ਵਿੱਚ ਪੰਜਾਬੀਆਂ ਦੇ ਮਨ ਪਾਉਂਦੇ ਵੀਡੀਓ ਨਹੀਂ ਬਣਾਏ ਲੇਕਿਨ ਜਦੋਂ ਵੀ ਉਹਦਾ ਦਾਜ ਲੱਗਿਆ ਉਹਨੇ ਬਾਬਾ ਬੁੱਲੇ ਸ਼ਾਹ ਹੁਣਾਂ ਨੂੰ ਸੰਤ ਰਾਮ ਉਦਾਸੀ ਹੁਣਾਂ ਨੂੰ ਸ਼ਿਵ ਕੁਮਾਰ ਬਟਾਲਵੀ ਹੁਣਾਂ ਨੂੰ ਰਿਕਾਰਡ ਕੀਤਾ ਉਹਦੀ ਇੱਕ ਵੰਨਗੀ ਤੁਹਾਡੇ ਲਈ ਹਾਜ਼ਰ ਕਰਦੇ ਹਾਂ ਸੰਤ ਰਾਮ ਉਦਾਸੀ ਕ੍ਰਾਂਤੀਕਾਰੀ ਕਵੀ ਦੀ ਰਚਨਾ
ਮਾਂ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਂ
ਸੰਜੀਤ ਭੁੱਲਰ ਲਿਖਦੇ ਨੇ ਕਿ ਵੱਡਾ ਸਵਾਲ ਵਿਧਵਾ ਜਸਪਾਲ ਕੌਰ ਦਾ ਹੈ ਕਿ ਅਸੀਂ ਜਿਉਂਦੇ ਕਿਉਂ ਹਾਂ, ਉਹਦੇ ਘਰ ਦਾ ਦੁੱਖ ਇਸ ਤੋਂ ਵੀ ਵੱਡਾ ਹੈ। ਖੇਤ ਰੁੱਸ ਗਏ ਨੇ, ਪਤੀ ਚਲਾ ਗਿਆ, ਖਾਲੀ ਜੇਬ ਨੇ ਬੱਚੀ ਲਈ ਸਕੂਲ ਨਦੀਦ ਬਣਾ ਦਿੱਤਾ ਹੈ। ਉਹਦਾ ਤਪ ਤੇਜ਼ ਹੁੰਦਾ ਤਾਂ ਉਹਨੂੰ ਪੋਚਾ ਮਾਰਨ ਦੇ ਕੰਮ ਤੋਂ ਜਵਾਬ ਨਾ ਮਿਲਦਾ, ਜਦੋਂ ਆਪਣੇ ਬਗਾਨੇ ਹੋ ਗਏ ਤਾਂ ਜ਼ਿੰਦਗੀ ਨੇ ਵੀ ਬੂਹੇ ਭੇੜ ਲਏ। ਵਿਧਵਾ ਜਸਪਾਲ ਕੌਰ ਨੇ ਦੱਸਿਆ ਕਿ ਉਸਦੇ ਸਿਰ 6 ਲੱਖ ਦਾ ਕਰਜ਼ਾ ਹੈ, ਗੋਹਾ ਕੂੜਾ ਕਰਕੇ ਉਹ ਆਪਣਾ ਰੋਟੀ ਜੋਗਾ ਕਮਾ ਲੈਂਦੀ ਹੈ, ਪਰ 14 ਸਾਲ ਦੀ ਬੱਚੀ ਨੂੰ ਕਿਵੇਂ ਪੜ੍ਹਾਵਾਂ, ਕਿਵੇਂ ਸਮਝਾਵਾਂ ਕਿ ਸਰਕਾਰ ਇਕੱਲੀ ਅੰਨੀ ਨਹੀਂ ਗੂੰਗੀ ਤੇ ਬੋਲੀ ਵੀ ਹੈ। ਪਿੰਡ ਮਾੜੀ ਮੌੜ ਇਲਾਕੇ ਦੇ ਵਿੱਚ ਹੈ, ਜਿੱਥੇ ਧਰਮ ਸਿੰਘ ਨੇ ਗੱਲ ਸ਼ੁਰੂ ਕੀਤੀ ਕਿ ਜਦੋਂ ਕੋਈ ਨਹੀਂ ਝੱਲਦਾ ਫਿਰ ਗੱਡੀ ਦੀ ਲਾਈਨ ਤੇ ਸਿਰ ਧਰਨਾ ਪੈਂਦਾ ਹੈ। ਜਨਤਕ ਸੰਵਾਦ ਦੇ ਵਿੱਚ ਅਕਾਲੀ ਵਿਧਾਇਕ ਦਲਰਾਜ ਭੋਂਗੜ ਤੇ ਆਪ ਦੇ ਵਿਧਾਇਕ ਜਗਦੇਵ ਕਮਾਲੂ ਤੋਂ ਬਿਨਾਂ CPI ਦੇ ਸਕੱਤਰ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਜਿਹੜੇ ਨੇ, ਉਹਨਾਂ ਨੇ ਇਸ ਚਰਚਾ ਦੇ ਵਿੱਚ ਹਿੱਸਾ ਲਿਆ। ਇੱਦਾਂ ਦੇ ਵਿਧਵਾਵਾਂ ਦੇ ਚਿਹਰੇ ਪੰਜਾਬ ਦੇ ਵਿੱਚ ਹਜ਼ਾਰਾਂ ਨੇ ਔਰ ਉਹਨਾਂ ਨੂੰ ਆਸਰਾ ਦੇਣ ਵਾਲੇ ਬਹੁਤ ਚੰਦ ਲੋਕ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅੱਜ ਦੀ ਤਰੀਕ ਦੇ ਵਿੱਚ ਨੇਤਾ ਮੰਨਣ ਚਾਹੇ ਨਾ ਮੰਨਣ, ਲੇਕਿਨ ਉਹ ਜਿਹੜੇ ਹੱਕ ਲੋਕਾਂ ਨੂੰ ਦੇ ਰਹੇ ਨੇ ਉਹ ਉਹਨਾਂ ਦੇ ਹੱਕ ਸਮਝ ਕੇ ਨਹੀਂ, ਉਹਨਾਂ ਉੱਤੇ ਅਹਿਸਾਨ ਕਰਨ ਵਾਂਗ, ਕੋਈ ਨਾ ਕੋਈ ਭਲਾਈ ਦਾ ਕੰਮ ਜੇ ਹੁੰਦਾ ਵੀ ਮਾੜਾ ਮੋਟਾ ਤਾਂ ਉਹਨਾਂ 'ਤੇ ਅਹਿਸਾਨ ਕਰਨ ਦੇ ਵਾਂਗ ਹੁੰਦਾ ਹੈ, ਉਹਨਾਂ ਦੇ ਬਿਨਾਂ ਦੀ ਹੱਕ ਦੇ ਤੌਰ 'ਤੇ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ। ਸੋ ਇਸ ਗੀਤ ਨੂੰ ਸੰਤਰਾ ਮਦਾਸੀ ਹੁਣਾਂ ਨੇ ਬਹੁਤ ਵਾਰੀ ਪਹਿਲਾਂ ਲਿਖਿਆ ਸੀ, ਜਿਹੜਾ ਅੱਜ ਵੀ ਓਨਾ ਹੀ ਢੁੱਕਦਾ। ਪੰਜਾਬ ਦੇ ਵਿੱਚ ਔਸਤਨ 2 ਤੋਂ 3 ਕਿਸਾਨ ਜਾਂ ਮਜ਼ਦੂਰ ਜਾਂ ਬੇਜ਼ਮੀਨੇ ਕਿਸਾਨ ਕਹਿ ਲਈਏ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਨੇ। ਜ਼ਿੰਦਗੀ ਦੀ ਲੜਾਈ ਹਾਰਨ ਦੇ ਲਈ ਕਿਸੇ ਦਾ ਵੀ ਦਿਲ ਨਹੀਂ ਕਰਦਾ ਅਤੇ ਨਾ ਹੀ ਕੋਈ ਜ਼ਿੰਦਗੀ ਦੀ ਲੜਾਈ ਹਾਰਨ ਦੇ ਲਈ ਰੋਜ਼ ਸਵੇਰੇ ਉੱਠਦਾ, ਲੇਕਿਨ ਹਾਲਾਤ ਹੀ ਅਜਿਹੇ ਨੇ ਕਿ ਲੋਕ ਆਪਣੀ ਜ਼ਿੰਦਗੀ ਦੀ ਲੜਾਈ ਤੜਾ ਤੜ ਹਾਰ ਰਹੇ ਨੇ। ਇਹਨਾਂ ਦੀ ਤਾਂ ਖੈਰ ਗੱਲ ਛੱਡੀਏ, ਜਿਹੜੇ ਲੋਕਾਂ ਨੂੰ ਲੜਨਾ ਸਿਖਾ ਰਹੇ ਸਨ ਉਹਨਾਂ ਦੇ ਵਿੱਚੋਂ ਇੱਕ ਸੋਹਜਦੀਪ ਔਲਖ ਬਰਾੜ, ਜਿਹੜੇ ਕਿ ਗੁਰਵਿੰਦਰ ਬਰਾੜ ਦੀ ਪਤਨੀ ਸਨ ਔਰ ਵੱਡੇ ਯੋਧੇ ਰੰਗਮੰਚ ਦੇ ਨਾਇਕ ਅਜਮੇਰ ਔਲਖ ਸਾਹਿਬ ਦੀ ਉਹ ਬੇਟੀ ਸੀ, ਔਰ ਬਹੁਤ ਪਿਆਰ ਸਤਿਕਾਰ ਦੇ ਨਾਲ ਉਸਦੇ ਖੁੱਲ੍ਹੇ ਸੁਭਾਅ ਨੂੰ, ਉਸਦੇ ਹਾਸੇ ਟੱਠੇ ਵਾਲੇ ਸੁਭਾਅ ਨੂੰ ਸਾਰਿਆਂ ਦੇ ਵਿੱਚ ਸਤਿਕਾਰਿਆ ਜਾਂਦਾ ਸੀ। ਸੋ ਉਹ ਸਾਨੂੰ ਵਿਛੋੜਾ ਦੇ ਗਏ ਨੇ। ਜ਼ਰੂਰ ਕਿਤੇ ਨਾ ਕਿਤੇ ਕੋਈ ਮਜਬੂਰੀ ਰਹੀ ਹੋਵੇਗੀ, ਲੇਕਿਨ ਇੰਨੀ ਮਜਬੂਰੀ ਗੱਲ ਨਾਲ ਲਾਉਣੀ ਵੀ ਕੀ ਕਿ ਤੁਸੀਂ ਜ਼ਿੰਦਗੀ ਤੋਂ ਹਾਰ ਮੰਨ ਜਾਓ।
ਸਾਰ ਤੈਨੂੰ ਸਾ ਰੁਕ ਜਾਂਦੇ ਨੇ, ਕੈਸੀ ਹੈ ਚੰਦਰੀ ਸਜ਼ਾ ਮੇਰੇ ਸਾਵਾਂ ਨੂੰ, ਕੈਸੀ ਹੈ ਚੰਦਰੀ ਸਜ਼ਾ ਮੇਰੇ ਸਾਵਾਂ ਨੂੰ, ਤੇਰਾ ਹੀ ਰੰਗ ਚੜੇ ਆਏ ਸੁਫਨੇ ਖਿਆਲਾਂ ਨੂੰ, ਤੇਰਾ ਹੀ ਰੰਗ ਚੜੇ ਆਏ ਸੁਫਨੇ ਖਿਆਲਾਂ ਨੂੰ, ਤੇਰਾ ਹੀ ਨਾਮ ਚੇਤੇ ਰਹਿੰਦਾ
कैसी है चंदरी सजा मेरे सामान टिकाना मेरी रूसी जो लप दी तैनू वेखी जाना जिवें बंदगी रब दी तैनू वेखी जाना जिवें बंदगी रब दी वेखे बाजो रहंदिया ना दिला दिए राणिए अमल जिहा हो गया है मेरिया निगाह नी कैसी है चंदरी सजा मेरे सामान
इरसा आर्ट्स एंड कल्चरल अकेडमी पापटोए अते रेडियो स्पाइस पेश करते ने वैसाखी शाम
ਦਿਨ ਵੀਰਵਾਰ 12 ਅਪ੍ਰੈਲ ਪਪਟੋ ਟਾਊਨ ਹਾਲ ਵਿਸਾਖੀ ਸ਼ਾਮ
ਚਾਹ ਤੇ ਸਨੈਕਸ ਦਾ ਫ੍ਰੀ ਵਿੱਚ ਪ੍ਰਬੰਧ ਹੋਏਗਾ ਅਤੇ ਫ੍ਰੀ ਐਂਟਰੀ ਰਹੇਗੀ ਜਿਸ ਦੇ ਵਿੱਚ ਸਥਾਨਕ ਪ੍ਰਤਿਭਾਵਾਂ ਗਾਇਕੀ ਦੇ ਜੌਹਰ ਵਿਖਾਉਣਗੀਆਂ ਅਤੇ ਵਿਰਸਾ ਅਕੈਡਮੀ ਦੇ ਬੱਚੇ ਗਿੱਧਾ ਭੰਗੜਾ ਤੇ ਢੋਲ ਦੇ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਵਿਸਾਖੀ ਸ਼ਾਮ 12 ਅਪ੍ਰੈਲ ਦਿਨ ਵੀਰਵਾਰ ਪਪਟੋ ਟਾਊਨ ਹਾਲ ਸ਼ਾਮ 6:30 ਤੋਂ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 021-409-622 ਪ੍ਰਾਊਡਲੀ ਸਪੋਰਟਡ ਬਾਏ NZ Indian Flame, Just Fresh, and Bollywood Punjab.
All productions in association with Immigration Matters. Tuhade layi leke aa rahe ne Punjabi Mela 2018, jis de vich pahunch rahe ne Punjabiyan de chahete kalakar Jazzy B ate Miss Pooja ate naal hi naal vishesh taur te pahunch rahe ne Pak Pak Deepak. Punjabi Mela 2018 rahega 7 April di sham Logan Campbell Center, Green Lane vikhe. Shami 7:30 baje ton. Tickets available at all major Indian outlets. Vadhere jankari layi sampark karo Paal nu 021-888-451 te.
Didi mazak kar reha siga main Radio Mirchi to Pak Pak Deepak bol reha ha. Murga banaya tuhanu.
Mirchi murga.
ਜਿਵੇਂ ਤੁਹਾਡੇ ਨਾਲ ਪਹਿਲਾਂ ਜ਼ਿਕਰ ਕੀਤਾ ਸੀ ਕਿ ਜਿਹੜੀਆਂ ਖਬਰਾਂ ਮੈਂ ਫਰੰਟਲਾਈਨ ਰੇਡੀਓ ਕੈਨੇਡਾ ਜਾਂ ਫਿਰ ਰੇਡੀਓ ਤਰਾਨਾ ਦੇ ਲਈ ਰਿਕਾਰਡ ਕਰਦਾ ਉਹਨਾਂ ਨੂੰ ਰੇਡੀਓ ਸਪਾਈਸ ਉੱਤੇ ਤੇ 104 ਉੱਤੇ ਵੀ ਨਾਲ ਨਾਲ ਪ੍ਰਸਾਰਿਤ ਕਰੀਦਾ ਉਹ ਬੁਲੇਟਿਨ ਤੇ ਨਾਲ ਉਸ ਵਾਰ ਸਵਰਨ ਟਹਿਣਾ ਜਿਹੜੇ ਨੇ ਬੀਤੇ ਕੱਲ੍ਹ ਦੀਆਂ ਜਿਹੜੀਆਂ ਸੁਰਖੀਆਂ ਨੇ ਉਹਨਾਂ 'ਤੇ ਤਬਸਰਾ ਕਰਨਗੇ ਪ੍ਰਾਈਮ ਏਸ਼ੀਆ ਦੇ ਸਹਿਯੋਗ ਦੇ ਨਾਲ ਇਸ ਨੂੰ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਿਹਾ ਵੀਰ ਅਮਨ ਖਟਕੜ ਉਹਨਾਂ ਨੇ ਬੜੀ ਮਿਹਨਤ ਨਾਲ ਕੈਨੇਡਾ ਤੋਂ ਇਸ ਨੂੰ ਚੈਨਲ ਨੂੰ ਖੜਾ ਕੀਤਾ ਇਸੇ ਬਹੁਤੇ ਪ੍ਰੋਗਰਾਮ ਜਲੰਧਰ ਸਟੂਡੀਓ ਦੇ ਵਿੱਚ ਰਿਕਾਰਡ ਹੁੰਦੇ ਨੇ ਤੁਸੀਂ ਜੇਕਰ ਹਾਲੇ ਤੱਕ ਨਹੀਂ ਇਸ ਨੂੰ ਸੁਣਿਆ ਤਾਂ ਪ੍ਰਾਈਮ ਏਸ਼ੀਆ ਟੀਵੀ ਇੰਟਰਨੈਟ ਦੇ ਰਾਹੀਂ ਕਿਸੇ ਵੀ ਮਾਧਿਅਮ ਰਾਹੀਂ ਤੁਸੀਂ ਇਸੇ ਤੱਕ ਅਪਰੋਚ ਕਰ ਸਕਦੇ ਹੋ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਵੀਰ ਤਰਲੋਕ ਸਿੰਘ ਆਨੰਦ ਹੋਣਾ ਦਾ ਖਿਆਲ ਹੈ ਕਿ ਕੌਮਾਂ ਦੀ ਕਿਸਮਤ ਦਾ ਉਹ ਪਲ ਹੈ ਗਵਾਹ ਬਣਦਾ ਕੌਮਾਂ ਦੀ ਕਿਸਮਤ ਦਾ ਉਹ ਪਲ ਹੈ ਗਵਾਹ ਬਣਦਾ ਜਦ ਅਣਖ ਦੀ ਗਰਦਨ 'ਤੇ ਤਲਵਾਰ ਧਰੀ ਜਾਵੇ ਸੋ ਜਿੱਥੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਉੱਥੇ ਤਿੰਨ ਜਿਹੜੇ ਔਨ ਏਅਰ ਕਾਲਰ ਸਨ ਦੀਪ ਸਿੰਘ ਬਲਬੀਰ ਸਿੰਘ ਅਤੇ ਪੰਮੀ ਬਾਈ ਮੈਂ ਥੋੜ੍ਹੀ ਜਿਹੀ ਮਨਮਰਜ਼ੀ ਕਰਨ ਲੱਗਾ ਵੈਸੇ ਪਾਲ ਭਾਅ ਜੀ ਮੈਨੂੰ ਖਿਮਾ ਜ਼ਰੂਰ ਕਰ ਦੇਣਗੇ ਇਸ ਗੁਸਤਾਖੀ ਦੇ ਲਈ ਤਿੰਨਾਂ ਦੇ ਨਾਮ ਜਿਹੜੇ ਨੇ ਮੈਂ ਪਾਲ ਭਾਅ ਜੀ ਨੂੰ ਭੇਜਣ ਲੱਗਾ ਤੁਸੀਂ ਤਿੰਨੇ ਹੀ ਜਿਹੜੇ ਹੋ ਵਿਨਰ ਹੋ ਕਿਉਂਕਿ ਤੁਸੀਂ ਔਨ ਏਅਰ ਆ ਕੇ ਤਿੰਨਾਂ ਨੇ ਠੀਕ ਨਾਮ ਦੱਸਿਆ ਜਸਵਿੰਦਰ ਸਿੰਘ ਬੈਂਸ ਪਿੰਡ ਦੁਰਗਾਪੁਰ ਸ਼ਹੀਦ ਭਗਤ ਸਿੰਘ ਨਗਰ ਜਿਸ ਨੂੰ ਪਹਿਲਾਂ ਨਵਾਂ ਸ਼ਹਿਰ ਆਖਿਆ ਜਾਂਦਾ ਸੀ ਅਤੇ ਗੁਰਿੰਦਰ ਕੈਂਤ ਬੀਬਾ ਮਿਸ ਪੂਜਾ ਦਾ ਨਾਮ ਹੈ ਰਾਜਪੁਰੇ ਨਾਲ ਸੰਬੰਧਿਤ ਨੇ ਸੋ ਜ਼ਰੂਰ ਤਿੰਨਾਂ ਨੂੰ ਹੀ ਟਿਕਟ ਜਿਹੜੀ ਹੈ ਉਹ ਪਾਲ ਭਾਅ ਜੀ ਜਿਹੜੇ ਨੇ ਉਹ ਦੇਣਗੇ 021-888-451 021-888-451 ਦੇ ਉੱਤੇ ਮੈਂ ਇਹ ਸੁਨੇਹਾ ਭੇਜਣ ਲੱਗਾ ਜੀ ਤੁਸੀਂ ਉਹਨਾਂ ਨੂੰ ਫੋਨ ਕਰਕੇ ਜ਼ਰੂਰ ਆਪਣੀ ਟਿਕਟ ਸ਼ੋਅ ਤੋਂ ਪਹਿਲਾਂ ਕਲੈਕਟ ਕਰ ਲੈਣੀ ਬਹੁਤ ਧੰਨਵਾਦ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ ਅਮਰੀਕ ਭਾਅ ਜੀ ਦੀ ਗੈਰ ਹਾਜ਼ਰੀ ਦੇ ਵਿੱਚ ਲੇਕਿਨ ਮੈਨੂੰ ਪਤਾ ਹੈ ਕਿ ਮੈਂ ਅਣਜਾਣ ਹਾਂ ਮੈਂ ਨਾ ਸਮਝਾਂ ਸੁਕਰਾਤ ਦੇ ਕਹਿਣ ਵਾਂਗੂ ਕਿ ਮੈਂ ਤਾਂ ਕੇਵਲ ਇੰਨਾ ਹੀ ਜਾਣਦਾ ਕਿ ਮੈਂ ਕੁਛ ਨਹੀਂ ਜਾਣਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ ਦਿਨ ਮੰਗਲਵਾਰ 3 ਅਪ੍ਰੈਲ 2018 ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਚੇਤ ਮਹੀਨੇ ਦੀ 21 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਾਟੋਏ ਰੇਡੀਓ ਤਰਾਨਾ ਅਤੇ ਰੇਡੀਓ ਸਪਾਈਸ ਨਿਊਜ਼ੀਲੈਂਡ ਇਸ ਤੋਂ ਇਲਾਵਾ ਫਰੰਟ ਲਾਈਨ ਰੇਡੀਓ ਕੈਨੇਡਾ ਤੋਂ ਪੰਜਾਬ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੈ ਪੰਜਾਬ ਦੇ ਵਿੱਚ ਜਿੱਥੇ ਦੇਸ਼ ਭਰ ਦੇ ਵਿੱਚ ਭਖੇ ਹੋਏ ਅੰਦੋਲਨ ਦਾ ਬਹੁਤ ਵੱਡਾ ਫਰਕ ਪਿਆ ਉੱਥੇ ਕਾਫੀ ਹੱਦ ਤੱਕ ਲੋਕਾਂ ਨੇ ਆਪਣੇ ਜ਼ਾਬਤੇ ਨੂੰ ਵੀ ਕਾਇਮ ਰੱਖਿਆ ਯਾਦ ਰਹੇ ਐਸਸੀ ਐਸਟੀ ਰਿਜ਼ਰਵੇਸ਼ਨ ਦੇ ਵਿਰੁੱਧ ਮਾਣਯੋਗ ਸੁਪਰੀਮ ਕੋਰਟ ਵੱਲੋਂ ਫੈਸਲਾ ਆ ਗਿਆ ਸੀ ਜਿਸ ਤੇ ਚੱਲਦਿਆਂ 2 ਅਪ੍ਰੈਲ ਯਾਨੀ ਕੱਲ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ ਇਸ ਬੰਦ ਦੌਰਾਨ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅਗਜ਼ਨੀ ਅਤੇ ਹਿੰਸਾ ਦੀਆਂ ਘਟਨਾਵਾਂ ਹੋਈਆਂ ਜਿਸ ਤੋਂ 7 ਜਾਨਾਂ ਜਾਣ ਦੀ ਪੁਸ਼ਟੀ ਸਾਹਮਣੇ ਆ ਰਹੀ ਹੈ ਜੇਕਰ ਪੰਜਾਬ ਵੱਲ ਨਜ਼ਰ ਮਾਰੀਏ ਤੇ ਪੰਜਾਬ ਦੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਇੰਟਰਨੈਟ ਸੇਵਾਵਾਂ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਰਹੀਆਂ ਲੋਕਾਂ ਨੇ ਆਪਣੇ ਆਪ ਨੂੰ ਕਾਫੀ ਹੱਦ ਤੱਕ ਜ਼ਾਬਤੇ ਵਿੱਚ ਰੱਖਿਆ ਭਾਵੇਂ ਕਿ ਰਾਜਨੀਤਿਕ ਪੱਧਰ ਉੱਤੇ ਕਾਫੀ ਹਿਲਜੁਲ ਹੁੰਦੀ ਰਹੀ ਸਾਧੂ ਸਿੰਘ ਧਰਮਸ਼ੌਤ ਜਿਹੜੇ ਕਿ ਕੈਬਨਿਟ ਮਿਨਿਸਟਰ ਨੇ ਉਹਨਾਂ ਦਾ ਸਾਥ ਦੇਣ ਦੇ ਲਈ ਸੁਨੀਲ ਜਾਖੜ ਅਤੇ ਹੋਰ ਬਹੁਤ ਸਾਰੇ ਨੇਤਾਵਾਂ ਨੇ ਰਲ ਕੇ ਇਸ ਮਾਮਲੇ ਵਿੱਚ ਇੱਕ ਮੰਗ ਪੱਤਰ ਪੰਜਾਬ ਦੇ ਮਾਣਯੋਗ ਰਾਜਪਾਲ ਹੁਣਾਂ ਨੂੰ ਸੌਂਪਿਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਅਮਰਿੰਦਰ ਸਿੰਘ ਹੁਣਾਂ ਨੇ ਇਸ ਮੌਕੇ ਪੰਜਾਬ ਦੇ ਲੋਕਾਂ ਦੀ ਸ਼ਾਂਤੀ ਬਣਾਈ ਰੱਖਣ ਦੇ ਲਈ ਸ਼ਲਾਘਾ ਕੀਤੀ ਹੈ ਤੇ ਉਧਰ ਇਰਾਕ ਦੇ ਵਿੱਚ 39 ਦੇ ਕਰੀਬ ਭਾਰਤੀਆਂ ਨੂੰ ਮੌਸੂਲ ਦੇ ਵਿੱਚ ਜਿੱਥੇ ਮ੍ਰਿਤਕ ਹੋਣ ਦਾ ਐਲਾਨ ਸੁਸ਼ਮਾ ਸਵਰਾਜ ਹੁਣਾਂ ਵੱਲੋਂ ਕਰ ਦਿੱਤਾ ਗਿਆ ਸੀ ਉਹਨਾਂ ਦੀਆਂ ਬਾਕੀ ਰਹਿੰਦੀਆਂ ਅਸਥੀਆਂ ਜਾਂ ਅਵਸ਼ੇਸ਼ ਬੀਤੇ ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਏਅਰਪੋਰਟ ਵਿਖੇ ਪਹੁੰਚੇ ਇਹਨਾਂ ਅਸਥੀਆਂ ਨੂੰ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਕਾਰ ਨੇ ਨਿਭਾ ਦਿੱਤੀ ਹੈ ਅਤੇ ਅੱਜ ਉਹਨਾਂ ਦੇ ਅੰਤਮ ਸੰਸਕਾਰ ਵੱਖ-ਵੱਖ ਥਾਵਾਂ ਉੱਤੇ ਕਰ ਦਿੱਤੇ ਜਾਣਗੇ ਇੰਨਾ ਹੀ ਨਹੀਂ ਪ੍ਰਾਂਤ ਸਰਕਾਰ ਨੇ ਜਿੱਥੇ ਇਹਨਾਂ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੁਆਰਾ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਘੱਟੋ ਘੱਟ 1-1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਅਤੇ ਮ੍ਰਿਤਕ ਦੇ ਵਾਰਸਾਂ ਵਿੱਚੋਂ ਕਿਸੇ ਇੱਕ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਯਾਦ ਕਰਾਉਣਾ ਚਾਹਾਂਗੇ ਕਿ ਇਹਨਾਂ 39 ਯਾਨੀ 39 ਮ੍ਰਿਤਕਾਂ ਦੇ ਵਿੱਚੋਂ 31 ਪੰਜਾਬ ਦੇ ਨਾਲ ਸੰਬੰਧਿਤ ਸਨ ਤੇ ਉਧਰ ਬੀਤੇ ਦਿਨੀ ਪੰਥਕ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਹੁੰਦੀ ਰਹੀ ਕਿ ਗੁਰਬਖਸ਼ ਖਾਲਸਾ ਹੋਣਾ ਦੀ ਮੌਤ ਨੂੰ ਲੈ ਕੇ ਮੈਜਿਸਟਰੇਟੀ ਜਾਂਚ ਦੇ ਹੁਕਮ ਹੋਣ ਜਿਹੜੇ ਕਿ ਬੀਤੇ ਕੱਲ੍ਹ ਹਰਿਆਣਾ ਦੀ ਸਰਕਾਰ ਵੱਲੋਂ ਕਰ ਦਿੱਤੇ ਗਏ ਨੇ ਯਾਦ ਰਹੇ ਇਸ ਮੌਕੇ ਗੁਰਬਖਸ਼ ਖਾਲਸਾ ਹੋਣਾ ਦੀ ਤੁਰੰਤ ਮੌਤ ਤੋਂ ਪਹਿਲਾਂ ਪੁਲਿਸ ਦੇ ਨਾਲ ਉਹਨਾਂ ਦੀ ਜਿਹੜੀ ਆਰਗੂਮੈਂਟਸ ਜਾਂ ਬਹਿਸ ਹੋਈ ਸੀ ਉਸ ਨੂੰ ਲੈ ਕੇ ਅਣਪਛਾਤੀ ਪੁਲਿਸ ਮੁਲਾਜ਼ਮਾਂ ਉੱਤੇ FIR ਵੀ ਦਰਜ ਕੀਤੀ ਗਈ ਹੈ ਤੇ ਇਧਰ ਘੱਟ ਗਿਣਤੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ 18 ਅਪ੍ਰੈਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਖਿਲਾਫ ਰੂਸ ਮੁਜ਼ਾਹਰਾ ਕਰਨਗੇ ਇਸ ਦੇ ਵਿੱਚ ਘੱਟ ਗਿਣਤੀ ਫਿਰਕੇ ਦੇ ਬਹੁਤ ਸਾਰੇ ਲੋਕਾਂ ਨੇ ਬੀਤੇ ਕੱਲ੍ਹ ਮੀਟਿੰਗ ਕਰਕੇ ਇੰਗਲੈਂਡ ਦੇ ਵਿੱਚ ਅਜਿਹਾ ਮਤਾ ਪਕਾਇਆ ਤੇ ਉਧਰ ਪ੍ਰਦੇਸੀ ਵਾਸਤੇ ਸਿੱਖਾਂ ਦੇ ਲਈ ਇਹ ਖੁਸ਼ੀ ਦੀ ਖ਼ਬਰ ਹੈ ਕਿ ਬ੍ਰਿਟਿਸ਼ ਕੋਲੰਬੀਆ ਯਾਨੀ ਕੈਨੇਡਾ ਦੀ ਸਟੇਟ BC ਦੇ ਵਿੱਚ ਉੱਥੋਂ ਦੀ ਸਰਕਾਰ ਨੇ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨਾ ਯਾਨੀ ਸਿੱਖ ਹੈਰੀਟੇਜ ਮੰਥ ਦੇ ਤੌਰ ਤੇ ਮਨਾਉਣ ਦਾ ਐਲਾਨ ਕੀਤਾ ਹੈ ਤੇ ਨਾਲ ਗੱਲ ਕਰਨੀ ਚਾਹਾਂਗੇ ਪੰਥਕ ਹਲਕਿਆਂ ਦੇ ਵਿੱਚ ਜਿੱਥੇ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਅਤੇ ਕਾਇਮ ਮੁਕਾਮ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਦੇ ਵਿਚਾਲੇ ਸ਼ਬਦੀ ਜੰਗ ਕਾਫੀ ਹੱਦ ਤੱਕ ਭੱਖ ਗਈ ਹੈ ਲੌਂਗੋਵਾਲ ਹੁਣਾਂ ਨੇ ਬੀਤੇ ਸਮਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅੰਦਰੂਨੀ ਫੈਸਲਿਆਂ ਦੇ ਉੱਤੇ ਬਡੂੰਗਰ ਹੁਣਾਂ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਕਿ ਹੁਣ ਖੁੱਲ੍ਹ ਕੇ ਮੀਡੀਆ ਦੇ ਵਿੱਚ ਸਾਹਮਣੇ ਦੇਖਿਆ ਜਾਣ ਲੱਗਿਆ ਤੇ ਉਧਰ ਖੇਡ ਖ਼ਬਰਾਂ ਦੇ ਵਿੱਚ ਜਿੱਥੇ ਅਸੀਂ ਵੱਖ-ਵੱਖ ਸਮੇਂ ਤੁਹਾਡੇ ਨਾਲ ਈਵੈਂਟਸ ਦੀ ਗੱਲ ਕਰਦੇ ਹਾਂ ਉੱਥੇ ਹੁਣ ਇਹ ਬੜੇ ਫਖਰ ਦੇ ਨਾਲ ਦੱਸਣ ਵਾਲੀ ਗੱਲ ਹੈ ਕਿ ਭਾਰਤ ਦੇ ਸਾਬਕਾ ਕਪਤਾਨ ਕ੍ਰਿਕਟ ਦੇ ਮੈਦਾਨ ਦੇ ਵਿੱਚ ਜੌਹਰ ਵਿਖਾਉਣ ਵਾਲੇ ਜਨਾਬ ਮਹਿੰਦਰ ਸਿੰਘ ਧੋਨੀ ਬੀਤੇ ਕੱਲ੍ਹ ਰਾਸ਼ਟਰਪਤੀ ਦੁਆਰਾ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਕੀਤੇ ਗਏ ਭਾਰਤੀ ਫੌਜ ਦੀ ਲੈਫਟੀਨੈਂਟ ਕਰਨਲ ਵਾਲੀ ਵਰਦੀ ਪਾ ਕੇ ਜਦੋਂ ਮਹਿੰਦਰ ਸਿੰਘ ਧੋਨੀ ਇਹ ਸਨਮਾਨ ਲੈ ਰਹੇ ਸਨ ਤੇ ਦਰਸ਼ਕਾਂ ਦੇ ਵਿੱਚ ਉਹਨਾਂ ਦੀ ਪਤਨੀ ਸਾਕਸ਼ੀ ਵੀ ਬਿਰਾਜਮਾਨ ਸੀ ਹੁਣ ਗੱਲ ਕਰਾਂਗੇ ਸ਼ਾਇਰੀ ਦੀ ਬਾਬਾ ਬੁੱਲੇ ਸ਼ਾਹ ਦੀ ਸ਼ਾਇਰੀ ਕਿਸੇ ਤੋਂ ਗੁੱਝੀ ਨਹੀਂ ਰਹੀ ਹੈ ਉਹਨਾਂ ਨੇ ਲਿਖਿਆ ਸੀ ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਜੋਂ ਸਾਰੇ ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਜੋਂ ਸਾਰੇ ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਕਰਕੇ ਹਾਰੇ ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ
ਜੇ ਇੱਕ ਵੱਖਰੀ ਸੋਧ ਹੋਏਗੀ ਜੇਕਰ ਤਾਂ ਤੁਰੰਤ ਜਦੋਂ ਕੋਈ ਦੋਸ਼ ਲਾਉਂਦਾ ਕਿ ਮੈਨੂੰ ਜਾਤੀ ਸੂਚਕ ਸ਼ਬਦ ਵਰਤੇ ਗਏ ਨੇ ਬੋਲੇ ਗਏ ਨੇ ਤਾਂ ਸੰਬੰਧਿਤ ਵਿਅਕਤੀ ਦੇ ਉੱਤੇ ਪਰਚਾ ਉਸੇ ਵਕਤ ਦਰਜ ਨਹੀਂ ਹੋਏਗਾ ਉਹਦੀ ਗ੍ਰਿਫਤਾਰੀ ਉਸੇ ਵਕਤ ਨਹੀਂ ਹੋਏਗੀ ਉਸ ਦਿਨ ਤੋਂ ਬਾਅਦ ਮਾਣਯੋਗ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਖਿਲਾਫ ਕਈ ਦਲਿਤ ਜਥੇਬੰਦੀਆਂ ਦੇ ਵੱਲੋਂ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਉਹ ਸੰਘਰਸ਼ ਸੀ ਕਿ ਅਸੀਂ ਆਪਣੇ ਹੱਕਾਂ ਦੇ ਲਈ ਲੜਾਂਗੇ ਅਸੀਂ ਸੁਪਰੀਮ ਕੋਰਟ ਨੂੰ ਇਹ ਫੈਸਲਾ ਬਦਲਣ ਵਾਸਤੇ ਮਜਬੂਰ ਕਰਾਂਗੇ ਕਿਉਂਕਿ ਜੇਕਰ ਇਹ ਫੈਸਲਾ ਲਾਗੂ ਹੋ ਜਾਂਦਾ ਤੁਰੰਤ ਗ੍ਰਿਫਤਾਰੀ ਨਹੀਂ ਹੁੰਦੀ ਉਸ ਵਿਅਕਤੀ ਦੀ ਜਿਹਦੇ ਉੱਤੇ ਦੋਸ਼ ਲੱਗੇ ਨੇ ਕਿ ਇਹਨੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਹੈ ਤਾਂ ਦਲਿਤ ਭਾਈਚਾਰੇ ਦਾ ਕਹਿਣਾ ਸੀ ਕਿ ਸਾਡੇ ਨਾਲ ਅਤਿਆਚਾਰ ਹੋਰ ਵਧਣਗੇ ਸਾਡੇ ਉੱਤੇ ਹੋਰ ਦਬਾਅ ਵਧੇਗਾ ਸਾਡੇ ਹੱਕਾਂ ਦੇ ਉੱਤੇ ਜੋ ਡਾਕਾ ਪਿਆ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਸ ਦਿਨ ਇਹ ਜਾਪਦਾ ਸੀ ਕਿ 2 ਅਪ੍ਰੈਲ ਨੂੰ ਜਿਹੜਾ ਇਹ ਬੰਦ ਦਾ ਸੱਦਾ ਦਿੱਤਾ ਗਿਆ ਇਹ ਸਵੇਰ ਤੋਂ ਸ਼ੁਰੂ ਹੋਣਾ ਤੇ ਆਥਣ ਤੱਕ ਅਮਨ ਸ਼ਾਂਤੀ ਦੇ ਨਾਲ ਮੁਕੰਮਲ ਹੋ ਜਾਣਾ ਕਿਉਂਕਿ ਪ੍ਰਦਰਸ਼ਨ ਕਰਨ ਦਾ ਧਰਨੇ ਲਾਉਣ ਦਾ ਰੋਸ ਮੁਜ਼ਾਹਰਾ ਕਰਨ ਦਾ ਸਾਨੂੰ ਸਾਰਿਆਂ ਨੂੰ ਹੱਕ ਹੈ ਇਸ ਹੱਕ ਦੇ ਵਿੱਚ ਕੋਈ ਵਿਘਨ ਪੈ ਵੀ ਨਹੀਂ ਸਕਦਾ ਤੇ ਪੈਣਾ ਵੀ ਨਹੀਂ ਚਾਹੀਦਾ ਪਰ ਜਦੋਂ ਅਸੀਂ ਕੋਈ ਪ੍ਰਦਰਸ਼ਨ ਕਰਦੇ ਹਾਂ ਤਾਂ ਇਸ ਗੱਲ ਦਾ ਖਿਆਲ ਰੱਖਣਾ ਵੀ ਸਾਡੀ ਨਿੱਜੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਾਡੇ ਕਰਕੇ ਕਿਸੇ ਹੋਰ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪ੍ਰਦਰਸ਼ਨ ਕਰਨ ਵਾਲਿਆਂ ਦੀ ਪਰੇਸ਼ਾਨੀ ਵਿੱਚ ਵੀ ਨਾ ਵਾਧਾ ਹੋਵੇ ਤੇ ਪ੍ਰਦਰਸ਼ਨ ਕਰਨ ਵਾਲਿਆਂ ਕਰਕੇ ਵੀ ਕਿਸੇ ਦੀ ਪਰੇਸ਼ਾਨੀ ਦੇ ਵਿੱਚ ਇੱਕ ਪੈਸੇ ਦਾ ਵਾਧਾ ਨਾ ਹੋਵੇ ਉਸ ਦਿਨ ਜਦੋਂ ਬੰਦ ਦਾ ਸੱਦਾ ਦਿੱਤਾ ਗਿਆ ਤਾਂ ਇਹ ਜਾਪਦਾ ਸੀ ਕਿ ਵੱਧ ਤੋਂ ਵੱਧ ਦੁਕਾਨਾਂ ਬੰਦ ਰਹਿਣਗੀਆਂ ਵੱਧ ਤੋਂ ਵੱਧ ਗੈਰ ਸਰਕਾਰੀ ਤੇ ਸਰਕਾਰੀ ਅਦਾਰੇ ਬੰਦ ਰਹਿਣਗੇ ਹੋ ਸਕਦਾ ਅਹਿਤਿਆਤ ਦੇ ਤੌਰ ਦੇ ਉੱਤੇ ਆਵਾਜਾਈ ਦੇ ਵੱਖ ਵੱਖ ਸਾਧਨ ਵੀ ਬੰਦ ਰਹਿਣ ਅੱਜ ਸਵੇਰ ਦੇ ਵੇਲੇ ਤੋਂ ਯਾਨੀ ਕਿ 7 ਵਜੇ ਤੋਂ ਲੈ ਕੇ ਆਥਣ ਦੇ 7 ਵਜੇ ਤੱਕ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਵਿੱਚੋਂ ਜੋ ਜੋ ਖ਼ਬਰਾਂ ਆਈਆਂ ਉਹਨਾਂ ਖ਼ਬਰਾਂ ਨੇ ਬੜਾ ਕੁਝ ਸੋਚਣ ਵਾਸਤੇ ਮਜਬੂਰ ਕੀਤਾ 10 ਸੂਬੇ ਭਾਰਤ ਦੇ ਇਹੋ ਜਿਹੇ ਨੇ ਜਿੱਥੇ 68 ਦੇ ਕਰੀਬ ਲੋਕ ਸਭਾ ਦੀਆਂ ਇਹੋ ਜਿਹੀਆਂ ਸੀਟਾਂ ਜਿਨ੍ਹਾਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ SC ਤੇ ST ਭਾਈਚਾਰੇ ਦੀ ਵੋਟ ਦਾ ਅਸਰ ਪੈਂਦਾ ਇਸ ਕਰਕੇ ਉਹਨਾਂ ਸੂਬਿਆਂ ਦੇ ਵਿੱਚ ਜੋ ਜੋ ਕੁਝ ਹੋਇਆ ਉਹਨੇ ਬਹੁਤ ਵੱਡੀਆਂ ਵੱਡੀਆਂ ਖ਼ਬਰਾਂ ਦੀ ਥਾਂ ਮੱਲੀ ਹੈ ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਕਈ ਲੋਕਾਂ ਦੀ ਮੌਤ ਅੱਜ ਹਿੰਸਕ ਪ੍ਰਦਰਸ਼ਨਾਂ ਦੇ ਕਰਕੇ ਹੋਈ ਹੈ ਰਾਜਸਥਾਨ ਦੇ ਵਿੱਚ ਵੀ ਮੌਤਾਂ ਦੀ ਖ਼ਬਰ ਪ੍ਰਾਪਤ ਹੋਈ ਹੈ 30 ਤੋਂ ਵੱਧ ਲੋਕ ਵੱਖ ਵੱਖ ਥਾਵਾਂ ਦੇ ਉੱਤੇ ਜ਼ਖਮੀ ਹੋਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਰੇਲਾਂ ਨੂੰ ਰੋਕਿਆ ਗਿਆ ਵੱਖ ਵੱਖ ਥਾਵਾਂ ਦੇ ਉੱਤੇ ਹਿੰਸਕ ਝੜਪਾਂ ਜੋ ਹੋਈਆਂ ਜਿਵੇਂ ਅਸੀਂ ਬਿਆਨ ਕੀਤੀ ਇਹ ਗੱਲ ਤੇ ਕਈ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ ਜਿਵੇਂ ਕਿ ਅਸੀਂ ਪਹਿਲਾਂ ਗੱਲ ਕਹੀ ਹੈ ਪ੍ਰਦਰਸ਼ਨ ਕਰਨਾ ਸਾਡਾ ਹੱਕ ਹੈ ਅਸੀਂ ਆਪਣੇ ਹੱਕਾਂ ਦੇ ਲਈ ਲੜ ਸਕਦੇ ਹਾਂ ਪਰ ਹੱਕ ਮੰਗਣੇ ਤੇ ਫਰਜ਼ ਨਿਭਾਉਣੇ ਇਹ ਦੋ ਵੱਖੋ ਵੱਖਰੀਆਂ ਗੱਲਾਂ ਆਮ ਤੌਰ ਦੇ ਉੱਤੇ ਅਸੀਂ ਹੱਕਾਂ ਦੀ ਗੱਲ ਕਰਦਿਆਂ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਤੋਂ ਮੁਨਕਰ ਹੋ ਜਾਂਦੇ ਹਾਂ ਜਦੋਂ ਕੋਈ ਵੀ ਅੰਦੋਲਨ ਹਿੰਸਕ ਹੁੰਦਾ ਤਾਂ ਬਾਅਦ ਦੇ ਵਿੱਚ ਉਸ ਅੰਦੋਲਨ ਦੀ ਅਗਵਾਈ ਕਰਨ ਵਾਲੇ ਲੋਕ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਸਾਡੇ ਇਸ ਅੰਦੋਲਨ ਦੇ ਵਿੱਚ ਸਾਡੇ ਇਸ ਪ੍ਰਦਰਸ਼ਨ ਦੇ ਵਿੱਚ ਫਲਾਣੇ ਫਲਾਣਿਆਂ ਦੇ ਵੱਲੋਂ ਸ਼ਰਾਰਤੀ ਅਨਸਰਾਂ ਦੀ ਘੁਸਪੈਠ ਕਰਾ ਦਿੱਤੀ ਗਈ ਸੀ ਪਰ ਇਹ ਕਹਿ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ ਇੱਥੇ ਵੀ ਦੱਸਣਾ ਬਣਦਾ ਕਿ ਮੈਂ ਇਸ ਪ੍ਰਦਰਸ਼ਨ ਦੇ ਖਿਲਾਫ਼ ਨਹੀਂ ਪਰ ਇਹ ਗੱਲ ਜ਼ਰੂਰ ਕਹਿ ਸਕਦਾ ਕਿ ਬੇਸ਼ੱਕ ਕੋਈ ਸਿੱਖ ਜਥੇਬੰਦੀ ਪ੍ਰਦਰਸ਼ਨ ਕਰੇ ਤਾਂ ਹਿੰਸਾ ਵਾਪਰੇ ਉਹ ਵੀ ਗਲਤ ਗੱਲ ਕੋਈ ਮੁਸਲਿਮ ਜਥੇਬੰਦੀ ਕਰੇ ਪ੍ਰਦਰਸ਼ਨ ਕਿਸੇ ਵੀ ਕਾਰਨ ਕਰਕੇ ਫਿਰ ਹਿੰਸਾ ਵਾਪਰੇ ਤਾਂ ਉਹ ਵੀ ਗਲਤ ਹਿੰਦੂ ਭਾਈਚਾਰੇ ਦੇ ਲੋਕ ਪ੍ਰਦਰਸ਼ਨ ਕਰਨ ਤੇ ਕੋਈ ਹਿੰਸਾ ਵਾਪਰੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋਵੇ ਉਹ ਵੀ ਗਲਤ ਕਿਉਂਕਿ ਲੰਘੇ ਵੇਲੇ ਦੇ ਵਿੱਚ ਜਿੰਨੇ ਵੀ ਪ੍ਰਦਰਸ਼ਨ ਵੱਖ ਵੱਖ ਥਾਵਾਂ ਦੇ ਉੱਤੇ ਵੱਖ ਵੱਖ ਮਸਲਿਆਂ ਦੇ ਪ੍ਰਤੀ ਹੋਏ ਆ ਉਹਨਾਂ ਦੇ ਵਿੱਚੋਂ ਸਾਨੂੰ ਹਿੰਸਾ ਲੱਭੀ ਹੈ ਸਰਕਾਰੀ ਤੇ ਗੈਰ ਸਰਕਾਰੀ ਜਾਇਦਾਦ ਦਾ ਨੁਕਸਾਨ ਹੁੰਦਾ ਮੈਂ ਇਸ ਗੱਲ ਨੂੰ ਸੋਚਣ ਵਾਸਤੇ ਮਜਬੂਰ ਹਾਂ ਕਿ ਮੇਰਠ ਦੇ ਵਿੱਚ ਅੱਜ ਗੋਲੀ ਵੀ ਚੱਲੀ ਹੈ ਗਵਾਲੀਅਰ ਦੇ ਵਿੱਚ ਬੜਾ ਕੁਝ ਹੋਇਆ ਤੇ ਹੋਰ ਵੀ ਕਈ ਥਾਵਾਂ ਦੇ ਉੱਤੇ ਵੱਖ ਵੱਖ ਤਰੀਕੇ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਜਲੰਧਰ ਦੀ ਜੇਕਰ ਅਸੀਂ ਗੱਲ ਕਰ ਗਏ ਜਿੱਥੇ ਇਸ ਵਕਤ ਬੈਠੇ ਹਾਂ ਇੱਥੇ ਨੌਜਵਾਨ ਮੁੰਡੇ ਖੁੰਡਿਆਂ ਦੇ ਵੱਲੋਂ ਜੋ ਖਰੂਦ ਮਚਾਇਆ ਗਿਆ ਜੋ ਹੁੜਦੰਗ ਮਚਾਇਆ ਗਿਆ ਇਹ ਜਾਪਦਾ ਸੀ ਕਿ ਭਾਰਤ ਬੰਦ ਦੇ ਨਾਂ ਦੇ ਉੱਤੇ ਉਹਨਾਂ ਨੂੰ ਅੱਜ ਗੁੰਡਾਗਰਦੀ ਉਹਨਾਂ ਨੂੰ ਅੱਜ ਹੁੱਲੜਬਾਜ਼ੀ ਕਰਨ ਦਾ ਇੱਕ ਲਾਇਸੈਂਸ ਪ੍ਰਾਪਤ ਹੋ ਗਿਆ ਜਿੰਨੇ ਵੀ ਪ੍ਰਦਰਸ਼ਨਕਾਰੀ ਅਸੀਂ ਵੱਖ ਵੱਖ ਟੀਵੀ ਚੈਨਲਾਂ ਦੇ ਉੱਤੇ ਦੇਖੇ ਆ ਉਹਨਾਂ ਦੇ ਵਿੱਚੋਂ ਬਹੁਤਿਆਂ ਦੀ ਉਮਰ 20 ਤੋਂ ਲੈ ਕੇ 30-35 ਸਾਲ ਦੇ ਕਰੀਬ ਸੀ ਜੇ ਕਿਸੇ ਦਾ ਲਾਠੀਚਾਰਜ ਹੁੰਦਾ ਤਾਂ ਇਹਨਾਂ ਮੁੰਡਿਆਂ ਦੇ ਡਾਂਗਾਂ ਵਰ ਰਹੀਆਂ ਤੇ ਜੇਕਰ ਕਿਤੇ ਇੱਟਾਂ ਵੱਟੇ ਇਹ ਚਲਾ ਰਹੇ ਆ ਤਾਂ ਇਸ ਵਰਗ ਦੇ ਮੁੰਡੇ ਖੁੰਡੇ ਜਿਹੜੇ ਇਸ ਉਮਰ ਵਰਗ ਦੇ ਉਹੀ ਸਾਰਾ ਕੁਝ ਕਰ ਰਹੇ ਆ ਬਹੁਤ ਘੱਟ ਲੋਕ ਇਹੋ ਜਿਹੇ ਸੀ ਜਿਹੜੇ ਸਿਆਣੇ ਹੋਣ ਤੇ ਉਹਨਾਂ ਦੇ ਵੱਲੋਂ ਵੀ ਇਹ ਹਿੰਸਾਤਮਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਹੋਵੇ ਯਾਨੀ ਕਿ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਸਾਡੀ ਜਵਾਨੀ ਹੈ ਬੇਸ਼ੱਕ ਉਹ ਪੰਜਾਬ ਦੀ ਹੈ ਬੇਸ਼ੱਕ ਭਾਰਤ ਦੇ ਕਿਸੇ ਹੋਰ ਹਿੱਸੇ ਦੀ ਹੈ ਉਹਨਾਂ ਨੂੰ ਮੋਟਰਸਾਈਕਲਾਂ ਦੇ ਉੱਤੇ ਗੇੜੀਆਂ ਮਾਰਨ ਉਹਨਾਂ ਨੂੰ ਤਲਵਾਰਾਂ ਲਹਿਰਾਉਣ ਉਹਨਾਂ ਨੂੰ ਹਾਕੀਆਂ ਚਲਾਉਣ ਉਹਨਾਂ ਨੂੰ ਇੱਟਾਂ ਵੱਟੇ ਮਾਰਨ ਤੇ ਉਹਨਾਂ ਨੂੰ ਮਨ ਆਈਆਂ ਕਰਨ ਦਾ ਇੱਕ ਇਹੋ ਜਿਹਾ ਸਬੱਬ ਬਣ ਜਾਂਦਾ ਇਹੋ ਜਿਹਾ ਲਾਇਸੈਂਸ ਮਿਲ ਜਾਂਦਾ ਉਹਨਾਂ ਨੂੰ ਇੱਕ ਇਹੋ ਜਿਹੀ ਮਾਨਤਾ ਮਿਲਦੀ ਹੈ ਕਿ ਉਸ ਦਿਨ ਉਹ ਸਭ ਨੂੰ ਟਿੱਚ ਜਾਣਦੇ ਆ ਫਿਰ ਉੱਥੇ ਗੱਲ ਮੁੱਕਦੀ ਹੈ ਕਿ ਪ੍ਰਦਰਸ਼ਨ ਕਰਨਾ ਸਾਡਾ ਹੱਕ ਹੈ ਪਰ ਪ੍ਰਦਰਸ਼ਨ ਨੂੰ ਕਿਵੇਂ ਕਰਨਾ ਇਹਦੇ ਬਾਬਤ ਅਸੀਂ ਅਜੇ ਤੱਕ ਜਾਣਿਆ ਨਹੀਂ ਤੇ ਜਿਹੜੀ ਰਿਪੋਰਟ ਅੱਜ ਸਵੇਰ ਤੋਂ ਲੈ ਕੇ ਆਥਣ ਤੱਕ ਸਾਨੂੰ ਪ੍ਰਾਪਤ ਹੋਈ ਹੈ ਉਹਦਾ ਵੇਰਵਾ ਇਸ ਤਰੀਕੇ ਨਾਲ ਕਿ SC ST ਐਕਟ ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਦਲਿਤਾਂ ਦਾ ਭਾਰਤ ਬੰਦ ਦਾ ਅਸਰ ਦੇਸ਼ ਦੇ 10 ਸੂਬਿਆਂ ਦੇ ਵਿੱਚ ਦੇਖਿਆ ਗਿਆ ਇਹਨਾਂ ਵਿੱਚੋਂ ਉਹਨਾਂ ਸੂਬਿਆਂ ਦੇ ਵਿੱਚ ਸਭ ਤੋਂ ਵੱਧ ਹਿੰਸਾ ਤੇ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜਿੱਥੇ ਇਸ ਸਾਲ ਵੋਟਾਂ ਪੈਣਗੀਆਂ ਇਹਦੇ ਵਿੱਚ ਮੱਧ ਪ੍ਰਦੇਸ਼ ਤੇ ਰਾਜਸਥਾਨ ਸ਼ਾਮਲ ਨੇ ਅਖੀਰ ਦੇ ਵਿੱਚ ਟੋਣਾ ਹੋਣਗੀਆਂ ਨੇ ਇਸ ਤੋਂ ਇਲਾਵਾ ਪੰਜਾਬ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਵਿੱਚ ਹਿੰਸਕ ਝੜਪਾਂ ਹੋਈਆਂ ਮੱਧ ਪ੍ਰਦੇਸ਼ ਵਿੱਚ 6 ਉੱਤਰ ਪ੍ਰਦੇਸ਼ ਦੇ ਵਿੱਚ 2 ਬਿਹਾਰ ਤੇ ਰਾਜਸਥਾਨ ਦੇ ਵਿੱਚ 1-1 ਮੌਤ ਹੋਈ ਹੈ ਦੂਜੇ ਪਾਸੇ ਪੰਜਾਬ ਬੰਦ ਦੇ ਚਲਦਿਆਂ CBSE ਦੀ ਪ੍ਰੀਖਿਆ ਟਾਲ ਦਿੱਤੀ ਗਈ ਅਦਾਲਤ ਨੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ ਇਸ ਮੁੱਦੇ ਤੇ ਰਾਜਨੀਤੀ ਵੀ ਸ਼ੁਰੂ ਹੋ ਚੁੱਕੀ ਹੈ ਇਸ ਦੀ ਖਾਸ ਵਜ੍ਹਾ ਹੈ ਦਰਅਸਲ ਜਿਹੜੇ 10 ਸੂਬਿਆਂ ਦੇ ਵਿੱਚ ਹਿੰਸਕ ਪ੍ਰਦਰਸ਼ਨ ਹੋਏ ਨੇ ਉਥੋਂ ਦੀਆਂ 71 ਦੇ ਕਰੀਬ ਲੋਕ ਸਭਾ ਸੀਟਾਂ ਇਹੋ ਜਿਹੀਆਂ ਨੇ ਜਿਨ੍ਹਾਂ ਤੇ SC ST ਵੋਟਰ ਅਸਰ ਪਾਉਂਦੇ ਨੇ ਸੁਪਰੀਮ ਕੋਰਟ ਨੇ 20 ਮਾਰਚ ਨੂੰ ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਨਿਯਮ 1999 ਦੀ ਦੁਰਵਰਤੋਂ ਨੂੰ ਰੋਕਣ ਦੇ ਲਈ ਇਤਿਹਾਸਕ ਫੈਸਲਾ ਦਿੱਤਾ ਸੀ ਮਹਾਰਾਸ਼ਟਰ ਦੇ ਇੱਕ ਮਾਮਲੇ ਵਿੱਚ ਅਦਾਲਤ ਨੇ ਗਾਈਡਲਾਈਨ ਜਾਰੀ ਕੀਤੀ ਸੀ ਇਹ ਗਾਈਡਲਾਈਨ ਤੁਰੰਤ ਲਾਗੂ ਹੋ ਗਈ ਤੁਰੰਤ ਗ੍ਰਿਫਤਾਰੀ ਨਹੀਂ ਹੋਏਗੀ ਇਸ ਗਾਈਡਲਾਈਨ ਦੇ ਮੁਤਾਬਕ ਸਰਕਾਰੀ ਕਰਮਚਾਰੀਆਂ ਦੀ ਗ੍ਰਿਫਤਾਰੀ ਸਿਰਫ ਅਥਾਰਟੀ ਦੀ ਇਜਾਜ਼ਤ ਦੇ ਨਾਲ ਹੀ ਹੋਵੇਗੀ ਇਸ ਐਕਟ ਦੇ ਤਹਿਤ ਜੇਕਰ ਦੋਸ਼ੀ ਸਰਕਾਰੀ ਕਰਮਚਾਰੀ ਨਹੀਂ ਤਾਂ ਉਸ ਦੀ ਗ੍ਰਿਫਤਾਰੀ SSP ਦੀ ਆਗਿਆ ਨਾਲ ਹੋਵੇਗੀ ਅਦਾਲਤਾਂ ਵਾਸਤੇ ਇਹ ਜਾਣਕਾਰੀ ਸੀ ਕਿ ਅਗਾਊ ਜ਼ਮਾਨਤ ਦੇ ਉੱਤੇ ਮੈਜਿਸਟ੍ਰੇਟ ਵਿਚਾਰ ਕਰਨਗੇ ਤੇ ਆਪਣੇ ਵਿਵੇਕ ਦੇ ਨਾਲ ਜ਼ਮਾਨਤ ਮਨਜ਼ੂਰ ਜਾਂ ਨਾ ਮਨਜ਼ੂਰ ਕਰਨਗੇ NCRB 2016 ਦੀ ਰਿਪੋਰਟ ਦੱਸਦੀ ਹੈ ਕਿ ਦੇਸ਼ ਭਰ ਦੇ ਵਿੱਚ ਜਾਤੀ ਸੂਚਕ ਗਾਲੀ ਗਲੋਚ ਦੇ 11,060 ਸ਼ਿਕਾਇਤਾਂ ਦਰਜ ਹੋਈਆਂ ਸਨ ਤੇ ਜਾਂਚ ਦੇ ਵਿੱਚ 935 ਸ਼ਿਕਾਇਤਾਂ ਝੂਠ ਪਾਈਆਂ ਗਈਆਂ ਸਨ ਇਨ੍ਹਾਂ ਸੰਗਠਨਾਂ ਦੀ ਮੰਗ ਹੈ ਕਿ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ਼ ਅਪੀਲ ਕਰੇ ਜੋ ਨਿਯਮ ਪਹਿਲਾਂ ਸਨ ਉਹ ਹੂਬਹੂ ਲਾਗੂ ਹੋਣ ਸਰਕਾਰ ਨੇ ਸੁਪਰੀਮ ਕੋਰਟ SC ST ਐਕਟ ਦੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਦੇ ਲਈ ਇੱਕ ਪਟੀਸ਼ਨ ਦਾਇਰ ਕੀਤੀ ਅਦਾਲਤ ਨੇ ਇਸ ਦੇ ਉੱਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਇਸ ਖ਼ਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਜਿਵੇਂ ਮੁੱਢ ਦੇ ਵਿੱਚ ਕਹੀ ਹੈ ਕਿ ਪ੍ਰਦਰਸ਼ਨ ਕਰਨੇ ਤੇ ਸ਼ਾਂਤਮਈ ਤਰੀਕੇ ਨਾਲ ਕਰਨੇ ਇਹ ਸਾਡਾ ਹੱਕ ਵੀ ਹੈ ਤੇ ਇਹ ਸਾਡਾ ਫਰਜ਼ ਵੀ ਹੈ ਪਰ ਲੰਘੇ ਵੇਲੇ ਦੇ ਵਿੱਚ ਤੁਸੀਂ ਪਿਛਲੇ ਕੁਝ ਕੁ ਸਾਲਾਂ ਦੇ ਵੱਲ ਝਾਤ ਮਾਰ ਕੇ ਦੇਖੋ ਭਾਵੇਂ ਉਹ ਜਾਟ ਅੰਦੋਲਨ ਦੀ ਗੱਲ ਹੋਵੇ ਭਾਵੇਂ ਪੰਚਕੂਲਾ ਮਾਮਲਾ ਹੋਵੇ ਭਾਵੇਂ ਕੋਈ ਵੀ ਹੋਰ ਮਾਮਲਾ ਲੈ ਲਵੋ ਕਿਸੇ ਵੀ ਧਰਮ ਨਾਲ ਜੋੜ ਕੇ ਦੇਖ ਲਵੋ ਕਿਸੇ ਵੀ ਮਸਲੇ ਦੇ ਉੱਤੇ ਕੋਈ ਵੀ ਪ੍ਰਦਰਸ਼ਨ ਹੋਇਆ ਉਹ ਹੌਲੀ ਹੌਲੀ ਹਿੰਸਕ ਹੋ ਗਿਆ ਤੇ ਜਦੋਂ ਹਿੰਸਕ ਹੋਇਆ ਤਾਂ ਉਹਨਾਂ ਲੋਕਾਂ ਦੀ ਜਾਨ ਗਈ ਜਿਨ੍ਹਾਂ ਦਾ ਇੱਕ ਪੈਸੇ ਦਾ ਸਬੰਧਤ ਮਾਮਲੇ ਵਿੱਚ ਕਸੂਰ ਨਹੀਂ ਸੀ ਮੈਂ ਅੱਜ ਸਵੇਰ ਤੋਂ ਇਹ ਗੱਲ ਸੋਚਣ ਲਈ ਮਜਬੂਰ ਹੋਇਆ ਕਿ ਸੁਪਰੀਮ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਵੱਲੋਂ ਮੁੜ ਵਿਚਾਰ ਦੀ ਪਟੀਸ਼ਨ ਦਾਇਰ ਕੀਤੀ ਗਈ ਹੈ ਅਦਾਲਤ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਹਦੇ ਉੱਤੇ ਤੁਰੰਤ ਸੁਣਵਾਈ ਨਹੀਂ ਕਰ ਸਕਦੇ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਇਹਦੇ ਤੇ ਸੁਣਵਾਈ ਕਿਹੋ ਜਿਹੀ ਹੁੰਦੀ ਹੈ ਤੇ ਕਦੋਂ ਹੁੰਦੀ ਹੈ ਇਹਦੇ ਬਾਬਤ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਪਰ ਸੋਚ ਕੇ ਦੇਖੋ ਕਿ ਅਦਾਲਤ ਦਾ ਫੈਸਲਾ ਤੇ ਦੁਕਾਨਾਂ ਅਸੀਂ ਆਮ ਲੋਕਾਂ ਦੀਆਂ ਆਪਣੇ ਭਾਈਚਾਰੇ ਦੀਆਂ ਆਪਣੇ ਪੰਜਾਬੀਆਂ ਦੀਆਂ ਜਾਂ ਕਿਸੇ ਵੀ ਹੋਰ ਸੂਬੇ ਦੇ ਵਿੱਚ ਆਮ ਲੋਕਾਂ ਦੀਆਂ ਤੋੜ ਰਹੇ ਹਾਂ ਅਸੀਂ ਵਾਹਣਾਂ ਨੂੰ ਅੱਗ ਲਾ ਰਹੇ ਹਾਂ ਅਸੀਂ ਸਰਕਾਰੀ ਜਾਇਦਾਦ ਦਾ ਗੈਰ ਸਰਕਾਰੀ ਜਾਇਦਾਦ ਦਾ ਨੁਕਸਾਨ ਕਰ ਰਹੇ ਹਾਂ ਅਸੀਂ ਪੁਲਿਸ ਦੇ ਵੱਲ ਇੱਟਾਂ ਵੱਟੇ ਮਾਰ ਰਹੇ ਹਾਂ ਤੇ ਪੁਲਿਸ ਅੱਗੋਂ ਸਾਡੇ ਉੱਤੇ ਲਾਠੀ ਚਾਰਜ ਕਰ ਰਹੀ ਹੈ ਕੀ ਇਹ ਪ੍ਰਦਰਸ਼ਨ ਦਾ ਤਰੀਕਾ ਸਹੀ ਹੈ ਮੰਨ ਲਓ ਮੈਂ ਸੜਕ ਦੇ ਉੱਤੇ ਜਾ ਰਿਹਾ ਮੈਨੂੰ ਭੂਤਰੀ ਹੋਈ ਮੰਡੀਰ ਦੇ ਵੱਲੋਂ ਘੇਰ ਲਿਆ ਜਾਂਦਾ ਮੇਰਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਕੀਤਾ ਜਾਂਦਾ ਹੈ ਤਾਂ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਇਹ ਤਾਂ ਸੁਪਰੀਮ ਕੋਰਟ ਦਾ ਫੈਸਲਾ ਸੁਪਰੀਮ ਕੋਰਟ ਨੇ ਮੁੜ ਵਿਚਾਰ ਕਰਨੀ ਹੈ ਤੁਹਾਡਾ ਜਾਂ ਮੇਰਾ ਇਹਦੇ ਵਿੱਚ ਕਸੂਰ ਕੀ ਹੈ ਇੱਕ ਪੈਸੇ ਦਾ ਵੀ ਨਹੀਂ ਪਰ ਇਹ ਗੱਲ ਅਸੀਂ ਸਮਝ ਨਹੀਂ ਸਕੇ ਅੱਜ ਤੱਕ ਇਸ ਕਰਕੇ ਇਸ ਮਾਮਲੇ ਦੇ ਉੱਤੇ ਇੱਕ ਇਹ ਜ਼ਰੂਰ ਟਿੱਪਣੀ ਕਰਨੀ ਬਣਦੀ ਹੈ ਕਿ ਅਸੀਂ ਹੋਸ਼ ਕਰੀਏ ਆਮ ਤੌਰ ਦੇ ਉੱਤੇ ਜਿਵੇਂ ਅਸੀਂ ਮੁੱਢ ਦੇ ਵਿੱਚ ਗੱਲ ਕਹੀ ਹੈ ਕਿ ਜਦੋਂ ਕੋਈ ਹਿੰਸਾਤਮਕ ਘਟਨਾ ਵਾਪਰ ਜਾਂਦੀ ਹੈ ਉਸ ਤੋਂ ਬਾਅਦ ਕਿਹਾ ਜਾਂਦਾ ਜੀ ਕਿ ਸਾਡੇ ਇਸ ਅੰਦੋਲਨ ਦੇ ਵਿੱਚ ਸ਼ਰਾਰਤੀ ਅਨਸਰਾਂ ਨੇ ਘੁਸਪੈਠ ਕੀਤੀ ਸੀ ਪਰ ਇਹਦੀ ਜ਼ਿੰਮੇਵਾਰੀ ਉਹਨਾਂ ਲੋਕਾਂ ਦੇ ਉੱਤੇ ਹੀ ਤੈਅ ਹੋਣੀ ਚਾਹੀਦੀ ਹੈ ਜਿਹੜੇ ਲੋਕਾਂ ਨੇ ਇਹ ਪ੍ਰਦਰਸ਼ਨ ਕਰਨ ਦਾ ਕੰਮ ਉਲੀਕਿਆ ਹੁੰਦਾ ਰਾਜਨੀਤੀ ਦੇ ਵਿੱਚ ਸਭ ਕੁਝ ਚੱਲਦਾ ਆਪਾਂ ਜਾਣਦੇ ਹਾਂ ਪਰ ਜ਼ਰਾ ਸੋਚ ਕੇ ਦੇਖੋ ਕਿ ਉੱਤਰ ਪ੍ਰਦੇਸ਼ ਦੇ ਵਿੱਚ ਮਾਇਆਵਤੀ ਮੁੱਖ ਮੰਤਰੀ ਵੀ ਰਹੀ ਉੱਤਰ ਪ੍ਰਦੇਸ਼ ਦੇ ਵਿੱਚ ਬਸਪਾ ਦੀ ਧੂਤੀ ਬੋਲਦੀ ਰਹੀ ਆ ਅੱਜ ਕੱਲ੍ਹ ਘਟੀ ਆ ਪਰ ਕੀ ਮਾਇਆਵਤੀ ਸੱਚੀ ਮੁੱਚੀ ਦਲਿਤ ਭਾਈਚਾਰੇ ਦੀ ਅਗਵਾਈ ਕਰਦੀ ਹੈ ਕੀ ਪੰਜਾਬ ਦੇ ਦਲਿਤ ਨੇਤਾ ਸੱਚੀ ਮੁੱਚੀ ਪੰਜਾਬ ਦੇ ਦਲਿਤ ਭਾਈਚਾਰੇ ਦੀ ਸਹੀ ਅਰਥਾਂ ਵਿੱਚ ਅਗਵਾਈ ਕਰਦੇ ਆ ਸਿਰਫ ਤੇ ਸਿਰਫ ਵੋਟ ਬੈਂਕ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਤੇ ਵੱਡੀ ਗੱਲ ਇਹ ਵੀ ਹੈ ਕਿ ਅੱਜ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਜੋ ਜੋ ਕੁਝ ਨੌਜਵਾਨ ਵਰਗ ਦੇ ਵੱਲੋਂ ਕੀਤਾ ਗਿਆ ਹਾਲਾਂਕਿ ਸਾਰੇ ਇੱਕੋ ਜਿਹੇ ਨਹੀਂ ਸਨ ਪਰ ਬਹੁ ਗਿਣਤੀ ਜਦੋਂ ਅਸੀਂ ਤਿੰਨ ਤਿੰਨ ਚਾਰ ਚਾਰ ਜਾਣੇ ਮੋਟਰਸਾਈਕਲਾਂ ਦੇ ਉੱਤੇ ਬੈਠ ਕੇ ਚੀਕਾਂ ਕੂਕਾਂ ਮਾਰਾਂਗੇ ਜਦੋਂ ਅਸੀਂ ਗੱਡੀਆਂ ਦੀਆਂ ਛੱਤਾਂ ਦੇ ਉੱਤੇ ਬੈਠ ਕੇ ਚੀਕਾਂ ਕੂਕਾਂ ਮਾਰਾਂਗੇ ਜਦੋਂ ਅਸੀਂ ਹੱਥਾਂ ਦੇ ਵਿੱਚ ਤਲਵਾਰਾਂ ਫੜ ਕੇ ਲਹਿਰਾਵਾਂਗੇ ਤਾਂ ਫਿਰ ਉਹ ਕੁਝ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਜਿਹੜਾ ਕੁਝ ਨਹੀਂ ਹੋਣਾ ਚਾਹੀਦਾ ਪੰਜਾਬ ਦਾ ਮਾਹੌਲ ਸ਼ਾਂਤ ਰਹਿਣਾ ਚਾਹੀਦਾ ਪੂਰੇ ਭਾਰਤ ਦਾ ਮਾਹੌਲ ਜਾਤ ਦੇ ਆਧਾਰ ਦੇ ਉੱਤੇ ਧਰਮ ਦੇ ਆਧਾਰ ਦੇ ਉੱਤੇ ਖਰਾਬ ਨਹੀਂ ਹੋਣਾ ਚਾਹੀਦਾ ਅਸੀਂ ਭਾਰਤੀਆਂ ਨੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਦੇ ਉੱਤੇ ਵਰਗ ਵੰਡ ਦੇ ਨਾਂ ਦੇ ਉੱਤੇ ਛੋਟੇ ਵੱਡੇ ਦੇ ਚੱਕਰ ਦੇ ਵਿੱਚ ਕਿੰਨਾ ਕੁਝ ਗਵਾ ਲਿਆ ਅਸੀਂ ਹਰ ਰੋਜ਼ ਕਹਿੰਦੇ ਹਾਂ ਕਿ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਜੋ ਸੰਵਿਧਾਨ ਰਚਿਆ ਉਹਦੇ ਉੱਤੇ ਹੂ ਬਹੂ ਪਾਲਣ ਹੋਣਾ ਚਾਹੀਦਾ ਹੋਣਾ ਵੀ ਚਾਹੀਦਾ ਸਾਡੀਆਂ ਸਰਕਾਰਾਂ ਦੇ ਵੱਲੋਂ ਕਰਨਾ ਵੀ ਚਾਹੀਦਾ ਪਰ ਕੀ ਅਸੀਂ ਸੰਵਿਧਾਨ ਦੇ ਵਿੱਚ ਦਿੱਤੀਆਂ ਗਈਆਂ ਲਿਖ ਕੇ ਤੇ ਬੋਲ ਕੇ ਵਿਚਾਰ ਪ੍ਰਗਟਾਵੇ ਦੀਆਂ ਆਜ਼ਾਦੀਆਂ ਨੂੰ ਸਹੀ ਤਰੀਕੇ ਦੇ ਨਾਲ ਮੰਨਿਆ? ਸਾਨੂੰ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਹੈ, ਸਾਨੂੰ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਹੈ, ਪਰ ਭੰਨ ਤੋੜ ਕਰਨ ਦੀ, ਕਿਸੇ ਦੀ ਜਾਨ ਲੈਣ ਦੀ, ਕਿਸੇ ਗੱਲ ਦੇ ਲਈ ਜਾਨ ਦੇਣ ਦੀ ਇਹੋ ਜਿਹੀ ਮੇਰਾ ਖਿਆਲ ਕਿ ਸੋਚ ਨਹੀਂ ਅਪਣਾਉਣੀ ਚਾਹੀਦੀ। ਸੋ ਅਸੀਂ ਚਾਹੁੰਦੇ ਹਾਂ ਕਿ ਸੁਪਰੀਮ ਕੋਰਟ ਇਸ ਮਾਮਲੇ ਦੇ ਉੱਤੇ ਮੁੜ ਵਿਚਾਰ ਜਦੋਂ ਕਰੂਗੀ ਫੈਸਲੇ ਤੇ ਉਦੋਂ ਸਹੀ ਤਰੀਕੇ ਨਾਲ ਵਿਚਾਰ ਹੋਵੇ, ਦਲਿਤ ਭਾਈਚਾਰੇ ਨੂੰ ਉਹਦੇ ਬਣਦੇ ਹੱਕ ਮਿਲਣ, ਪਰ ਹੱਕ ਲੈਣ ਦੇ ਚੱਕਰ ਦੇ ਵਿੱਚ ਹਿੰਸਕ ਹੋਣਾ ਇਹ ਵੀ ਮਹਾਂਮੂਰਖਤਾ ਵਾਲੀ ਗੱਲ ਹੈ। ਖ਼ਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣ ਛੁੱਟ ਕੇ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਕੋਈ ਨੌਜਵਾਨ ਆਪਣੇ ਘਰ ਦੇ ਵਿੱਚੋਂ ਪਰਿਵਾਰ ਦੀ ਸਥਿਤੀ ਬਦਲਣ ਦੇ ਲਈ, ਪਰਿਵਾਰ ਦੀਆਂ ਸੁੱਖ ਸਹੂਲਤਾਂ ਦੇ ਵਾਸਤੇ, ਆਪਣੇ ਘਰ ਦੇ ਵਿੱਚੋਂ ਗਰੀਬੀ ਕੱਢਣ ਦੇ ਲਈ, ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ ਵੱਲ ਉਡਾਰੀ ਮਾਰਦਾ ਤੇ ਬਾਅਦ ਦੇ ਵਿੱਚ ਉਹ ਖੁਦ ਆਉਣ ਦੀ ਥਾਂ ਦੇ ਉੱਤੇ ਲਿਫਾਫਿਆਂ ਦੇ ਵਿੱਚ ਉਹਦੀਆਂ ਹੱਡੀਆਂ ਆਉਣ, ਤਾਂ ਆਪਾਂ ਸੋਚ ਸਕਦੇ ਹਾਂ ਕਿ ਮਨ ਦੇ ਉੱਤੇ ਸੰਬੰਧਿਤ ਪਰਿਵਾਰ ਦੇ, ਸੰਬੰਧਿਤ ਇਲਾਕੇ ਦੇ ਕੀ ਬੀਤਦੀ ਹੋਊਗੀ, ਉਸ ਮਾਂ ਦੀਆਂ ਭਾਵਨਾਵਾਂ ਕੀ ਹੋਣਗੀਆਂ, ਭੈਣ ਦੀਆਂ, ਧਰਮ ਪਤਨੀ ਦੀਆਂ, ਉਹਦੇ ਬੱਚਿਆਂ ਦੀਆਂ, ਹੋਰ ਸਕੇ ਸੰਬੰਧੀਆਂ ਦੀਆਂ ਭਾਵਨਾਵਾਂ ਕਿਹੋ ਜਿਹੀਆਂ ਹੋਣਗੀਆਂ, ਉਹਨਾਂ ਦੇ ਦਿਲਾਂ ਦੇ ਉੱਤੇ, ਮਨ ਦੇ ਉੱਤੇ ਕੀ ਕੁਝ ਬੀਤਦਾ ਹੋਊਗਾ। ਇਹ ਸਾਰੀਆਂ ਗੱਲਾਂ ਇਸ ਕਰਕੇ ਕਰਨੀਆਂ ਪੈ ਰਹੀਆਂ ਕਿਉਂਕਿ ਇਰਾਕ ਦੇ ਵਿੱਚ ਜਿਹੜੇ 39 ਭਾਰਤੀ ਕਤਲ ਕਰ ਦਿੱਤੇ ਗਏ ਸਨ IS ਦੇ ਵੱਲੋਂ, ਉਹਨਾਂ ਭਾਰਤੀਆਂ ਦੀਆਂ ਜੋ ਅਸਥੀਆਂ ਸਨ ਅੱਜ ਭਾਰਤ ਦੇ ਵਿੱਚ ਆ ਗਈਆਂ। ਜਨਰਲ VK ਸਿੰਘ ਜਿਹੜੇ ਕਿ ਸਾਡੇ ਕੇਂਦਰੀ ਮੰਤਰੀ ਆ, ਉਹਨਾਂ ਦੇ ਵੱਲੋਂ ਇੱਕ ਵਿਸ਼ੇਸ਼ ਹਵਾਈ ਜਹਾਜ਼ ਦੇ ਰਾਹੀਂ ਇਹਨਾਂ ਅਸਥੀਆਂ ਨੂੰ ਲਿਆਂਦਾ ਗਿਆ। ਇਹ ਅਸਥੀਆਂ ਜਦੋਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਏਅਰਪੋਰਟ ਤੇ ਪਹੁੰਚੀਆਂ ਤਾਂ ਇੱਕ ਨਵੇਂ ਪ੍ਰਸੰਗ ਦੀ ਰਾਜਨੀਤੀ ਛਿੜੀ ਆ। ਇੱਥੇ ਨਵਜੋਤ ਸਿੰਘ ਸਿੱਧੂ ਪਹੁੰਚੇ, ਉਹਨਾਂ ਨੇ ਕਿਹਾ ਕਿ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦੀ ਅਸੀਂ ਸਹਾਇਤਾ ਰਾਸ਼ੀ ਦੇਵਾਂਗੇ ਤੇ ਇਹਨਾਂ ਦੇ ਪੀੜਤ ਪਰਿਵਾਰਾਂ ਦੇ ਵਿੱਚੋਂ 1-1 ਜਣੇ ਨੂੰ ਸਰਕਾਰੀ ਨੌਕਰੀ ਵੀ ਦੇਵਾਂਗੇ। ਸਰਕਾਰੀ ਨੌਕਰੀ ਦੇਣਾ ਚੰਗੀ ਗੱਲ ਹੈ, ਰਾਸ਼ੀ ਦੇਣਾ, ਮਦਦ ਕਰਨੀ ਇਹ ਉਸ ਤੋਂ ਵੀ ਚੰਗੀ ਗੱਲ ਹੈ। ਪਰ 23 ਦਿਨ ਹੋ ਗਏ ਰਾਜ ਸਭਾ ਦੇ ਵਿੱਚ ਸੁਸ਼ਮਾ ਸਵਰਾਜ ਦੇ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਭਾਰਤੀਆਂ ਦੀ ਮੌਤ ਹੋ ਚੁੱਕੀ ਆ, ਕਤਲ ਕਰ ਦਿੱਤੇ ਗਏ ਆ ਮਸੂਲ ਖੇਤਰ ਦੇ ਵਿੱਚ। ਉਸ ਵਕਤ ਪੰਜਾਬ ਸਰਕਾਰ ਨੇ ਕੋਈ ਐਲਾਨ ਨਹੀਂ ਸੀ ਕੀਤਾ ਤੇ ਅੱਜ ਜਦੋਂ ਅਸਥੀਆਂ ਆਈਆਂ ਤੇ ਅਚਾਨਕ ਇਹ ਐਲਾਨ ਕਰ ਦਿੱਤਾ ਗਿਆ, ਕਿਤੇ ਇਹਦੇ ਪਿੱਛੇ ਰਾਜਨੀਤਿਕ ਲਾਹਾ ਲੈਣ ਦੀ ਖਿੱਚ ਤਾਂ ਨਹੀਂ। ਅਸੀਂ ਚਾਹੁੰਦੇ ਹਾਂ ਕਿ ਪੀੜਤ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਹੋਵੇ, ਪਰ ਵਕਤ ਬੇਵਕਤ ਵਾਲੀ ਗੱਲ ਕਈ ਵਾਰ ਰੜਕਦੀ ਵੀ ਹੈ। ਸੋ ਜਿਹੜੀ ਅੱਜ ਰਿਪੋਰਟ ਸਾਡੇ ਤੱਕ ਅਪੜੀ ਹੈ ਉਹਦਾ ਵੇਰਵਾ ਇਸ ਤਰੀਕੇ ਨਾਲ ਕਿ ਵਿਦੇਸ਼ ਰਾਜ ਮੰਤਰੀ VK ਸਿੰਘ ਦੁਪਹਿਰ ਦੇ ਵੇਲੇ ਇਰਾਕ ਤੋਂ 38 ਭਾਰਤੀਆਂ ਦੀਆਂ ਅਸਥੀਆਂ ਲੈ ਕੇ ਭਾਰਤ ਪਰਤ ਆਏ। ਉਹਨਾਂ ਦਾ ਸਪੈਸ਼ਲ ਜਹਾਜ਼ ਅੰਮ੍ਰਿਤਸਰ ਦੇ ਵਿੱਚ ਲੈਂਡ ਹੋਇਆ। ਰਿਪੋਰਟਾਂ ਦੇ ਮੁਤਾਬਕ ਕੁਝ ਪਰਿਵਾਰਕ ਮੈਂਬਰਾਂ ਨੇ ਏਅਰਪੋਰਟ ਤੇ ਹੀ ਖੱਫਣ ਖੋਲਣ ਦੀ ਮੰਗ ਕੀਤੀ, ਹਾਲਾਂਕਿ ਸਮੇਂ ਦੀ ਘਾਟ ਦੇ ਚਲਦਿਆਂ ਇਹ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਇਰਾਕ ਦੇ ਵਿੱਚ VK ਸਿੰਘ ਨੇ ਖੁਦ ਜਹਾਜ਼ ਦੇ ਵਿੱਚ ਤਾਬੂਤਾਂ ਨੂੰ ਰੱਖਣ ਦੇ ਵਿੱਚ ਮਦਦ ਕੀਤੀ। ਉਹਨਾਂ ਨੇ ਟਵੀਟ ਕੀਤਾ ਕਿ ਕੁਝ ਜ਼ਿੰਮੇਵਾਰੀਆਂ ਦਾ ਬੋਝ ਬਹੁਤ ਵੱਧ ਹੁੰਦਾ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਇਰਾਕ ਦੇ ਮਸੂਲ ਖੇਤਰ ਦੇ ਵਿੱਚ IS ਨੇ 39 ਭਾਰਤੀਆਂ ਦਾ ਕਤਲ ਕਰ ਦਿੱਤਾ ਸੀ, ਪਰ ਇੱਕ ਦਾ DNA ਪੂਰੀ ਤਰ੍ਹਾਂ ਮੈਚ ਨਾ ਹੋਣ ਦੇ ਚਲਦਿਆਂ ਇਸ ਮਾਮਲੇ ਦੇ ਵਿੱਚ ਕਲੀਅਰੈਂਸ ਨਹੀਂ ਮਿਲੀ। ਭਾਰਤ ਪਰਤੇ VK ਸਿੰਘ ਨੂੰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਨੌਕਰੀ ਦੇਣ ਦਾ ਸਵਾਲ ਕੀਤਾ ਗਿਆ। ਇਸ ਤੇ ਸਿੰਘ ਨੇ ਕਿਹਾ ਕਿ ਇਹ ਫੁੱਟਬਾਲ ਦੀ ਖੇਡ ਨਹੀਂ, ਮਾਮਲੇ ਨੂੰ ਕੇਂਦਰ ਤੇ ਸੂਬਾ ਸਰਕਾਰ ਗੰਭੀਰਤਾ ਨਾਲ ਵਿਚਾਰ ਰਹੀ ਹੈ। ਨੌਕਰੀ ਦੇਣ ਨੂੰ ਲੈ ਕੇ ਵਿਦੇਸ਼ ਵਿਭਾਗ ਨੇ ਪਰਿਵਾਰਾਂ ਤੋਂ ਜਾਣਕਾਰੀ ਮੰਗੀ ਹੈ। ਅਸੀਂ ਇਸ ਦਾ ਰਿਵਿਊ ਕਰਾਂਗੇ, ਇਹ ਬਿਸਕੁਟ ਵੰਡਣ ਵਾਲਾ ਕੰਮ ਨਹੀਂ ਹੈ, ਇਹ ਮਨੁੱਖ ਦੀ ਜ਼ਿੰਦਗੀ ਦਾ ਸਵਾਲ ਹੈ, ਤੁਹਾਨੂੰ ਗੱਲ ਸਮਝ ਆਉਣੀ ਚਾਹੀਦੀ ਹੈ। ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਇਰਾਕ ਦੇ ਵਿੱਚ ਮਾਰੇ ਗਏ ਪੰਜਾਬ ਦੇ 27 ਲੋਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਤੇ ਪਰਿਵਾਰ ਦੇ 1-1 ਮੈਂਬਰ ਨੂੰ ਨੌਕਰੀ ਦੇਵੇਗੀ। ਇਸ ਤੋਂ ਇਲਾਵਾ ਪਰਿਵਾਰਾਂ ਵੱਲੋਂ ਦਿੱਤੀ ਜਾ ਰਹੀ 20,000 ਰੁਪਏ ਦੀ ਪੈਨਸ਼ਨ ਵੀ ਜਾਰੀ ਰਹੇਗੀ। VK ਸਿੰਘ ਨੇ ਕਿਹਾ ਫੋਰੈਂਸਿਕ ਐਗਜ਼ਾਮੀਨੇਸ਼ਨ ਦੇ ਵਿੱਚ ਸਾਹਮਣੇ ਆਇਆ ਕਿ ਕੁਝ ਭਾਰਤੀਆਂ ਦੀ ਮੌਤ ਗੋਲੀ ਮਾਰਨ ਦੀ ਵਜ੍ਹਾ ਕਰਕੇ ਹੋਈ ਹੈ। ਕੁਝ ਮਾਮਲਿਆਂ ਵਿੱਚ ਜਾਂਚ ਦੇ ਜ਼ਰੀਏ ਮੌਤ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ। 1 ਅਪ੍ਰੈਲ ਨੂੰ ਇਰਾਕ ਜਾਂਦੇ ਵਕਤ ਉਨ੍ਹਾਂ ਨੇ ਕਿਹਾ ਸੀ ਕਿ ਉਥੋਂ ਆਉਣ ਤੋਂ ਬਾਅਦ ਅੰਮ੍ਰਿਤਸਰ, ਫਿਰ ਕੋਲਕਾਤਾ, ਫਿਰ ਪਟਨਾ ਜਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇਹਾਂ ਸੌਂਪਾਂਗਾ। ਇਸ ਬਾਰੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਸੀ। ਇਸ ਖ਼ਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਕਿ ਜਿਹੜੀਆਂ ਅੱਜ ਅਸਥੀਆਂ ਸੌਂਪੀਆਂ ਗਈਆਂ ਪਰਿਵਾਰਕ ਮੈਂਬਰਾਂ ਨੂੰ, ਉਹਦੇ ਨਾਲ ਸੰਬੰਧਿਤ ਭਾਰਤੀ ਦਾ, ਸੰਬੰਧਿਤ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਕਤਲ ਕੀਤੇ ਗਏ ਨੌਜਵਾਨ ਦਾ ਪਰਿਵਾਰਕ ਮੈਂਬਰ ਦਾ DNA ਸਰਟੀਫਿਕੇਟ ਵੀ ਸੌਂਪਿਆ ਗਿਆ, ਤਾਂ ਜੋ ਉਹਨਾਂ ਨੂੰ ਇਸ ਗੱਲ ਦੀ ਕਲੀਅਰ ਹੋ ਜਾਵੇ, ਉਹਨਾਂ ਨੂੰ ਇਸ ਗੱਲ ਦੀ ਪੁਸ਼ਟੀ ਹੋ ਜਾਵੇ ਕਿ ਉਹਨਾਂ ਦੇ ਨਾਲ ਕੁਝ ਗਲਤ ਨਹੀਂ ਹੋਇਆ, ਕਿਸੇ ਹੋਰ ਦੀਆਂ ਅਸਥੀਆਂ ਉਹਨਾਂ ਦੇ ਹਵਾਲੇ ਨਹੀਂ ਕੀਤੀਆਂ ਗਈਆਂ। ਪਰ ਦੂਜੀ ਗੱਲ ਇਹ ਵੀ ਸੋਚਣੀ ਬਣਦੀ ਹੈ ਕਿ ਉਹਨਾਂ ਪੀੜਤ ਪਰਿਵਾਰਕ ਮੈਂਬਰਾਂ ਦੇ ਮਨਾਂ ਦੇ ਉੱਤੇ ਕੀ ਬੀਤਦੀ ਹੋਊਗੀ। ਇੱਕ ਤਾਂ ਗੱਲ ਇਹ ਵੀ ਹੈ ਕਿ ਸਾਡੇ ਇਹ ਭਾਰਤ ਦੀ ਬਦਕਿਸਮਤੀ ਕਹਿ ਸਕਦੇ ਹਾਂ ਕਿ ਅਸੀਂ ਆਜ਼ਾਦੀ ਤੋਂ ਬਾਅਦ ਅੱਜ ਤੱਕ ਆਪਣੀ ਜਵਾਨੀ ਨੂੰ ਆਪਣੇ ਨਾਗਰਿਕਾਂ ਦੇ ਹੱਥਾਂ ਦੇ ਵਿੱਚ ਰੁਜ਼ਗਾਰ ਨਹੀਂ ਸੌਂਪ ਸਕੇ। ਇਸੇ ਕਰਕੇ ਉਹ ਮਜ਼ਬੂਰੀ ਦੇ ਵਿੱਚ ਏਜੰਟਾਂ ਦੇ ਟੇਟੇ ਚੜ੍ਹ ਕੇ ਵੱਖ ਵੱਖ ਦੇਸ਼ਾਂ ਵਿੱਚ ਜਾਣ ਨੂੰ ਮਜਬੂਰ ਹੈ। ਦੂਜੀ ਗੱਲ ਇਹ ਵੀ ਹੈ ਕਿ ਜੇਕਰ ਹਰਜੀਤ ਮਸੀਹ ਦੀ ਗੱਲ ਦੇ ਉੱਤੇ ਵੇਲੇ ਸਿਰ ਸੁਸ਼ਮਾ ਸਵਰਾਜ ਹੋਰਾਂ ਨੇ ਅਮਲ ਕੀਤਾ ਹੁੰਦਾ ਤਾਂ ਸ਼ਾਇਦ ਜਿਹੜੇ ਪੀੜਤ ਪਰਿਵਾਰਕ ਮੈਂਬਰ ਹੈ ਅੱਜ ਤੱਕ ਉਹ ਆਪਣਾ ਗਮ ਕੁਝ ਹੱਦ ਤੱਕ ਭੁਲਾ ਚੁੱਕੇ ਹੁੰਦੇ ਜਾਂ ਉਹ ਕਿਸੇ ਹੋਰ ਰੁਜ਼ਗਾਰ ਦੇ ਵਿੱਚ ਕਿਸੇ ਕਿੱਤੇ ਦੇ ਵਿੱਚ ਜੁੜ ਚੁੱਕੇ ਹੁੰਦੇ, ਪਰ ਅੱਜ ਅਚਾਨਕ ਜਦੋਂ ਉਹਨਾਂ ਦੀਆਂ ਅਸਥੀਆਂ ਸੌਂਪੀਆਂ ਗਈਆਂ ਤਾਂ ਉਹਨਾਂ ਦੇ ਮਨਾਂ ਦੇ ਉੱਤੇ ਜੋ ਜੋ ਕੁਝ ਬੀਤਿਆ ਹੋਊਗਾ ਇਹਦਾ ਅਹਿਸਾਸ ਅਸੀਂ ਕਰ ਸਕਦੇ ਹਾਂ। ਹਰਜੀਤ ਮਸੀਹ ਦੀ ਹਰ ਗੱਲ ਦੇ ਉੱਤੇ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਇਹ ਮੁੰਡਾ ਝੂਠ ਬੋਲਦਾ। ਉਸ ਮੁੰਡੇ ਦੇ ਉੱਤੇ ਵੱਖ ਵੱਖ ਧਾਰਾਵਾਂ ਤਹਿਤ ਪਰਚੇ ਵੀ ਦਰਜ ਹੋ ਗਏ। ਅੱਜ ਕੱਲ੍ਹ ਹਰਜੀਤ ਮਸੀਹ ਜ਼ਮਾਨਤ ਦੇ ਉੱਤੇ ਬਾਹਰ ਆਇਆ ਹੋਇਆ। ਉਹਨੇ ਇਹ ਗੱਲ ਕਹੀ ਕਿ ਮੈਂ ਸੱਚ ਬੋਲਦਾ ਸੀ ਕਿ ਮੇਰੇ ਸਾਹਮਣੇ ਕਤਲ ਕੀਤੇ ਗਏ 39 ਭਾਰਤੀ ਤੇ ਮੈਂ ਵੀ ਆਪਣਾ ਨਾਂ ਬਦਲ ਕੇ ਬਚਾਅ ਕਰਨ ਦੇ ਵਿੱਚ ਸਫਲ ਹੋਇਆ ਸੀ, ਪਰ ਸਭ ਨੇ ਉਹਦੀ ਗੱਲ ਨੂੰ ਟਿੱਚ ਸਮਝਿਆ। ਇਹ ਗੱਲ ਕਹੀ ਜਾਂਦੀ ਸੀ ਕਿ ਇਹ ਮੀਡੀਆ ਦਾ ਪ੍ਰਚਾਰ ਹਾਸਲ ਕਰਨ ਦੇ ਲਈ ਪਖੰਡਬਾਜ਼ੀ ਕਰਦਾ, ਪਰ ਹੁਣ ਸਭ ਦੇ ਸਾਹਮਣੇ ਸੱਚ ਆ ਗਿਆ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅੱਜ ਪੀੜਤ ਪਰਿਵਾਰਕ ਮੈਂਬਰਾਂ ਨੂੰ ਜੋ 5-5 ਲੱਖ ਰੁਪਈਆ ਦੇਣ ਦਾ ਐਲਾਨ ਕੀਤਾ ਗਿਆ ਇਹਦਾ ਸਵਾਗਤ ਕਰਨਾ ਬਣਦਾ ਹੈ, ਪਰ ਐਨ ਮੌਕੇ ਦੇ ਉੱਤੇ ਆ ਕੇ ਜਦੋਂ ਭਾਵਨਾਵਾਂ ਉਛਲ ਰਹੀਆਂ ਸੀ, ਜਦੋਂ ਜਜ਼ਬਾਤੀ ਰੌਂ ਦੇ ਵਿੱਚ ਬੜਾ ਕੁਝ ਹੋ ਰਿਹਾ ਸੀ, ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਨੌਕਰੀ ਦਾ ਵੀ ਤੇ ਪੈਸੇ ਦੇਣ ਦਾ ਵੀ। ਸੋ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਪੀੜਤ ਪਰਿਵਾਰਕ ਮੈਂਬਰਾਂ ਦੀ ਮਦਦ ਵੱਧ ਤੋਂ ਵੱਧ ਹੋਵੇ ਤੇ ਇਹੋ ਜਿਹੇ ਹਾਲਾਤ ਹੀ ਭਵਿੱਖ ਦੇ ਵਿੱਚ ਪੈਦਾ ਨਾ ਹੋਣ ਦਿੱਤੇ ਜਾਣ ਕਿ ਸਾਡੀ ਜਵਾਨੀ ਸਾਡੇ ਭਾਰਤ ਦੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਨੌਜਵਾਨ ਨੇ ਜਿਹੜੇ ਉਹ ਏਜੰਟਾਂ ਦੇ ਟੇਟੇ ਚੜ੍ਹ ਕੇ ਵੱਖ ਵੱਖ ਅਰਬ ਕੰਟਰੀਜ਼ ਦੇ ਵਿੱਚ ਖਾੜੀ ਦੇਸ਼ਾਂ ਦੇ ਵਿੱਚ ਜਾਣ ਵਾਸਤੇ ਮਜਬੂਰ ਹੋਣ। ਹਾਲਾਂਕਿ ਸਾਰਿਆਂ ਦੀ ਹਾਲਤ ਇੱਕੋ ਜਿਹੀ ਨਹੀਂ, ਪਰ ਜਿਹੋ ਜਿਹੇ ਖਾੜੀ ਦੇਸ਼ਾਂ ਦੇ ਵਿੱਚੋਂ ਖਬਰਨਾਮੇ ਸਮੇਂ ਸਮੇਂ ਦੇ ਉੱਤੇ ਆਉਂਦੇ ਆ ਉਹ ਸਭ ਨੂੰ ਅੰਦਰੋਂ ਝੰਜੋੜ ਜਾਂਦੇ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣੇ ਛੁੱਟ ਜੇ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਅਰਵਿੰਦ ਕੇਜਰੀਵਾਲ ਜਿਹੜੇ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਅੱਜ ਕੱਲ੍ਹ ਮਾਫੀਆਂ ਮੰਗਣ ਦੇ ਰੌਂ ਦੇ ਵਿੱਚ ਹੈ। ਸਭ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗੀ, ਫਿਰ ਕਪਿਲ ਸਿੱਬਲ ਤੇ ਨਿਤਿਨ ਗਡਕਰੀ ਤੋਂ ਵੀ ਮੰਗ ਲਈ ਤੇ ਅੱਜ ਅਰੁਣ ਜੇਟਲੀ ਨੇ ਵੀ ਉਹਨਾਂ ਨੂੰ ਮਾਫ਼ ਕਰ ਦਿੱਤਾ। ਯਾਨੀ ਕਿ ਪਿਛਲੇ 2 ਹਫ਼ਤਿਆਂ ਦੇ ਵਿੱਚ 4 ਅਹਿਮ ਸ਼ਖਸੀਅਤਾਂ ਦੇ ਕੋਲੋਂ ਉਹਨਾਂ ਨੇ ਮਾਫ਼ੀਆਂ ਮੰਗੀਆਂ ਤੇ 4 ਨੇ ਮਾਫ਼ ਕਰ ਦਿੱਤਾ। ਅਰੁਣ ਜੇਟਲੀ ਹੋਰੀ ਉਹਨਾਂ ਨੂੰ ਮਾਫ਼ ਨਹੀਂ ਕਰਨਗੇ ਇਸ ਗੱਲ ਦੇ ਕਿਆਸ ਲਾਏ ਜਾ ਰਹੇ ਸੀ, ਕਿਉਂਕਿ ਉਹਨਾਂ ਨੇ ਅਰੁਣ ਜੇਟਲੀ ਦੇ ਖਿਲਾਫ਼ ਬੜਾ ਕੁਝ ਬੋਲਿਆ। ਉਹਨਾਂ ਨੂੰ ਕਿਹਾ ਸੀ ਕਿ ਭ੍ਰਿਸ਼ਟਾਚਾਰੀ ਹੈ, ਇਹਨਾਂ ਨੇ ਫਲਾਣੇ ਮਾਮਲੇ 'ਚ ਕਪੜੇਬਾਜ਼ੀ ਕੀਤੀ ਆ, ਫਲਾਣੇ 'ਚ ਕੀਤੀ ਹੈ, ਤੇ ਅਰੁਣ ਜੇਟਲੀ ਹੋਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਆ ਜਿਹੜਾ ਕੇਸ ਉਹ ਬੜੀ ਸ਼ਿੱਦਤ ਦੇ ਨਾਲ ਲੜ ਰਹੇ ਸੀ। ਇਹ ਜਾਪਦਾ ਸੀ ਵੀ ਸਾਰੇ ਮਾਫ਼ ਕਰ ਦੇਣਗੇ ਕੇਜਰੀਵਾਲ ਨੂੰ, ਪਰ ਜੇਟਲੀ ਹੋਰਾਂ ਨੇ ਨਹੀਂ ਕਰਨਾ। ਪਰ ਅੱਜ ਅਚਾਨਕ ਜੇਟਲੀ ਹੋਰਾਂ ਨੇ ਵੀ ਕੇਜਰੀਵਾਲ ਨੂੰ ਮਾਫ਼ ਕਰ ਦਿੱਤਾ ਹੈ ਤੇ ਗੱਲ ਇੱਥੇ ਮੁੱਕਦੀ ਆ ਕਿ ਮਾਫ਼ੀ ਤੋਂ ਵੱਡਾ ਸੰਕਲਪ ਕੋਈ ਨਹੀਂ। ਗਲਤੀ ਕਰਕੇ ਮਾਫ਼ੀ ਮੰਗ ਲੈਣੀ ਇਹ ਇੱਕ ਚੰਗੀ ਗੱਲ ਹੈ ਤੇ ਉਹ ਗਲਤੀ ਦੁਬਾਰਾ ਨਾ ਕਰਨੀ ਇਹ ਉਸ ਤੋਂ ਵੀ ਚੰਗੀ ਗੱਲ ਹੈ। ਪਰ ਅਰਵਿੰਦ ਕੇਜਰੀਵਾਲ ਜਦੋਂ ਇੱਕ ਸੂਬੇ ਦਾ ਮੁਖੀ ਹੈ, ਜਦੋਂ ਉਹ ਇੱਕ ਪਾਰਟੀ ਦਾ ਮੁਖੀ ਹੈ, ਤਾਂ ਭਵਿੱਖ ਦੇ ਵਿੱਚ ਉਹਨੂੰ ਤੇ ਬਾਕੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਵੀ ਜਦੋਂ ਅਸੀਂ ਕਿਸੇ ਦੇ ਖਿਲਾਫ਼ ਕੁਝ ਬੋਲਦੇ ਹਾਂ ਤਾਂ ਸਿਰਫ ਤਾੜੀਆਂ ਬਟੋਰਨ ਦੀ ਖਾਤਰ ਨਾ ਬੋਲਿਆ ਜਾਵੇ, ਸਬੂਤ ਪਹਿਲਾਂ ਆਪਣੇ ਬੋਝੇ ਦੇ ਵਿੱਚ ਰੱਖੇ ਜਾਣ ਵੀ ਕਿਤੇ ਕੱਲ੍ਹ ਨੂੰ ਚੱਕਰ ਪੈ ਗਿਆ ਤਾਂ ਨਿਕਲਣਾ ਕਿਵੇਂ ਆ, ਉਸ ਮਾਮਲੇ ਦੇ ਵਿੱਚੋਂ ਬਚਣਾ ਕਿਵੇਂ ਆ। ਤੇ ਜਿਹੜੀ ਰਿਪੋਰਟ ਸਾਡੇ ਤੱਕ ਅਪੜੀ ਹੈ ਉਹਦਾ ਵੇਰਵਾ ਇਸ ਤਰੀਕੇ ਨਾਲ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਾਣਹਾਨੀ ਕੇਸ ਦੇ ਵਿੱਚ ਵਿੱਤ ਮੰਤਰੀ ਅਰੁਣ ਜੇਟਲੀ ਕੋਲੋਂ ਮਾਫ਼ੀ ਮੰਗ ਲਈ ਹੈ। ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਤੇ ਆਸ਼ੂਤੋਸ਼ ਨੇ ਵੀ ਮਾਫ਼ੀਨਾਮਾ ਲਿਖਿਆ। ਕੇਜਰੀਵਾਲ ਨੇ ਕਿਹਾ ਕਿ ਕੇਸ ਦੀ ਪੈਰਵੀ ਕਰਦਿਆਂ ਸੀਨੀਅਰ ਐਡਵੋਕੇਟ ਰਾਮ ਜੇਠਮਲਾਨੀ ਨੇ ਆਪਣੇ ਵੱਲੋਂ ਹੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ। ਦੱਸਣਾ ਬਣਦਾ ਕਿ DDCA ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਤੇ ਅਰੁਣ ਜੇਟਲੀ ਨੇ 5 ਆਪ ਨੇਤਾਵਾਂ ਦੇ ਉੱਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਹਾਈ ਕੋਰਟ ਦੇ ਵਿੱਚ ਪੈਰਵੀ ਕਰ ਰਹੇ ਰਾਮ ਜੇਠਮਲਾਨੀ ਨੇ ਕੇਸ ਛੱਡਣ ਤੋਂ ਬਾਅਦ ਕੇਜਰੀ ਨੂੰ ਮਾਫ਼ੀ ਮੰਗਣ ਵਾਸਤੇ ਕਿਹਾ ਸੀ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ਜੇਟਲੀ ਜੀ ਮੈਂ ਤੁਹਾਡੇ DDCA ਪ੍ਰਧਾਨ ਰਹਿੰਦਿਆਂ ਵਕਤ ਕੁਝ ਗੜਬੜੀਆਂ ਨੂੰ ਲੈ ਕੇ ਦਸੰਬਰ 2015 ਦੇ ਵਿੱਚ ਦੋਸ਼ ਲਗਾਏ ਸਨ। ਇਸ ਲਈ DDCA ਨਾਲ ਜੁੜੇ ਲੋਕਾਂ ਨੇ ਮੈਨੂੰ ਦਸਤਾਵੇਜ਼ ਤੇ ਸੂਚਨਾਵਾਂ ਦਿੱਤੀਆਂ ਸਨ। ਹੁਣ ਪਤਾ ਲੱਗਾ ਕਿ ਇਹ ਸਾਰੀਆਂ ਸੂਚਨਾਵਾਂ ਆਧਾਰਹੀਣ ਸਨ ਤੇ ਮੈਨੂੰ ਗੁੰਮਰਾਹ ਕੀਤਾ ਗਿਆ। ਮੇਰੇ ਵੱਲੋਂ ਤੁਹਾਡੇ ਖਿਲਾਫ਼ ਚੁੱਕੇ ਗਏ ਸਵਾਲ ਤੇ ਦਿੱਤੇ ਗਏ ਬਿਆਨਾਂ ਦੇ ਨਾਲ ਮੀਡੀਆ ਦੇ ਵਿੱਚ ਜੋ ਜੋ ਗੱਲਾਂ ਸਾਹਮਣੇ ਆਈਆਂ ਉਹਨਾਂ ਨਾਲ ਤੁਹਾਡੇ ਸਨਮਾਨ ਦੀ ਹਾਨੀ ਹੋਈ। ਇਸ ਲਈ ਮੇਰੇ ਮਨ ਦੇ ਉੱਤੇ ਬੋਝ ਵੀ ਹੈ ਤੇ ਮੈਨੂੰ ਖੇਦ ਵੀ ਹੈ। ਕੇਜਰੀਵਾਲ ਨੇ ਇਹ ਵੀ ਗੱਲ ਕਹੀ ਕਿ ਹਾਈ ਕੋਰਟ ਦੇ ਵਿੱਚ ਮੇਰੇ ਵੱਲੋਂ ਪੈਰਵੀ ਕਰਦਿਆਂ ਰਾਮ ਜੇਠਮਲਾਨੀ ਨੇ ਤੁਹਾਡੇ ਲਈ ਜਿਹੜੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ ਉਹਨਾਂ ਦੀ ਜਾਣਕਾਰੀ ਮੈਨੂੰ ਨਹੀਂ ਸੀ ਉਹਦੇ ਲਈ ਮਾਫੀ ਮੰਗਦਾ ਹਾਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਅਰਵਿੰਦ ਕੇਜਰੀਵਾਲ ਜਾਂ ਕਿਸੇ ਵੀ ਹੋਰ ਪਾਰਟੀ ਦਾ ਮੁਖੀ ਹੋਵੇ ਜਾਂ ਛੋਟਾ ਵੱਡਾ ਕੋਈ ਵੀ ਨੇਤਾ ਹੋਵੇ ਸਮੇਂ ਸਮੇਂ ਦੇ ਉੱਤੇ ਗਲਤੀਆਂ ਹੁੰਦੀਆਂ ਰਹਿਣਗੀਆਂ। ਬੰਦਾ ਕਿਉਂਕਿ ਭੁੱਲਣਹਾਰ ਹੈ, ਗਲਤੀ ਦਾ ਪੁਤਲਾ ਹੈ, ਇਸ ਕਰਕੇ ਅਸੀਂ ਇਹਨਾਂ ਗਲਤੀਆਂ ਦੇ ਬਾਬਤ ਇਹ ਟਿੱਪਣੀ ਜ਼ਰੂਰ ਕਰਨੀ ਚਾਹਾਂਗੇ ਕਿ ਗਲਤੀਆਂ ਹੋ ਜਾਂਦੀਆਂ, ਪਰ ਇੱਕ ਗਲਤੀ ਵਾਰ ਵਾਰ ਹੋਵੇ ਤੇ ਉਹ ਵੋਟਾਂ ਦੇ ਮੌਕੇ ਹੀ ਹੋਵੇ, ਇਹ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਕਈ ਪੱਖਾਂ ਤੋਂ ਪੜਚੋਲ ਦੀ ਮੰਗ ਕਰਦਾ। ਅਰਵਿੰਦ ਕੇਜਰੀਵਾਲ ਨੂੰ ਉਦੋਂ ਗੁੰਮਰਾਹ ਕੀਤਾ ਗਿਆ ਸੀ ਜਾਂ ਅਰਵਿੰਦ ਕੇਜਰੀਵਾਲ ਹੁਣ ਡਰ ਕੇ ਮਾਫੀਆਂ ਮੰਗ ਰਹੇ ਆ, ਇਹਦੇ ਬਾਬਤ ਲੋਕਾਂ ਦੀ ਵੱਖੋ ਵੱਖਰੀ ਰਾਏ ਆ। ਅੱਜ ਸੰਜੇ ਸਿੰਘ ਪੰਜਾਬ ਦੇ ਵਿੱਚ ਆਏ ਸੀ ਕਿਸੇ ਸਮਾਗਮ ਦੇ ਸਿਲਸਿਲੇ ਚ, ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਵੇਂ ਕੇਜਰੀਵਾਲ ਸਾਹਿਬ ਨੇ ਮਜੀਠੀਏ ਤੋਂ ਮਾਫੀ ਮੰਗ ਲਈ ਹੈ ਪਰ ਮੈਂ ਨਹੀਂ ਮੰਗਣੀ, ਕਿਉਂਕਿ ਹੁਣ ਤਾਂ ਇਹ ਸਾਬਤ ਹੋ ਚੁੱਕਿਆ ਜਿਹੜੀ STF ਦੀ ਰਿਪੋਰਟ ਹੈ ਕਿ ਉਹ ਦੋਸ਼ੀ ਆ। ਉਹਨਾਂ ਨੇ ਕਿਹਾ ਜਦੋਂ ਇਹ ਗੱਲ ਵਾਰ ਵਾਰ ਪੁੱਛੀ ਗਈ ਕਿ ਕੇਜਰੀਵਾਲ ਹੋਰਾਂ ਨੇ ਮਾਮਲੇ ਤੇ ਕੀ ਕਹੋਗੇ, ਉਹ ਸਪਸ਼ਟ ਜਵਾਬ ਦੇਣ ਦੀ ਥਾਂ ਦੇ ਉੱਤੇ ਟਾਲ ਮਟੋਲ ਕਰਦੇ ਰਹੇ, ਪਰ ਜੇਟਲੀ ਕੋਲੋਂ ਮਾਫੀ ਉਹਨਾਂ ਨੇ ਵੀ ਮੰਗ ਲਈ ਤੇ ਮਜੀਠੀਏ ਕੋਲੋਂ ਮਾਫੀ ਮੰਗਣ ਵਾਸਤੇ ਸੰਜੇ ਸਿੰਘ ਤਿਆਰ ਨਹੀਂ। ਤੇ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਨੇ ਪਿਛਲੇ ਦਿਨੀ ਇਹ ਵੀ ਗੱਲ ਕਹੀ ਸੀ ਕਿ ਚੰਗਾ ਹੁੰਦਾ ਜੇਕਰ ਕੇਜਰੀਵਾਲ ਮਜੀਠੀਏ ਤੋਂ ਮਾਫੀ ਮੰਗਣ ਦੀ ਥਾਂ ਦੇ ਉੱਤੇ ਜੇਲ੍ਹ ਚਲਾ ਜਾਂਦਾ, ਤੇ ਇਹ ਗੱਲ ਡਾਕਟਰ ਧਰਮਵੀਰ ਗਾਂਧੀ ਨੇ ਵੀ ਕਹੀ ਸੀ ਕਿ ਉਹਨਾਂ ਨੇ ਕਿਹਾ ਸੀ